ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਔਰ ਜ਼ਿੰਦਗੀ ਦੀ ਪਟੜੀ ਦੇ ਉੱਤੇ ਰੇਲ ਗੱਡੀ ਬੜੇ ਆਰਾਮ ਦੇ ਨਾਲ ਚੱਲ ਰਹੀ ਹੋਵੇਗੀ। ਕੋਈ ਗੱਲ ਨਹੀਂ, ਸਪੀਡ ਘੱਟਦੀ ਵੱਧਦੀ ਆ ਅਤੇ ਉੱਥੇ ਫਿਰ ਵੱਡਾ ਸਾਰਾ ਘੁੱਗੂ ਹੋਰਨ ਵੀ ਲੱਗਾ ਹੋਇਆ, ਸੋ ਉਹ ਵੀ ਵਜਾ ਦੇਣਾ ਚਾਹੀਦਾ। ਸੋ ਇਹੀ ਘੁੱਗੂ ਵਜਾਉਣ ਦੇ ਲਈ, ਦਿਲ ਵਾਲੀਆਂ ਗੱਲਾਂ ਕਰਨ ਦੇ ਲਈ ਹਾਜ਼ਰ ਹਾਂ ਜੀ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। ਅੱਜ ਦਿਨ ਐਤਵਾਰ 4 ਅਗਸਤ 2024, 8:01 ਘੜੀ ਦਿਖਾਉਣ ਲੱਗ ਪਈ ਹੈ ਸਿਡਨੀ ਸਮੇਂ ਦੇ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ। ਦੁਨੀਆ ਦੇ ਵੱਖ ਵੱਖ ਖੇਤਰਾਂ ਦੇ ਵਿੱਚ ਵੱਖ ਵੱਖ ਟਾਈਮ ਹੁੰਦੇ ਨੇ। ਬਹੁਤ ਸਾਰੇ ਸਰੋਤੇ, ਸਾਡੇ ਲਿਸਨਰ, ਸਾਡਾ ਪਰਿਵਾਰਕ ਮੈਂਬਰ, ਸਾਡੇ ਲਿਸਨਰ ਸਾਡੇ ਪਰਿਵਾਰਕ ਮੈਂਬਰ ਨੇ ਸੁਣਦੇ ਨੇ ਔਰ ਜੁੜਦੇ ਨੇ ਸਾਡੇ ਨਾਲ। ਤੁਹਾਡੇ 'ਚੋਂ ਬਹੁਤ ਸਾਰੇ ਸੱਜਣ ਮਿੱਤਰ ਪੋਡਕਾਸਟ ਰਾਹੀਂ ਵੀ ਸਾਡੇ ਨਾਲ ਜੁਆਇਨ ਕਰਦੇ ਨੇ, ਸੋ ਜਿਹੜਾ ਵੀ ਸਮਾਂ ਹੈ ਆਪ ਸਭ ਨੂੰ ਮੁਬਾਰਕ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਣਗੇ ਸਿਡਨੀ ਤੋਂ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ, ਚਿੰਤਨ, ਮਸਲਿਆਂ ਦੇ ਹੱਲ ਅਤੇ ਹਾਸਾ ਮਜ਼ਾਕ ਵੀ ਕਰਾਂਗੇ। ਸੋ ਦਿਲ ਵਾਲੀਆਂ ਗੱਲਾਂ ਚੱਲਣਗੀਆਂ ਅਤੇ ਤੁਹਾਡਾ ਸਾਥ ਜਿਹੜਾ ਆ ਉਹ ਸਾਡੇ ਨਾਲ ਬਣਿਆ ਰਹਿਣਾ ਚਾਹੀਦਾ ਹੈ। ਮੈਸੇਜਿਸ ਦੇ ਨਾਲ ਟੈਲੀਗ੍ਰਾਮ 'ਤੇ ਵੀ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਅਤੇ ਈਮੇਲ ਵੀ ਚੱਲਦੀ ਆ, ਮੋਟਰ ਨੇ ਪਾਣੀ ਚੱਕ ਲਿਆ। ਮੇਰੇ ਫੇਸਬੁੱਕ ਮੈਸੰਜਰ 'ਤੇ ਵੀ ਤੁਸੀਂ ਹੁਣ ਭੇਜ ਸਕਦੇ ਹੋ ਮੈਸੇਜ, ਅਗਰ ਤੁਸੀਂ ਫੇਸਬੁੱਕ ਰਾਹੀਂ ਮੇਰੇ ਨਾਲ ਜੁੜੇ ਹੋਏ ਹੋ। ਅਗਰ ਵਟਸਐਪ ਦਾ ਨੰਬਰ ਹੈ ਮੇਰਾ ਤੁਹਾਡੇ ਕੋਲ, ਤਾਂ ਤੁਸੀਂ ਮੈਨੂੰ ਵਟਸਐਪ 'ਤੇ ਵੀ ਸੁਨੇਹਾ ਭੇਜ ਸਕਦੇ ਹੋ, ਨੋ ਪ੍ਰੋਬਲਮ। ਕਿਸੇ ਵੀ ਕਮਿਊਨੀਕੇਸ਼ਨ ਚੈਨਲ ਤੋਂ ਤੁਸੀਂ ਕਰ ਸਕਦੇ ਹੋ। ਇੱਕ SMS ਜਿਹੜਾ ਆ ਉਹ ਕਈ ਵਾਰੀ ਫੋਨ ਲੌਕ ਹੋ ਜਾਂਦਾ, ਮੈਨੂੰ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਮੈਂ ਆਉਣ ਵਾਲੇ ਟਾਈਮ ਦੇ ਵਿੱਚ SMS ਵੀ ਫੋਨ 'ਤੇ ਹੀ ਲੈ ਸਕਦਾ ਹਾਂ, ਮੈਂ ਜੋੜੂੰਗਾ ਅਸਲ ਦੇ ਵਿੱਚ, ਮੈਂ ਜੋੜਦਾ ਹੁੰਦਾ ਸੀ ਪਹਿਲਾਂ। ਸੋ ਕਿਸੇ ਵੀ ਤਰੀਕੇ ਨਾਲ ਤੁਸੀਂ ਜੁੜ ਸਕਦੇ ਹੋ ਤਾਂ ਜ਼ਰੂਰ। ਅਤੇ ਅੱਜ ਆਪਾਂ ਸੋਹਣੇ ਸੋਹਣੇ ਗੀਤ ਵੀ ਸੁਣਨੇ ਆ ਅਤੇ ਵਿਚਾਰਾਂ ਵੀ ਕਰਨੀਆਂ, ਮੌਸਮ ਦੀ ਜਾਣਕਾਰੀ, ਅਤੇ GS ਚਾਹਲ ਹੋਣਾ ਨੇ ਸਿਡਨੀ ਤੋਂ ਕੁਛ ਅਹਿਮ ਖਬਰਾਂ ਸਾਡੇ ਭਾਈਚਾਰੇ ਦੇ ਲਈ ਜਿਹੜੀਆਂ ਰੈਲੇਵੈਂਟ ਨੇ ਉਹ ਭੇਜ ਦਿੱਤੀਆਂ ਨੇ, ਅਤੇ ਉਹਨਾਂ 'ਤੇ ਵੀ ਆਪਾਂ ਝਾਤੀ ਮਾਰਾਂਗੇ। ਸੋ ਪਿਆਰੇ, ਉਹ ਮਨ ਦੀ ਗੱਲ ਜਿਹੜੀ ਆ ਉਹ ਮਨ 'ਚ ਨਹੀਂ ਰੱਖਣੀ, ਕਹਿ ਦੇਣੀ ਹੈ। ਸੋ ਅੱਜ ਜਿਹੜਾ ਵਿਚਾਰ ਹੈ, ਵਿਚਾਰ ਹੈਗਾ ਆ ਵੀ ਅਸੀਂ ਜੋ ਕੰਮ ਕਰਦੇ ਹਾਂ ਉਹ, ਜੋ ਕਾਰਜ ਕਰਦੇ ਹਾਂ, ਜੋ ਅਸੀਂ ਐਕਸ਼ਨ ਲੈਂਦੇ ਹਾਂ ਉਹ ਕਿਸ ਕਰਕੇ ਲੈਂਦੇ ਹਾਂ, ਕਿਉਂ ਲੈਂਦੇ ਹਾਂ? ਮਤਲਬ ਅਸੀਂ ਕੋਈ ਜੋਬ ਕਰਨੀ ਹੈ, ਸਾਨੂੰ ਲੋੜ ਪੈ ਗਈ ਜੋਬ ਕਰਨ ਦੀ ਜਾਂ ਜੋਬ ਬਦਲਣ ਦੀ, ਉਹ ਸਾਡੀਆਂ ਚੋਇਸਿਸ, ਚੋਣਾਂ ਮਨ ਦੇ ਵਿੱਚ ਸਾਨੂੰ ਚੁਣਨਾ ਪੈਂਦਾ ਆ ਕਿ ਅਸੀਂ ਜੋਬ ਕਰਨੀ ਹੈ ਜਾਂ ਨਹੀਂ ਕਰਨੀ। ਜੇ ਹੁਣ ਜੋਬਾਂ ਕਰ ਰਹੇ, ਦੋ ਆਫਰ ਆ ਗਏ ਤਾਂ ਕਿਹੜੀ ਕਰਨੀ ਹੈ? ਸਾਨੂੰ ਮਿੰਟ ਮਿੰਟ 'ਤੇ ਚੋਣ ਕਰਨੀ ਪੈਂਦੀ ਆ। ਇਹਨੂੰ ਦੁਨੀਆ ਕਹਿੰਦੇ ਆ, ਦੂਣੀ ਦੋ। ਸੋ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹਾਂ, ਇੱਥੇ ਹਰ ਚੀਜ਼ ਡੁਐਲਿਟੀ ਹੈ। ਉਹਨੂੰ ਇਹਨੂੰ ਅਧਿਆਤਮਿਕ ਜ਼ਿੰਦਗੀ ਦੇ ਵਿੱਚ ਦਵੈਤਵਾਦ ਵੀ ਕਹਿੰਦੇ ਆ, ਡੁਐਲਿਟੀ। ਸੋ ਸਾਡੀਆਂ ਦੋ ਅੱਖਾਂ ਨੇ, ਦੋ ਕੰਨ ਨੇ, ਬੁੱਲ ਵੀ ਦੋ ਨੇ, ਨੱਕ ਦੀਆਂ ਨਾਲੀਆਂ ਵੀ ਦੋ ਨੇ। ਸੋ ਖੱਬਾ ਸੱਜਾ ਆ, ਉੱਪਰ ਥੱਲਾ ਆ, ਹੇਠਾਂ ਉੱਤੇ ਆ, ਅੱਗੇ ਪਿੱਛੇ ਆ। ਸੋ ਇਹ ਸਾਰੀ ਦੁਨੀਆ ਡੁਐਲਿਟੀ ਆ, ਦਿਨ ਰਾਤ ਹੈ, ਹਨੇਰਾ ਚਾਨਣ ਹੈ, ਠੰਡਾ ਤੱਤਾ ਆ। ਇਸੇ ਕਰਕੇ ਸਾਨੂੰ ਦੋਨਾਂ ਦੇ ਵਿੱਚ ਚੋਇਸ ਹੁੰਦੀ ਆ, ਚੋਇਸ ਮਿਲਦੀ ਆ ਤਾਂ ਇਹ ਜ਼ਿੰਦਗੀ ਅੱਗੇ ਚੱਲਦੀ ਹੈ ਜੇ ਡੁਐਲਿਟੀ ਹੋਵੇ। ਹੁਣ ਇਹ ਤਾਂ ਪੱਕਾ ਆ ਕਿ ਇਹ ਰਹਿਣੀ ਹੀ ਰਹਿਣੀ ਹੈ। ਹੁਣ ਇਹ ਡੁਐਲਿਟੀ ਦੇ ਵਿੱਚੋਂ ਏਕੇ ਦੇ ਵਿੱਚ ਆ ਜਾਣਾ, ਇੱਕ ਓਅੰਕਾਰ ਦੇ ਗੁਣ ਜਿਹੜੇ 12 ਨੇ ਮੂਲ ਮੰਤਰ ਦੇ ਵਿੱਚ, ਉਹ ਆਪਣੇ ਅੰਦਰ ਧਾਰਨ ਕਰ ਲੈਣੇ, ਉਸ ਇਸ ਧਰਤੀ ਦੇ ਉੱਤੇ ਸਿੰਗੁਲੈਰਿਟੀ ਪੈਦਾ ਕਰਨੀ ਹੈ, ਆਪਣੇ ਸਰੀਰ ਦੇ ਅੰਦਰ ਕਰ ਲੈਣੀ ਹੈ। ਖੈਰ ਇਹ ਅਧਿਆਤਮਕ ਹੈ, ਪਰ ਇਹਦੇ 'ਚ ਦੋ ਰਾਵਾਂ ਨਹੀਂ ਹੈਗੀਆਂ ਕਿ ਵੱਡੇ ਵੱਡੇ ਗੁਰੂ ਪੀਰ ਮਹਾਤਮਾ ਪੈਗੰਬਰ ਉਹਨਾਂ ਨੂੰ ਵੀ ਡੁਐਲਿਟੀ ਦੇ ਵਿੱਚ, ਦੂਣੀ ਦੇ ਵਿੱਚ ਉਹ ਆਏ, ਉਹ ਰਹੇ, ਉਹ ਵਿਚਰੇ, ਪਰ ਉਹਨਾਂ ਦੀ ਆਤਮਾ ਜਿਹੜੀ ਆ, ਮਨ ਹੈ, ਉਹ ਸਿੰਗੁਲੈਰਿਟੀ ਦੇ ਵਿੱਚ ਚਲਾ ਗਿਆ ਔਰ ਸਿੰਗੁਲੈਰਿਟੀ ਦੇ ਵਿੱਚ ਹੀ ਰਿਹਾ। ਪਰ ਸਾਨੂੰ ਜੀਵਾਂ ਨੂੰ, ਸਾਨੂੰ ਬਾਹਰਲਿਆਂ ਨੂੰ ਇਉਂ ਲੱਗਦਾ ਕਿ ਉਹ ਸਰੀਰ ਰੂਪ ਨੇ, ਪਰ ਉਹਨਾਂ ਦੇ ਜਿਹੜੇ ਐਕਸ਼ਨ ਨੇ, ਇਸੇ ਕਰਕੇ ਆਪਾਂ ਉਹਨਾਂ ਦੀ ਮਨੌਤ ਕਰਦੇ ਹਾਂ, ਜਿਹੜੇ ਉਹਨਾਂ ਦੇ ਐਕਸ਼ਨ ਨੇ ਉਹ ਸਿੰਗੁਲੈਰਿਟੀ ਵਾਲੇ ਆ, ਉਹ ਚਾਨਣ ਮਨਾਰਾ ਸਾਡੇ ਲਈ। ਹੁਣ ਮੰਨ ਲਓ ਬਾਬਾ ਨਾਨਕ ਜੀ ਦੀ ਗੱਲ ਕਰੀਏ, ਬਾਬਰ ਅਤੇ ਬਾਬਾ ਨਾਨਕ ਜੀ ਇਕੱਠੇ ਮਿਡਲ ਈਸਟ ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ, ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ। ਸੋ ਇੱਕ ਪਾਸੇ ਪੈਗੰਬਰ ਆ ਰਿਹਾ, ਇੱਕ ਪਾਸੇ ਹਵਾਨ ਆ ਰਿਹਾ। ਲੋਕਾਂ ਕੋਲ ਕੀ ਚੁਆਇਸ ਸੀ? ਲੋਕਾਂ ਨੇ ਬਾਬੇ ਨਾਨਕ ਨੂੰ ਚੁਣਿਆ ਅਤੇ ਬਾਬਰ ਨੂੰ ਨਕਾਰਿਆ, ਅਤੇ ਬਾਬਰ ਨੇ ਫਿਰ ਬੜਾ ਜ਼ੁਲਮ ਕੀਤਾ। ਪਰ ਬਾਬੇ ਨਾਨਕ ਕੋਲ ਕੀ ਚੁਆਇਸ ਸੀ? ਬਾਬੇ ਨਾਨਕ ਕੋਲ ਚੁਆਇਸ ਸੀ ਕਿ ਉਹ ਲੋਕਾਂ ਨਾਲ ਖੜ੍ਹੇ ਜਾਂ ਬਾਬਰ ਨਾਲ ਖੜ੍ਹੇ, ਪਰ ਉਸਨੇ ਬਾਬਰ ਨੂੰ ਜਾਬਰ ਕਿਹਾ। ਇਹ ਉਸ ਵੇਲੇ ਦੀ ਡੁਐਲਿਟੀ ਦੇ ਵਿੱਚ ਬਾਬੇ ਨਾਨਕ ਦੀ ਚੁਆਇਸ ਸੀ। ਹੁਣ ਬਾਬਰਨਾਮਾ ਬਾਣੀ ਵੀ ਲਿਖੀ ਆ, ਪਰ ਬਾਬਰ ਕਿਸ ਗੱਲ ਲਈ ਜਾਣਿਆ ਜਾਂਦਾ? ਆਪਣੇ ਜ਼ੁਲਮਾਂ ਦੇ ਲਈ ਚੰਗੇ ਕਰਕੇ ਥੋੜ੍ਹਾ ਜਾਣਿਆ ਜਾਂਦਾ। ਸੋ ਹੀ ਮੇਡ ਇਸ ਚੁਆਇਸਿਸ, ਉਹਨੇ ਆਪਣੀ ਚੁਆਇਸ ਕੀਤੀ ਕਿ ਮੈਂ ਆਪ ਪੰਥ ਜਿਹੜਾ ਆ, ਹਾਲਾਂਕਿ ਬਾਬੇ ਨਾਨਕ ਦੇ ਦਰਸ਼ਨ ਹੋਏ ਉਹਨਾਂ ਨੂੰ, ਬਾਬਰ ਨੂੰ, ਉਹਦੇ ਨਾਲ ਪ੍ਰਵਚਨ ਹੋਏ, ਪਰ ਫਿਰ ਵੀ ਉਹਨੇ ਆਪਣਾ ਗਲਤ ਰਾਹ ਨਹੀਂ ਛੱਡਿਆ, ਉਹਨੂੰ ਚੁਆਇਸ ਨਹੀਂ ਆਪਣੀ ਬਦਲੀ, ਔਰ ਚੁਆਇਸ ਉਹਦੇ ਉਹਨੂੰ ਕੋਨਸੀਕੁਐਂਸ ਉਹਨੂੰ ਵੀ ਅਤੇ ਹੋਰਨਾਂ ਨੂੰ ਵੀ ਭੁਗਤਣੇ ਪਏ। ਬਾਬਾ ਨਾਨਕ ਨੇ ਵੀ, ਹਾਲਾਂਕਿ ਜੇਲ੍ਹ ਦੇ ਵਿੱਚ ਆਟਾ ਵੀ ਪਿਆ, ਉਹਨੂੰ ਜੇਲ੍ਹ ਦੇ ਵਿੱਚ ਸਾਧੂਆਂ ਨੂੰ ਰੱਖਿਆ ਗਿਆ, ਪਰ ਉਹਨੇ ਆਪਣੀ ਉਹਨੀ ਚੁਆਇਸ ਨਹੀਂ ਬਦਲੀ। ਇਹ ਆ ਰਿਜ਼ੋਲਵ। ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਜੀ ਤਵੀ 'ਤੇ ਬੈਠੇ, ਔਰ ਉਹਨਾਂ ਨੇ ਵੀ ਆਪਣਾ ਚੁਆਇਸ ਨਹੀਂ ਬਦਲੀ। ਜਿਹੜੀ ਉਹ ਇਕਾਗਰਤਾ ਦੀ ਸੀ, ਉਹ ਪੂਰਾ ਸਬੂਤ ਦਿੱਤਾ। ਅਤੇ ਉਸਦੇ ਉਲਟ ਗੰਗੂ ਚੰਦੂ ਸੋਰੀ ਉਸਦੇ ਉਲਟ ਜਹਾਂਗੀਰ, ਉਹਨਾਂ ਦੇ ਕੀ ਹਸ਼ਰ ਹੋਏ, ਇਹ ਸਭ ਨੂੰ ਪਤਾ ਆ। ਸੋ ਹਮੇਸ਼ਾ ਹੀ ਉੱਠਦੇ ਤੋਂ ਲੈ ਕੇ ਸੌਣ ਵੇਲੇ ਤੱਕ ਸਾਡੇ ਕੋਲ ਚੁਆਇਸ ਬਣਦੀ ਜਾਂਦੀ ਹੈ ਵੀ ਹੁਣ ਆਹ ਕਰੀਏ ਜਾਂ ਨਾ ਕਰੀਏ। ਇਹ ਸਾਡੇ 'ਤੇ ਨਿਰਭਰ ਕਰਦਾ ਕਿ ਅਸੀਂ ਉਹ ਚੁਆਇਸ ਕੀ ਕਰਨੀ ਆ, ਕਿਉਂ ਕਰਨੀ ਆ। ਬੰਦਾ ਵੈਸੇ ਚੁਆਇਸ ਕਰਦਾ ਤਾਂ ਖੁਸ਼ ਹੋਣ ਦੇ ਲਈ, ਉਹਦੇ ਕੋਲ ਟੀਚਾ ਹੁੰਦਾ, ਉਹ ਪੂਰਾ ਕਰਨਾ ਹੁੰਦਾ, ਇਸ ਕਰਕੇ ਉਹ ਚੁਆਇਸ ਕਰਦਾ। ਹੁਣ ਉਸ ਟੀਚੇ ਲਈ ਪੂਰਾ ਕਰਨ ਲਈ ਕਈ ਵਾਰੀ ਉਹ ਗਲਤ ਚੁਆਇਸ ਕਰਦਾ ਆ, ਪਰ ਗਲਤ ਚੁਆਇਸ ਦੇ ਕਾਰਨ ਉਹਦਾ ਉਹ ਕਰਮ ਇੱਕ ਪੁੱਠਾ ਕਰਦਾ ਆ, ਗਲਤ ਕਰਦਾ ਆ, ਉਲਟ ਕਰਦਾ, ਅਤੇ ਉਹਦੇ ਫਿਰ ਉਹਨੂੰ ਨਤੀਜੇ ਭੁਗਤਣੇ ਪੈਣੇ ਆ, ਕਿਤੇ ਨਾ ਕਿਤੇ ਉਹ ਭੁਗਤਣਾ ਪੈਣਾ ਜਾ ਕੇ। ਜੇ ਮਤਲਬ ਇੱਕ ਕਾਰਜ ਪੂਰਾ ਕਰਨ ਦੇ ਲਈ 100 ਦੇ ਵਿੱਚੋਂ 80 ਸਹੀ ਕੀਤੇ ਆ ਅਤੇ 20 ਗਲਤ ਕੀਤੀਆਂ ਚੁਆਇਸਿਸ, ਤਾਂ 20 ਦਾ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪੈਣਾ, ਕਿਉਂਕਿ ਬੰਦਾ ਸ਼ੋਰਟਕੱਟ ਮਾਰਦਾ ਆ, ਅਤੇ ਇਸ ਕਰਕੇ ਉਹ ਗਲਤ ਕੰਮ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਵੀ ਮੈਂ ਕੋਈ ਗੱਲ ਨਹੀਂ, ਇੱਥੇ ਕਿਹੜੇ ਕੋਈ ਦੇਖਦਾ ਆ, ਹੈ ਨਾ। ਸੋ ਇਹ ਜਿਹੜਾ ਨਹੀਂ ਕਰਨਾ ਚਾਹੀਦਾ। ਹੁਣ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜੋ ਅਸੀਂ ਕਰਨਾ ਆ, ਜਿਹੜਾ ਵੀ ਐਕਸ਼ਨ ਕਰਨਾ ਆ, ਉਹਦਾ ਸਾਨੂੰ ਰਿਐਕਸ਼ਨ ਮਿਲਣਾ ਆ। ਕਰਮਾਂ ਦਾ ਫਲ ਐਕਸ਼ਨ ਅਤੇ ਰਿਐਕਸ਼ਨ ਨਹੀਂ ਹੈ, ਇਹ ਨਿਊਟਨ ਦਾ ਨਾਮ ਲੱਗ ਗਿਆ, ਪਰ ਇਹ ਤਾਂ ਬਹੁਤ ਪੁਰਾਣਾ ਸਿਧਾਂਤ ਹੈ। ਜਦ ਸਾਨੂੰ ਪਤਾ ਆ ਤਾਂ ਫਿਰ ਅਸੀਂ ਬੁਰੇ ਕੰਮ ਕਰਨੇ ਕਰ ਲਈ ਆ, ਠੀਕ ਹੈ ਨਾ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਵਿੱਚ ਪੌੜੀ ਦੇ ਵਿੱਚ ਕਹਿੰਦੇ ਨੇ ਕਿ ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ। ਜਦ ਪਤਾ ਆ ਵੀ ਜਿਹੜਾ ਕੰਮ ਕਰਨ ਦੇ ਨਾਲ ਸਾਨੂੰ ਭੁਗਤਣਾ ਪੈਣਾ ਆ, ਤਾਂ ਉਹ ਬੁਰੀ ਘਾਲ ਕਿਉਂ ਘਾਲੀਏ। ਮੰਦਾ ਮੂਲ ਨਾ ਕੀਚੀਏ ਦੇ ਲੰਮੀ ਨਜ਼ਰ ਨਿਹਾਲੀਏ। ਕਦੇ ਵੀ ਮੰਦਾ ਮੂਲੋਂ ਹੀ ਨਾ ਕਰੋ ਅਤੇ ਲੰਮਾ ਲੰਮੀ ਸੋਚ ਕੇ ਦੇਖੋ ਮੰਦਾ ਕਰਨ ਤੋਂ ਪਹਿਲਾਂ। ਜਿਉਂ ਸਾਹਿਬ ਨਾਲ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀਏ। ਇੱਥੇ ਐਗਜ਼ਾਮਪਲ ਦਿੰਦੇ ਨੇ ਕਿ ਮੰਨ ਲਓ ਇੱਕ ਸਾਹਿਬ ਅਤੇ ਉਹਦਾ ਨੌਕਰ ਪਾਸਾ ਖੇਡਣ ਲੱਗ ਗਏ ਜਾਂ ਸ਼ਤਰੰਜ ਖੇਡਣ ਲੱਗ ਗਏ ਜਾਂ ਕੁਛ ਵੀ ਖੇਡਣ ਲੱਗ ਗਏ, ਤਾਂ ਅਗਰ ਨੌਕਰ ਜਿੱਤਦਾ ਹੈ ਤਾਂ ਸਾਹਿਬ ਨੂੰ ਗੁੱਸਾ ਲੱਗਦਾ ਵੀ ਮੇਰਾ ਨੌਕਰ ਜਿੱਤਾ। ਇਸ ਕਰਕੇ ਸਾਹਿਬ ਨੂੰ ਖੁਸ਼ ਰੱਖਣ ਦੇ ਲਈ ਉਹੋ ਜਿਹਾ ਪਾਸਾ ਸੁੱਟਦਾ ਹੀ ਨਹੀਂ ਨੌਕਰ, ਉਹ ਹਮੇਸ਼ਾ ਹੀ ਆਪਣੇ ਮਾਲਕ ਨੂੰ ਜਿਤਾਉਂਦਾ ਹੈ ਤਾਂ ਕਿ ਉਹ ਖੁਸ਼ ਰਹੇ ਅਤੇ ਉਹਦੇ 'ਤੇ ਰਹਿਮਤਾਂ ਕਰ ਹੋਣ ਦੀਆਂ ਰਹਿਣ ਕਿ ਚਲਾਹੇ ਉੱਪਰ ਘਾਲੀਏ। ਜਿਹੜਾ ਵੀ ਤੁਸੀਂ ਐਕਸ਼ਨ ਕਰਦੇ ਹੋ ਉਹਦਾ ਕੋਈ ਨਾ ਕੋਈ ਤੁਸੀਂ ਲਾਹਾ ਲੈ ਲਓ, ਇਹੋ ਜਿਹਾ ਐਕਸ਼ਨ ਕਰੋ। ਪਰ ਜਿਹੜੇ ਬੰਦੇ ਇਹ ਨਹੀਂ ਕਰਦੇ, ਜਾਣ ਬੁੱਝ ਕੇ ਉਹ ਖਰਾਬਾ ਕਰਦੇ ਨੇ, ਜਾਣ ਬੁੱਝ ਕੇ ਉਹ ਮੰਦੇ ਕੰਮ ਕਰਦੇ ਨੇ, ਤਾਂ ਉਹਨਾਂ ਵਾਸਤੇ ਵੀ ਆਸਾ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ। ਕਹਿੰਦੇ ਇਸ ਦੁਨੀਆਂ ਦੇ ਵਿੱਚ ਰਹਿ ਕੇ ਮਨ ਭਾਉਂਦੇ, ਜੋ ਮਨ 'ਚ ਆਇਆ ਉਹ ਹੁਕਮ ਕੀਤੇ, ਆਹ ਕਰ ਦਿਓ, ਉਹ ਕਰ ਦਿਓ, ਉਹਨੂੰ ਲਾਹ ਦਿਓ, ਉਹਨੂੰ ਬਣਾ ਦਿਓ, ਉਹਨੂੰ ਥੱਲੇ ਲਾ ਦਿਓ, ਉਹਨੂੰ ਮਾਰ ਦਿਓ, ਉਹ ਕੰਟਰੀ ਨੂੰ ਬੰਬ ਨਾਲ ਬੰਬਾਂ ਨਾਲ ਖਤਮ ਕਰ ਦਿਓ। ਸੋ ਇਹੋ ਜਿਹੇ ਹੁਕਮ ਛੋਟੇ ਤੋਂ ਲੈ ਕੇ ਵੱਡੇ ਤੱਕ ਜੋ ਮਨ 'ਚ ਆਇਆ ਉਹ ਕੀਤੇ, ਪਰ ਉਹ ਯਾਦ ਭੁੱਲ ਗਏ ਕਿ ਜਿਹੜਾ ਅੱਗੇ ਰਾਹ ਆ ਮਰਨ ਤੋਂ ਉਪਰੰਤ ਜਦੋਂ ਆਤਮਾ ਨੂੰ ਲੈ ਕੇ ਜਾਣਾ ਆ, ਹਿਸਾਬ ਹੋਣਾ ਆ, ਉਹ ਬੜਾ ਭੀੜਾ ਰਾਹ ਆ। ਨੰਗਾ ਦੋਜਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ। ਕਹਿੰਦੇ ਉਸ ਰਾਹ ਦੇ ਉੱਤੇ ਕੱਪੜੇ ਵੀ ਨਹੀਂ ਪਾ ਸਕਦੇ, ਨੰਗਾ ਕਰਕੇ ਨਰਕਾਂ ਵੱਲ ਨੂੰ ਲੈ ਕੇ ਜਾਂਦੇ ਨੇ। ਫਿਰ ਨੰਗਾ ਦੋਜਕ ਦਾ ਮਤਲਬ ਹੁੰਦਾ ਨਰਕ, ਵੀ ਨੰਗਾ ਕਰਕੇ ਦੋਜਕ ਵੱਲ ਨੂੰ ਜਦ ਲੈ ਕੇ ਜਾਣਾ ਹੈ ਨਾ, ਤਾਂ ਜਿਹੜਾ ਉਹ ਰਾਹ ਆ ਤਾਂ ਦਿਸੇ ਖਰਾ ਡਰਾਵਣਾ, ਉਹ ਬਹੁਤ ਡਰਾਵਣਾ ਦਿਸਦਾ, ਫਿਰ ਬਹੁਤ ਡਰਾਵਣਾ ਦਿਸਦਾ ਆ। ਜਦੋਂ ਬੰਦਾ ਡਰਦਾ ਨਾ, ਫਿਰ ਚਾਹੇ ਉਹ ਕਾਨੂੰਨੀ ਤੌਰ 'ਤੇ ਫੜਿਆ ਹੋਵੇ, ਚਾਹੇ ਉਹਨੂੰ ਟੋਰਚਰ ਹੁੰਦਾ ਹੋਵੇ, ਚਾਹੇ ਉਹ ਨਰਕਾਂ 'ਚ ਹੋਵੇ, ਤਾਂ ਫਿਰ ਉਹ ਡਰਦਾ ਬਹੁਤ ਹੈ ਕੁੱਟ ਤੋਂ, ਮਾਰ ਤੋਂ, ਤਸੀਹਾਂ ਤੋਂ। ਫਿਰ ਕੀ ਕਹਿੰਦੇ ਆ ਕਿ ਫਿਰ ਬੰਦਾ ਖੜ੍ਹਾ ਕਹਿੰਦਾ ਆ, ਹਾਏ ਰੱਬਾ ਮੈਂ ਉਹ ਕੰਮ ਨਾ ਕੀਤੇ ਹੁੰਦੇ, ਕਰ ਔਗਣ ਪੱਛੋ ਤਾਵਣਾ। ਔਗਣ ਕਰਕੇ ਮਗਰੋਂ ਪਛਤਾਵਾ ਹੀ ਹੁੰਦਾ ਹੈ। ਇਸ ਕਰਕੇ ਜੋ ਜ਼ਿੰਦਗੀ ਦੇ ਵਿੱਚ ਆਪਾਂ ਚੋਇਸ ਕਰਨੀ ਹੈ, ਹਰ ਪਲ ਪਲ 'ਤੇ ਚੋਇਸ ਕਰਨੀ, ਮਨ ਬਚ ਕਰਮ, ਆਪਾਂ ਉਹ ਮਨ ਨੂੰ ਬਚਾਉਣ ਦੇ ਲਈ ਕਰਨਾ, ਵੀ ਸਾਡਾ ਮਨ ਬਚਿਆ ਰਹੇ ਮਾੜੇ ਕਰਮ ਤੋਂ। ਹੁਣ ਜੇਮਸ ਈ ਫੋਸਟ ਇੱਕ ਬੜੇ ਉੱਘੇ ਰਾਈਟਰ ਹੋਏ ਨੇ, ਉਹ ਕਹਿੰਦੇ ਨੇ ਇਨ ਦਿਸ ਲਾਈਫ ਵੀ ਹੈਵ ਟੂ ਮੇਕ ਚੋਇਸਿਸ, ਸਮ ਆਰ ਵੈਰੀ ਇੰਪੋਰਟੈਂਟ ਚੋਇਸਿਸ, ਸਮ ਆਰ ਨੋਟ, ਮੈਨੀ ਆਫ ਅਵਰ ਚੋਇਸਿਸ ਆਰ ਬਿਟਵੀਨ ਗੁੱਡ ਐਂਡ ਈਵਲ, ਦ ਚੋਇਸਿਸ ਵੀ ਮੇਕ ਹਾਊਐਵਰ ਡਿਟਰਮਿਨ ਟੂ ਲਾਰਜ ਐਕਸਟੈਂਟ ਅਵਰ ਹੈਪੀਨੈਸ ਔਰ ਅਵਰ ਅਨਹੈਪੀਨੈਸ, ਬਿਕੋਜ਼ ਵੀ ਹੈਵ ਟੂ ਲਿਵ ਵਿਦ ਦ ਕੋਨਸੀਕੁਐਂਸਿਸ ਆਫ ਅਵਰ ਚੋਇਸ, ਕਰ ਅਵਗੁਣ ਪੱਛੋ ਤਾਵਣਾ। ਸੋ ਇਹ ਸੀ ਅੱਜ ਦਾ ਵਿਚਾਰ। ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਅਤੇ ਉਹਨਾਂ ਦੇ ਵੀ ਆਪਾਂ ਮੈਸੇਜ ਲੈ ਰਹੇ ਹਾਂ ਥੋੜ੍ਹੀ ਦੇਰ ਬਾਅਦ। ਪਰ ਇੱਕ ਔਗਣ, ਇੱਕ ਲਹਿਰ, ਮਾੜੀ ਲਹਿਰ ਨਸ਼ਿਆਂ ਦੀ ਦੁਨੀਆਂ ਦੇ ਵਿੱਚ ਚੱਲ ਰਹੀ, ਆਪਾਂ ਪੰਜਾਬ ਦੀ ਗੱਲ ਕਰਦੇ, ਪੰਜਾਬ ਦੇ ਵਿੱਚ ਵੀ ਚੱਲ ਰਹੀ ਆ, ਪਰ ਜਦ ਦੇਖੀਏ ਤਾਂ ਘਰ ਘਰ ਇਹੋ ਅੱਗ, ਵਿਦੇਸ਼ਾਂ ਦੇ ਵਿੱਚ ਵੀ ਬਹੁਤ ਚੱਲ ਰਹੀ ਆ। ਸੋ ਉਹ ਹਰ ਬੰਦਾ ਉਹਦੇ ਬਾਰੇ ਬੋਲਦਾ ਆ, ਨਸ਼ਿਆਂ ਦੇ ਬਾਰੇ, ਪਰ ਉਹ ਨਸ਼ਿਆਂ 'ਤੇ ਕਿਉਂ ਲੱਗੇ, ਇਸ ਦਾ ਕਾਰਨ ਇੱਕ ਬਹੁਤ ਸੋਹਣੇ ਗੀਤ ਦੇ ਵਿੱਚ ਪੰਮੇ ਦੁੰਮੇਵਾਲ ਨੇ ਗਾਇਆ ਹੈ। ਕੱਲ੍ਹ ਹੀ ਮੇਰੀ ਉਹਨਾਂ ਗੱਲ ਚੱਲ ਰਹੀ ਸੀ ਅਤੇ ਉਹਨੇ ਮੇਰਾ ਧਿਆਨ ਦਵਾਇਆ ਅਤੇ ਗੀਤ ਨਵਾਂ ਆਇਆ, ਅਤੇ ਆਓ ਆਪਾਂ ਗੀਤ ਸੁਣਦੇ ਹਾਂ, ਉਪਰੰਤ ਫਿਰ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਆਖੀ ਜਾਂਦੇ ਸਾਰੇ ਮੁੰਡਾ ਨਸ਼ਾ ਬੜਾ ਕਰਦਾ, ਪੁੱਛਦਾ ਨੀ ਕੋਈ ਬਾਈ ਕਿਉਂ ਜਾਂਦਾ ਮਰਦਾ। ਹੋਈ ਬਾਪੂ ਹੋ ਗਿਆ ਬਿਮਾਰ ਸੀ ਪਹਿਲੀ ਵਾਰੀ ਵੇਖਿਆ ਇਲਾਜ ਦਾ ਵਪਾਰ ਸੀ ਦੂਜੀ ਹਾਰ ਹੋਈ ਬਾਪੂ ਹੋ ਗਿਆ ਬਿਮਾਰ ਸੀ ਪਹਿਲੀ ਵਾਰੀ ਵੇਖਿਆ ਇਲਾਜ ਪਹੁੰਚਿਆ ਤੇ ਵਾਪਸ ਹੀ ਆ ਗਿਆ ਹਰ ਚੌਥੀ ਹੋਈ ਜਦੋਂ ਏਜੰਟ ਪੈਸੇ ਖਾ ਗਿਆ ਪਰਦੇਸ ਨਾ ਮੈਂ ਪਹੁੰਚਿਆ ਤੇ ਵਾਪਸ ਹੀ ਆ ਚਾਹੁੰਨਾ ਚਾਹੁੰਦੇ ਨਸ਼ਾ ਗੱਲ ਸੱਚ ਹੈ ਪਰ ਸਰਕਾਰਾਂ ਦੇ ਵੀ ਵਿੱਚ ਕੋਈ ਕੱਚ ਹੈ ਛੱਡਣਾ ਮੈਂ ਚਾਹੁੰਨਾ ਚਾਹੁੰਦੇ ਨਸ਼ਾ ਗੱਲ ਸੱਚ ਹੈ ਪਰ ਸਰਕਾਰਾਂ ਦੇ ਵੀ ਵਿੱਚ ਕੋਈ ਕੱਚ ਹੈ ਪੰਮਿਆਂ ਵਾ ਫੜਨ ਲਈ ਕੌਣ ਤਿਆਰ ਨੇ ਹੋਈ ਹਾਰ ਨੇ ਨਸ਼ਾ ਗੜ ਪਾਤਾ ਹਰ ਪਾਸੇ ਹੋਈ ਹਾਰ ਨੇ
ਚਾਰ ਪੰਜ ਕਾਰਨ ਨਸ਼ਿਆਂ ਦੇ ਹੁਣੇ ਸੁਣ ਕੇ ਹਟੇ ਹਾਂ ਗੀਤ ਨਸ਼ਾ ਟਾਈਟਲ ਹੈ ਪੰਮਾ ਦੁੰਮੇਵਾਲ ਨੇ ਇਹ ਗਾਇਆ ਗੌਰ ਕਰਨਾ ਬਣਦਾ ਆ ਵਿਚਾਰਨਾ ਬਣਦਾ ਆ ਬਹੁਤ ਵੱਡੇ ਕਾਰਨ ਨੇ ਹੁਣ ਇਹਦੇ ਲਈ ਫਿਰ ਕਿਤੇ ਪ੍ਰੋਗਰਾਮ ਵੈਸੇ ਕਰਾਂਗੇ ਕਿ ਕਾਉਂਸਲਿੰਗ ਕੀ ਹੈ ਆਪਾਂ ਕੀ ਸਪੋਰਟ ਕੀ ਹੈ ਸਪੋਰਟ ਸਰਵਿਸਿਸ ਸੁਸਾਇਟੀ ਦੇ ਵਿੱਚ ਕੀ ਹੈ ਅਮਰੀਕ ਭਾਅ ਜੀ ਨੂੰ ਆਲਣ ਦਿਓ ਫਿਰ ਆਪਾਂ ਉਹਨਾਂ ਨੂੰ ਵੀ ਇਹ ਗੱਲਾਂ ਕਰਾਂਗੇ ਉਹਨਾਂ ਨਾਲ ਵੀ ਗੱਲਾਂ ਕਰਾਂਗੇ ਕਿ ਕਿਉਂ ਫਿਰ ਜਿਹੜਾ ਫੇਲੀਅਰ ਹੈ ਫੇਲੀਅਰ ਲੀਡਸ ਟੂ ਡਰੱਗ ਅਡਿਕਸ਼ਨ ਚਾਹੇ ਉਹ ਡੂੰਘੇ ਲੈਵਲ 'ਤੇ ਹੋਵੇ ਚਾਹੇ ਉਹ ਉੱਪਰੀ ਸਤਾ 'ਤੇ ਹੋਵੇ ਜਦੋਂ ਕਹਿੰਦੇ ਹਾਂ ਕਿ ਵੱਡਿਆਂ ਘਰਾਂ ਦੇ ਕਾਕੇ ਨੇ ਉਹ ਵੀ ਇੱਕ ਫੇਲੀਅਰ ਹੁੰਦਾ ਆ ਵੈਸੇ ਕਰਾਂਗੇ ਗੱਲ ਇੱਥੇ ਆਲਨ ਦਿਓ ਭਾਅ ਜੀ ਨੂੰ ਸਾਡੇ ਨਾਲ ਦਲਜੀਤ ਸਿੰਘ ਜੁੜੇ ਨੇ ਸਾਡੇ ਬ੍ਰਿਸਬਨ ਤੋਂ ਪ੍ਰਜੈਂਟਰ ਅਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਚੱਕੀ ਚੱਲੋ ਫੱਟੇ ਜੀ ਬ੍ਰਿਸਬਨ ਗੜ੍ਹ ਹੈ ਜੀ ਸਾਹਿਤ ਦਾ ਸੋ ਤੁਸੀਂ ਸਾਹਿਤ ਦੇ ਗੜ੍ਹ ਦੇ ਵਿੱਚੋਂ ਮੈਸੇਜ ਪਾਇਆ ਚੰਗਾ ਲੱਗਿਆ ਠੀਕ ਹੈ ਜੀ ਅਤੇ ਸਾਡੇ ਨਾਲ ਜਸਵੰਤ ਰਾਏ ਵੀ ਜੁੜੇ ਨੇ ਮੈਲਬਨ ਤੋਂ ਉਹ ਵੀ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਭੁਪਿੰਦਰ ਸਿੰਘ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਪਿਆਰਿਓ ਐਡਲੇਡ ਸਾਰੇ ਤੰਦਰੁਸਤ ਅਤੇ ਕੱਲ੍ਹ ਇੱਕ ਮੈਸੇਜ ਰਹਿ ਗਿਆ ਸੀਗਾ ਸਾਡਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ ਭੁਪਿੰਦਰ ਜੰਡੂ ਹੋਣਾ ਦਾ ਕੁਇਕਰ ਸਿੱਲ ਵਾਲੇ ਬਰਨਾਲੇ ਤੋਂ ਅਤੇ ਉਹ ਹੁਣ ਵੀ ਸੁਣਦੇ ਹੋਣੇ ਆ ਸੋ ਮੈਂ ਕੱਲ੍ਹ ਦੀ ਹਾਜ਼ਰੀ ਅੱਜ ਲਾ ਦਿੰਦਾ ਅਤੇ ਅੱਜ ਵੀ ਉਹ ਹਾਜ਼ਰ ਹੀ ਹੋਣੇ ਆ ਜੀ ਐੱਸ ਚਾਹਲ ਜੀ ਉਹਨਾਂ ਨੇ ਕੁਛ ਖਬਰਾਂ ਭੇਜੀਆਂ ਜਿਹੜੀਆਂ ਹੁਣੇ ਤੁਹਾਡੇ ਨਾਲ ਪੜ੍ਹ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੋ ओलंपिक चल रही है, पर उस तो पहला वैदर भी देख लीए, साढ़े इलाके का वैदर की है इस वेले कौफ सार वजन के साथ फार्म के उत्ते 10.7 डिग्री है। हुण इत्थे भी 5-6 डिग्री का फर्क रह जाता साढ़े इलाके दे विच भी, क्योंकि कित समुंदर लग गया, कित अंदर है, कित कोहरा पिया होया, पहाड़ी इलाका है। सो ओवरऑल 10 डिग्री इस वेले है। तो ओवर आस्ट्रेलिया का ब्रिजबन 12.7, सिडनी 8, माइनस 1 कैनबरा 3.4, मेलबर्न 12.1, एडलेड 3.4, पर्थ डारविन 22, होबार्ट 9, सिडनी दे विच बदल अज दसे आ ठंडू राम ने, पर आपां अमरीक भाजी नूं पुछांगे। पर्थ दे विच जुलाई जिहड़ी आ ओह रिकॉर्ड दे उत्ते सैकंड वार्मेस्ट कि गर्म रही है जुलाई महीना। तो मेरा बेटा भी उत्थे 15 दिन की पोस्टिंग ते गया होया सी, ते ओह भी दस रहा सी कि उत्थे काफ़ी निग है, तो पता ही नहीं लगता भी सर्दियां ने। चलो अगे चलते हैं। तो श्री दरबार साहब अमृतसर इस वेले 30 डिग्री तापमान है जी, तो काफ़ी ह्यूमस है, 80-90% ह्यूमिडिटी उत्थे होनी है। तो खबरों की गल करिए, तो जिहड़ी पहली खबर सांझी कीती है चाल साहब ने कि जिहड़ी माइग्रेशन है या प्रवास, की प्रवास रहायशी संकट नूं बिगाड़ रहा है, इहदे उत्ते गल चल रही है, इहदे उत्ते डिबेट चल रहा कि माइग्रेशन जिहड़ी हो रही है, 1.5 लाख बंदा 2 लाख बंदा तकरीबन आ रहा आस्ट्रेलिया दे विच, की जिहड़ी उहदे रेंटल प्रॉपर्टीज़ है या हाउसिंग मार्केट है वह की उन्हों बिगाड़ रही है, ये बारे आप गल भी करांगे अमरीक भाजी तो ज़्यादा डिटेल च लवांगे। पर जिहड़ी एक होर अहम खबर है कि पाकिस्तान स्थित गुरुधामां दे दर्शनां लई मिलेगा 126 देशां दे सिखां नूं आगमन वीज़ा, जाने कि वीज़ा ऑन अराइवल, पर भारतीय गुरसिख इस सहूलत तो वांझे, SBS की एक खबर है। तो इसका जो डिटेल हजे बहुते ज़्यादा सामने नहीं आए, पर खबर जी फाइनैशियल पोस्ट की है वह ये है कि पाकिस्तान ने अपनी इकोनमी को बढ़ावा देने लई, अपनी जी फाइनैशियल सिचुएशन इंपरूव करने के लिए वीज़ा ऑन अराइवल सिखा वास्ते किया, सिख होल्डिंग पासपोर्ट्स, तो उन्होंने कई कंट्री ने, 126 कंट्री ने, पर भारत नहीं है। हुण ये फैडरल कैबिनेट की मीटिंग बुधवार को हुई सी पाकिस्तान दे विच, उस तो बाद कैबिनेट ने यह सब कैटेगरी जी वीज़ा ऑन अराइवल की स्पैशली सिखा दे लई उन्होंने लागू की है। हुण गवर्नमेंट ने यह कहा है कि यह जी कैटेगरी बनाई गई है सिख यात्रियों के लिए, यह मतलब इंडिया तो अलावा होर तीजे कंट्री के सिखा वास्ते है। तो उन्होंने ये भी कहा कि एक डैशबोर्ड इंट्रोड्यूस किया जाऊगा इंटीरियर मिनिस्ट्री वालों, तो यह ऑनलाइन वीज़ा सिस्टम जोड़ा आ मैनेज उस दे थ्रू होएगा। हुण ये जरा वीज़ा हजे की डिटेल नहीं आई कि किदा मिलना, पर मोस्ट लाइकली जिदा अमेरिका का वीज़ा लगता हों कि तुसी पहला फार्म भर दो, फीस दे दो, तो दैट्स इट, तो वो थोड़ा अपरूवल 24 घंटा च आ जाऊगा, तो तुसी उतरो जाके तो वो स्टैंप ला देंगे, वीज़ा लग जाएगा। सो इस तरह का कुछ वीज़ा होएगा, वीज़ा ऑन अराइवल इस तरह होंगे ने। तो ये चंगी गल है क्योंकि पहला बहुत डॉक्यूमेंटेशन करनी पैंदी सी, सो हुण पासपोर्ट होल्डर जा सकते हैं, तो तुसी सिंह हो मतलब सिख हो, हुण ये पता नहीं हो किदां डेफिनेशन करूंगे इहदी, इट्स बी वेरी डिबेटेबल, पर मैनू लगता है कि अगे तो गुरु घर की लैटर भी होंदी सी, उत्थों इनविटेशन भी हुंदा सी, पर मैनू यह नहीं समझ आती भी टूरिस्ट वीज़ा लैण लई पाकिस्तान तो मतलब उत्थों इनविटेशन क्यों चाहिदा है, ये भी आपां गल कीती सी। खैर इत्थे आपां निगाह रखांगे, जिस तरह कोई डिवेलपमेंट हुंदी है मैनू बुकमार्क कर लिया तो जरूर आपां सांझा पावांगे। तो उधर आस्ट्रेलिया दे विच, इधर उधर नहीं, इधर आस्ट्रेलिया दे विच एक एयरलाइन रैक्स एयरलाइन जिहड़ी आ उह बड़ी सोहणी चलदी चलदी हफ्ते दे अंदर ही वह दिवालिया करार होण दे लागे पहुँच गई है। तो ये एक बड़ा वड्डा धक्का एविएशन इंडस्ट्री नूं, क्योंकि जिहड़ा वर्जिन है वह पहले ही मुंदे मूँह डिगया होया, सो क्वांटस का ही ਛੋਟਾ ਮੁੰਡਾ ਜੈੱਟ ਹੈ ਨਾ ਏਅਰਵੇਜ਼, ਉਹ ਦੋਨੋਂ ਹੀ ਨੇ। ਸੋ ਅਸਲ ਦੇ ਵਿੱਚ ਮਨੋਪਲੀ ਹੋ ਜਾਂਦੀ ਆ, ਪ੍ਰਾਈਸਿਸ ਬਹੁਤ ਜ਼ਿਆਦਾ ਚੜ੍ਹ ਗਏ ਨੇ ਅਤੇ ਕੁਆਂਟਸ ਬੜਾ ਪੈਸੇ ਬਣਾ ਰਿਹਾ ਆਸਟ੍ਰੇਲੀਆ ਤੋਂ ਹੀ ਛਿੱਲ ਛਿੱਲ ਕੇ। ਸੋ ਦੋ ਤਿੰਨ ਚਾਹੀਦੀਆਂ ਨੇ ਏਅਰਲਾਈਨਸ ਜਿਹੜੀਆਂ ਮਤਲਬ ਓਪਰੇਟ ਹੋਣ ਅਤੇ ਕੰਪੀਟੀਸ਼ਨ ਵੀ ਹੋਵੇ ਹੈ ਨਾ। ਅਤੇ ਇਹ ਸਾਰਾ ਜੋ ਹੋ ਰਿਹਾ ਇਹ ਲੋਕਡਾਊਨ ਕਰਕੇ ਹੋ ਰਿਹਾ। ਤਕਰੀਬਨ $7 billion ਜਿਹੜਾ ਆ ਉਹ ਦੇਣਾ ਆ ਕ੍ਰੈਡੀਟਰਸ ਦਾ, ਸੋ ਉਹ ਵੱਧਦਾ ਜਾ ਰਿਹਾ, ਇਸ ਕਰਕੇ ਸ਼ਾਇਦ ਇਹ ਸਟੈਪ ਲੈਣਾ ਪਿਆ। ਇਹਦੇ ਬਾਰੇ ਵੀ ਆਪਾਂ ਹੋਰ ਵੀ ਡਿਟੇਲ 'ਤੇ ਗੱਲ ਕਰ ਸਕਦੇ ਹਾਂ, ਅਗਰ ਮੌਕਾ ਮਿਲਿਆ ਤਾਂ ਅੱਜ ਜ਼ਰੂਰ ਕਰਾਂਗੇ। ਅਤੇ ਲਓ ਸਾਡੇ ਨਾਲ ਹੋਰ ਸੱਜਣ ਮਿੱਤਰ ਜੁੜ ਗਏ ਨੇ, ਕੁਲਵਿੰਦਰ ਸਿੰਘ ਜੁੜੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰੇ ਹੋ? ਕੰਮ 'ਤੇ ਰੇਡੀਓ ਇੰਜੋਏ ਕਰਦੇ ਹਾਂ ਜੀ, ਕੀਪ ਇਟ ਅਪ, ਦੱਬੇ ਚੱਲੋ ਬਸ ਕੰਮ ਨੂੰ ਜੀ, ਬਸ ਕੰਮ ਐਨ ਸਿਰੇ ਲਾਉਣਾ ਤਾਂ ਅਸੀਂ ਤੁਹਾਡੀ ਇੰਟਰਟੇਨਮੈਂਟ ਕਰੀ ਜਾਣੀ ਹੈ ਅਤੇ ਤੁਸੀਂ ਸਾਨੂੰ ਸੁਣੀ ਜਾਓ ਜੀ। ਆਇਆਂ ਨੂੰ ਹਰਪ੍ਰੀਤ ਸਿੰਘ ਜੁੜੇ ਨੇ ਅਤੇ ਐਡਲੇਟ ਤੋਂ, ਕੀ ਹਾਲ ਚਾਲ ਹੈ ਪਿਆਰਿਓ? ਠੀਕ ਹੋ? ਚੜ੍ਹਦੀ ਕਲਾ 'ਚੋਂ ਭੁਪਿੰਦਰ ਚੰਡੂ ਵੀ ਆ ਗਏ ਨੇ ਜੀ, ਠੀਕ ਹੈ। ਉਹਨਾਂ ਦਾ ਮੈਸੇਜ ਮੈਂ ਪਹਿਲਾਂ ਹੀ ਪੜ੍ਹਤਾ ਸੀ, ਕੱਲ੍ਹ ਮਿਸ ਹੋ ਗਿਆ, ਮਾਫ਼ੀ ਚਾਹੁੰਦੇ ਹਾਂ, ਪਰ ਅੱਜ ਜ਼ਰੂਰ ਤੁਹਾਡਾ ਮੈਸੇਜ ਅਸੀਂ ਪੜ੍ਹਿਆ। ਅਤੇ ਹੁਣ ਤੁਹਾਨੂੰ ਇੱਕ ਵਧੀਆ ਜਿਹਾ ਗੀਤ ਸੁਣਾਈਏ, ਆਪਣੇ ਜ਼ਮਾਨੇ ਦਾ ਸੁਣਾਈਏ, ਉਦੋਂ ਦੇ ਲਵ ਸੌਂਗ ਨੇ, ਬਹੁਤੇ ਪੁਰਾਣੇ ਵੀ ਨਹੀਂ ਹੈਗੇ ਜੀ ਅਤੇ ਅਸੀਂ ਇੰਨੇ ਪੁਰਾਣੇ ਵੀ ਨਹੀਂ। ਇੱਕ ਫਿਲਮ ਆਈ ਸੀਗੀ ਅਤੇ ਕੱਲ੍ਹ ਕੀ ਆਵਾਜ਼, ਉਸਦੇ ਵਿੱਚ ਨਾ ਧਰਮਿੰਦਰ ਦੀ ਫਿਲਮ ਸੀਗੀ ਅਤੇ ਉਹਦੇ ਵਿੱਚ ਬਹੁਤ ਟੌਪ ਦਾ ਗੀਤ ਸੀ, ਕਲਾਸਿਕ ਗੀਤ। ਆਓ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਅਮਰੀਕ ਸਿੰਘ ਫਲੋਰਾ ਭਾਅ ਜੀ ਨਾਲ ਗੱਲਬਾਤ ਸ਼ੁਰੂ ਕਰਾਂਗੇ।
ਸਜਾ ਦੀ ਮੇਰੇ ਦਿਲ ਕੀ ਧੜਕਨੋਂ ਮੇਂ। रास्ते में मुझे रोशनी दिखा दी, अंधेरे रास्ते में मुझे रोशनी दिखा दी, मेरे दिल की धड़कनों में, मेरे दिल की धड़कनों में नई आरज़ू जगा दी,
किसी में
ਤੁਹਾਡੇ ਨਾਲ ਜ਼ਰੂਰੀ ਜਾਣਕਾਰੀ ਸਾਂਝੀ ਕਰਦਿਆਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਇੱਕ ਵਾਰ ਫਿਰ ਆਪਣਾ ਸਾਲਾਨਾ ਮਲਟੀ ਕਲਚਰ ਅਥਲੈਟਿਕ ਮੀਟ ਕਰਵਾਉਣ ਜਾ ਰਹੇ ਹੈ 14 ਸਪਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਸਟਾਰਟ ਹੋ ਜਾਏਗਾ ਤੇ ਸ਼ਾਮਾਂ ਨੂੰ 4 ਵਜੇ ਤੱਕ। ਐਂਟਰੀ ਜਿਹੜੀਆਂ ਓਪਨ ਹੋ ਚੁੱਕੀਆਂ ਨੇ, ਵੱਖ ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ, ਟਰੈਕ ਐਂਡ ਫੀਲਡ, ਦੌੜਾਂ, ਛਾਲਾਂ, ਗੋਲਾ ਸੁੱਟਣਾ, ਡਿਸਕਸ ਥਰੋ, ਜੈਵਲਿਨ ਆਦਿ। 6 ਸਾਲ ਤੋਂ ਘੱਟ ਉਮਰ ਤੋਂ ਲੈ ਕੇ 70 ਸਾਲ ਪਲੱਸ ਤੱਕ ਦੇ ਮੁਕਾਬਲੇ ਕਰਵਾਏ ਜਾਣਗੇ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਬੱਚਿਆਂ ਨੂੰ ਉਸ ਵਿੱਚ ਹਿੱਸਾ ਦਿਵਾਉਣਾ ਜਾਂ ਆਪ ਖੁਦ ਕਿਸੇ ਵੀ ਉਮਰ ਵਰਗ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਡਾਇਮੰਡ ਸਪੋਰਟਸ ਕਲੱਬ ਮੈਲਬਰਨ ਦੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਆਪਣੀਆਂ ਜਿਹੜੀਆਂ ਐਂਟਰੀਜ਼ ਕਰਵਾ ਸਕਦੇ ਹੋ ਤੇ ਐਂਟਰੀਆਂ ਬੰਦ ਹੋ ਜਾਣਗੀਆਂ 31 ਅਗਸਤ ਨੂੰ। 31 ਅਗਸਤ ਤੋਂ ਬਾਅਦ ਕੋਈ ਵੀ ਐਂਟਰੀ ਜਿਹੜੀ ਆ ਨਹੀਂ ਕਰ ਪਾਵਾਂਗੇ। ਸੋ ਬੇਨਤੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਹਿੱਸਾ ਲੈਣਾ ਤਾਂ ਉਸ ਤੋਂ ਪਹਿਲਾਂ ਐਂਟਰੀਜ਼ ਆਪਣੀਆਂ ਕਰਵਾ ਦਿਓ। ਧੰਨਵਾਦ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਹੈ, ਮਸਲਿਆਂ ਦੇ ਹੱਲ ਹੈ, ਨਿਕਲਦੇ ਨੇ ਹਰਮਨ ਰੇਡੀਓ ਤੇ ਔਰ ਗੱਲਾਂ ਸਾਡੀਆਂ ਚੱਲ ਰਹੀਆਂ, ਤੁਹਾਡਾ ਸਾਥ ਬਣਿਆ ਹੋਇਆ ਸਾਡੇ ਨਾਲ। ਈਮੇਲ ਦੇ ਜ਼ਰੀਏ ਵੀ ਜੁੜ ਰਹੇ ਹੋ ਤੁਸੀਂ, ਟੈਲੀਗ੍ਰਾਮ, ਮੇਰੇ ਵਟਸਐਪ ਤੇ ਵੀ ਮੈਸੇਜ ਆ ਰਹੇ ਨੇ ਤੇ ਮੈਸੰਜਰ ਫੇਸਬੁੱਕ ਤੇ ਵੀ। ਸੋ ਸਾਰੇ ਚੈਨਲ ਖੁੱਲ੍ਹੇ ਨੇ, ਕਿਸੇ ਵੀ ਚੈਨਲ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਦਿਨ ਐਤਵਾਰ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਚੁੱਕਾ, 8:35 ਘੜੀ ਤੇ ਹੋ ਚੁੱਕੇ ਨੇ ਤੇ ਅਸੀਂ ਹੁਣ ਸ਼ਾਮਲ ਕਰਨਾ ਹੈ ਸਾਡੇ ਬੜੇ ਹੀ ਸਤਿਕਾਰਯੋਗ ਵੱਡੇ ਬਾਈ ਅਮਰੀਕ ਸਿੰਘ ਫਲੋਰਾ ਜੀ ਸਿਡਨੀ ਤੋਂ। ਤੇ ਮੈਂ ਉਹਨਾਂ ਦਾ ਬੜਾ ਹਾਰਦਿਕ ਸਵਾਗਤ ਕਰਦਾ ਜੀ ਆਇਆਂ ਨੂੰ। ਭਾਅ ਜੀ ਸਤਿ ਸ੍ਰੀ ਅਕਾਲ।
ਆਸ ਕਰਦੇ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਸਾਡੇ ਸਾਰੇ ਸਰੋਤੇ ਬੜੇ ਖੁਸ਼ ਹੋਣਗੇ, ਆਪਣੀ ਦਿਹਾੜੀ ਨੂੰ ਮਨਾ ਰਹੇ ਹੋਣਗੇ, ਵੀਕਐਂਡ ਨੂੰ ਮਨਾ ਰਹੇ ਆ, ਖੁਸ਼ੀਆਂ ਖੇੜੇ ਉਹਨਾਂ ਦੇ ਆਲੇ ਦੁਆਲੇ ਹੋਣਗੇ। ਇੱਕ ਕੁਐਸਚਨ ਆ ਮਨਦੀਪ, ਸ਼ੁਰੂ ਵਿੱਚ ਤੁਹਾਨੂੰ ਵੀ ਪੁੱਛਣਾ ਤੇ ਤੁਹਾਨੂੰ ਵੀ ਪੁੱਛਣਾ, ਉਸ ਤੋਂ ਬਾਅਦ ਸਾਰੇ ਸਰੋਤਿਆਂ ਨੂੰ ਵੀ ਪੁੱਛਣਾ। ਉਹ ਪਹਿਲੇ ਤੁਹਾਨੂੰ ਇਹੀ ਕੁਐਸਚਨ ਪੁੱਛ ਲੈਂਦੇ ਆ ਸਿੱਧਾ ਹੀ ਕਿ ਜਿਹੜੇ ਤੁਸੀਂ ਆ ਪ੍ਰਵਚਨ ਕਰਦੇ ਆ, ਸੋਹਣੀਆਂ ਸੋਹਣੀਆਂ ਗੱਲਾਂ ਸੁਣਾਉਣੇ ਆ, ਅੱਜ ਜਿੱਦਾਂ ਚੋਇਸਿਸ ਦੀਆਂ ਸੁਣਾਈਆਂ, ਹੋਰ ਸੁਣਾਈਆਂ ਵਧੀਆ ਵਧੀਆ, ਇਹ ਤੁਸੀਂ ਕੋਈ ਸਕ੍ਰਿਪਟ ਲਿਖਦੇ ਆ ਜਾਂ ਤੁਹਾਡੇ ਕੋਲ ਪਹਿਲਾਂ ਲਿਖਿਆ ਹੁੰਦਾ ਜਾਂ ਕੋਈ ਰਿਸਰਚ ਕਰਦੇ ਆ, ਜਾਂ ਇਹ ਉਸੇ ਵੇਲੇ ਉਤਪੰਨ ਹੁੰਦੀਆਂ? ਉਸ ਵੇਲੇ ਤਾਂ ਉਤਪੰਨ ਨਹੀਂ ਹੋ ਸਕਦੀਆਂ ਜਿੱਦਾਂ ਦੀਆਂ ਸੋਹਣੀਆਂ ਗੱਲਾਂ ਤੁਸੀਂ ਸੁਣਾਉਣੇ ਆ। ਇਹਦਾ ਰਾਜ ਕੀ ਹੈ? ਇੱਕ ਤਾਂ ਇਹ ਗੱਲ ਤੁਸੀਂ ਮੈਨੂੰ ਦੱਸਣੀ ਆ, ਇੱਕ ਗੱਲ ਕਈਆਂ ਦਿਨਾਂ ਦੀ ਸ਼ਿਸ਼ੂਪਾਲ ਦੀ ਵੀ ਪੈਂਡਿੰਗ ਪਈ ਆ, ਉਹ ਵੀ ਸਵੇਰੇ ਸਵੇਰੇ ਤੁਸੀਂ ਉਹ ਵੀ ਉਹ ਖੁਲਾਸਾ ਜਿਹੜਾ ਤੁਸੀਂ ਕਰੇ ਦਿਓ। ਪਹਿਲਾਂ ਤਾਂ ਇਹ ਦੱਸਿਓ ਵੀ ਇਹ ਗੱਲਾਂ ਦਾ ਖੁਲਾਸਾ ਕਰੋ, ਇਹ ਗੱਲਾਂ ਆਉਂਦੀਆਂ ਕਿੱਥੋਂ ਆ, ਤੁਸੀਂ ਇਹ ਗੱਲਾਂ ਲੈਂਦੇ ਕਿੱਥੋਂ ਆ, ਤੇ ਉਹ ਤੋਂ ਬਾਅਦ ਸ਼ਿਸ਼ੂਪਾਲ, ਤੇ ਉਹ ਤੋਂ ਬਾਅਦ ਸਾਰੇ ਸਰੋਤਿਆਂ ਨੂੰ ਇੱਕ ਮੈਂ ਹੋਰ ਕੁਐਸਚਨ ਕਰਦਾ ਤੇ ਉਹ ਬਾਅਦ ਚ ਕਰਦੇ, ਪਹਿਲਾਂ ਇਹਨਾਂ ਗੱਲਾਂ ਦਾ ਤੁਸੀਂ ਜਿਹੜਾ ਖੁਲਾਸਾ ਕਰੇ ਦਿਓ।
ਨਹੀਂ ਤੁਹਾਨੂੰ ਚੰਗਾ ਲੱਗਿਆ ਵਿਚਾਰ ਫਿਰ ਅੱਜ ਦਾ?
ਜੇ ਕੋਈ ਚੰਗੀ ਗੱਲ ਨਾ ਲੱਗੇ ਉਹ ਕੋਈ ਪੁੱਛਦਾ ਤੇ ਅਮਦੀਪ, ਜੇ ਚੰਗੀ ਗੱਲ ਲੱਗੇ ਤਦੇ ਪੁੱਛਦਾ। ਅੱਜ ਮੌਸਮ ਵੀ ਬਹੁਤ ਵਧੀਆ, ਅੱਜ ਦਾ ਡਾਇਮੰਡ ਦੀ ਤਰ੍ਹਾਂ ਖਿੜਿਆ, ਲੇਕਿਨ ਬੱਦਲ ਸੂਰਜ ਨੂੰ ਅੱਜ ਗੁਮਰਾਹ ਵੀ ਕਰ ਰਹੇ ਇੱਥੇ
ਕਿਤੇ ਕਿਤੇ।
ਤੇ ਜੇ 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 ਚੰਗੀ ਗੱਲ ਹੋਵੇ ਤਾਂ ਹੀ ਪੁੱਛੀ ਜਾਂਦੀ ਹੈ, ਸੋਹਣੀ ਗੱਲ ਹੋਵੇ ਤਾਂ ਹੀ ਉਹਨੂੰ ਦੇਖਿਆ ਜਾਂਦਾ। ਜੇ ਬੰਦਾ ਸੋਹਣਾ ਹੋਵੇ ਤਾਂ ਬਾਰ ਬਾਰ ਉਹਨੂੰ ਦੇਖਦਾ ਬੰਦਾ, ਜੇ ਸੋਹਣੀ ਗੱਲ ਹੋਵੇ ਤਾਂ ਬਾਰ ਬਾਰ ਉਹਨੂੰ ਸੁਣਦਾ, ਜੇ ਸੋਹਣੀ ਗੱਲ ਚੰਗੀ ਗੱਲ ਹੋਵੇ ਤਾਂ ਬਾਰ ਬਾਰ ਉਹਦੇ ਬਾਰੇ ਪੁੱਛਦਾ ਆ, ਤਾਂ ਹੀ ਇਹਨੂੰ ਕੋਈ ਸੋਹਣੀ ਗੱਲ ਹੀ ਆ ਦੱਸ ਦਿਓ।
ਉਹ ਨਹੀਂ, ਭੇਤ ਤਾਂ ਇਹੀ ਹੈ ਕਿ ਮੈਨੂੰ ਨਾ ਅਸਲ ਦੇ ਵਿੱਚ ਇੱਕ ਮਿੰਟ ਪਹਿਲਾਂ ਤੱਕ ਨਹੀਂ ਪਤਾ ਹੁੰਦਾ ਕਿ ਅੱਜ ਮੈਂ ਕੀ ਵਿਚਾਰ ਕਰਨਾ ਆ। ਕਈ ਵਾਰੀ ਹਾਂ ਉੱਦਾਂ ਦਿਮਾਗ 'ਚ ਹੁੰਦੀ ਆ ਗੱਲ, ਮੈਂ ਬੈਠਾ ਹੁੰਦਾ, ਸੋਚਦਾ ਹੁੰਦਾ, ਚਿੰਤਨ ਹੋ ਜਾਂਦਾ ਦਿਮਾਗ ਦੇ ਵਿੱਚ, ਆਪਣੇ ਨਾਲ ਇਹ ਗੱਲਾਂ ਹੁੰਦੀਆਂ ਨਾ, ਅਤੇ ਉਹ ਨਾ ਫਿਰ ਮੇਰੇ ਦਿਮਾਗ 'ਚ ਗੱਲ ਆ ਜਾਂਦੀ ਚੋਇਸਿਸ ਦੀ, ਵੀ ਬੰਦਾ ਹਰੇਕ ਜਿੱਦਾਂ ਅੱਜ ਆਈ ਚੋਇਸਿਸ ਦੀ, ਫਿਰ ਉਹ ਸੀਗੀ ਕਿਸੇ ਦਿਨ ਮੈਂ ਸੋਚਿਆ ਸੀ ਇਹਦੇ ਬਾਰੇ, ਅਤੇ ਕੁਦਰਤੀ ਅੱਜ ਬੈਠਾ ਤਾਂ ਇੱਕਦਮ ਕਲਿੱਕ ਹੋ ਗਿਆ, ਜਿਹਨੂੰ ਕਹਿੰਦੇ ਨਾ ਦਿਲ ਵਾਲੀ ਗੱਲ, ਪ੍ਰੋਗਰਾਮ ਦਾ ਨਾਂ ਵੀ ਦਿਲ ਵਾਲੀ ਗੱਲ, ਮੇਰੇ ਦਿਲ 'ਚ ਗੱਲ ਆਈ ਵੀ ਅੱਜ ਮੈਂ ਆਪਣੇ ਸੱਜਣਾ ਮਿੱਤਰਾਂ ਨਾਲ ਪਿਆਰਿਆਂ ਨਾਲ ਜਿਹੜੇ ਸੁਣ ਰਹੇ ਆ ਨਾ, ਮੈਂ ਆਪਣੇ ਦਿਲ ਦਾ ਉਹ ਗੱਲ ਵਿਚਾਰ, ਉਹ ਗੱਲ ਦਿਲ ਦੀ ਗੱਲ ਹੈ ਜਿਹੜੀ ਇੱਕ ਵਿਚਾਰ ਬਣਦੀ ਹੈ, ਵੀ ਮੈਂ ਉਹ ਸਾਂਝੀ ਕਰਾਂ, ਕਿਉਂਕਿ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਉਹਦੇ ਵਿੱਚ ਇਹੀ ਗੱਲਾਂ ਹੁੰਦੀਆਂ ਨੇ ਅਸਲ ਦੇ ਵਿੱਚ, ਮਤਲਬ ਇਹ ਇਹ ਐਗਜ਼ੈਂਪਲਾਂ ਉਹਦੇ ਵਿੱਚ। ਹੁਣ ਅੱਜ ਆਪਾਂ ਆਸਾ ਦੀ ਵਾਰ 'ਚੋਂ ਦੋ ਪੌੜੀਆਂ ਕੋਟ ਕੀਤੀਆਂ ਨਾ ਵਿਚਾਰ ਦੇ ਵਿੱਚ, ਅਤੇ ਅਸਲ ਦੇ ਵਿੱਚ ਉਹ ਉਹ ਤਾਂ ਸਾਡੇ ਆਪਣੇ ਜਿਹੜਾ ਗੁਰਸਿੱਖ ਹੁੰਦਾ ਉਹਦੇ ਅੰਦਰ ਹੀ ਵਸੀ ਹੁੰਦੀ ਨਾ ਆਸਾ ਦੀ ਵਾਰ ਤਾਂ, ਅਤੇ ਉਹ ਕਿਤੇ ਨਾ ਕਿਤੇ ਨਾ ਉਹ ਫੁੱਲ ਮੰਗਰ ਖਿੜ ਜਾਂਦੀ ਆ, ਮਤਲਬ ਕੋਈ ਨਾ ਕੋਈ ਉਹਦਾ ਉਹਦਾ ਸ਼ਲੋਕ, ਕੋਈ ਪੌੜੀ, ਕੋਈ ਸ਼ਬਦ ਹੈ ਨਾ, ਬੰਦੇ ਦੇ ਸ਼ਲੋਕ ਮੰਗਰ ਖਿੜ ਜਾਂਦਾ, ਤੇ ਫਿਰ ਉਹ ਆਨੰਦ ਦੇਣ ਲੱਗ ਜਾਂਦਾ, ਵਿਚਾਰਾਂ ਦਾ ਪ੍ਰਵਾਹ ਚੱਲ ਪੈਂਦਾ ਇੱਕ ਰੱਬ ਨੂੰ ਚੇਤੇ ਕਰਦੇ, ਤੇ ਉਹ ਫਿਰ ਇੱਦਾਂ ਇੱਦਾਂ ਲਾਈਨ ਬਣੀ ਜਾਂਦੀ ਹੈ। ਸੋ ਉਹ ਮੇਰੇ ਨਾ ਅਸਲ ਦੇ ਵਿੱਚ ਅੱਜ ਵੀ ਮੈਨੂੰ ਬੜਾ ਆਨੰਦ ਆਇਆ ਗੱਲ ਕਰਕੇ, ਕਿਉਂਕਿ ਮੇਰੇ ਉਹ ਦਿਲ ਚੋਂ ਹੀ ਗੱਲਾਂ ਨਿਕਲ ਰਹੀਆਂ ਸੀ, ਕੋਈ ਇਹਦੇ ਮੈਂ ਕੋਈ ਕਦੇ ਵੀ ਅੱਜ ਤੱਕ ਸਕ੍ਰਿਪਟ ਨਹੀਂ ਲਿਖਿਆ। ਹਾਂ ਪਹਿਲਾਂ ਲਿਖਦੇ ਹੁੰਦੇ ਸੀ 1999 'ਚ ਜਦੋਂ ਅਸੀਂ ਰੇਡੀਓ ਸ਼ੁਰੂ ਕੀਤਾ ਨਾ, ਅਤੇ ਅਸੀਂ ਟ੍ਰੇਨਿੰਗ ਲਈ ABC ਦੇ ਇੱਕ ਬਹੁਤ ਹੀ ਆਲਾ ਜਰਨਲਿਸਟ ਜਿਹੜੇ ਰਿਟਾਇਰ ਹੋਣ ਵਾਲੇ ਸੀ, ਉਹਨਾਂ ਨੇ ਸਾਨੂੰ ਟ੍ਰੇਨਿੰਗ ਦਿੱਤੀ 4 ਹਫ਼ਤੇ, ਅਤੇ ਉਹਨਾਂ ਨੇ ਸਾਤੋਂ ਇੱਦਾਂ ਸਕ੍ਰਿਪਟ ਲਿਖਵਾਉਂਦਾ ਹੁੰਦਾ ਸੀਗਾ, ਉਹ ਵੀ ਇੱਦਾਂ ਲਿਖੋ, ਸ਼ੁਰੂ ਕਿੱਦਾਂ ਕਰਨਾ, ਐਂਡ ਕਿੱਦਾਂ ਕਰਨਾ, ਸਾਰਾ ਕੁਛ ਜਿੱਦਾਂ ਪ੍ਰੋਫੈਸ਼ਨਲ ਰੇਡੀਓ ਸਟੇਸ਼ਨ 'ਤੇ ਚੱਲਦਾ, ਅਤੇ ਮੈਂ ਸਾਲ ਕੁ ਸੀ ਉਹ ਕਰਦੇ ਵੀ ਰਹੇ, ਉੱਦਾਂ ਉਹ ਪ੍ਰੋਟੋਕੋਲ ਫੋਲੋ ਵੀ ਕਰਦੇ, ਪਰ ਫਿਰ ਉਹ ਤਜਰਬਾ ਇੰਨਾ ਹੋ ਜਾਂਦਾ ਆ ਕਿ ਸਕ੍ਰਿਪਟ ਦੀ ਲੋੜ ਨਹੀਂ ਪੈਂਦੀ। ਮੈਂ ਤੁਹਾਨੂੰ ਥੋੜ੍ਹੇ ਮਤਲਬ ਇਹ ਸਿਮਿਲਰ ਹੀ ਗੱਲ ਦੱਸਦਾ ਹਾਂ। ਪਿਛਲੇ ਹਫ਼ਤੇ ਭਾਈ ਸਾਹਿਬ ਸਾਡੇ ਉੱਥੇ ਇੱਥੇ ਵਿਆਹ ਸੀਗਾ, ਆਨੰਦ ਕਾਰਜ ਸੀਗੇ, ਅਤੇ ਉਹ ਜਿਹੜੇ ਕੰਪਿਊਟਰ 'ਤੇ ਨਹੀਂ ਗੁਰਬਾਣੀ ਵਾਲੇ ਬਹਿੰਦੇ ਹੁੰਦੇ, ਉਹ ਪ੍ਰੋਜੈਕਟਰ 'ਤੇ ਗੁਰਬਾਣੀ ਚੱਲਦੀ ਹੁੰਦੀ ਆ,
ਨਾਲ
ਸਕ੍ਰਿਪਟ ਆਉਂਦੀ ਹੈ, ਅਤੇ ਉਹ ਫਿਰ ਲਾਈਵ ਟਾਈਪ ਕਰਦੇ ਆ, ਜਦੋਂ ਸ਼ਬਦ ਸ਼ੁਰੂ ਕਰਦੇ ਨਾ ਉਹ ਲਾਈਵ ਫਿਟ ਸਰਚ ਕਰਕੇ, ਤਾਂ ਉਹਨੂੰ 30 ਸੈਕਿੰਡ ਲੱਗਦੇ ਆ, 15-20 ਸੈਕਿੰਡ। ਉਹ ਹੁਣ ਵਿਆਹਾਂ ਦੇ ਵਿੱਚ ਤਾਂ ਸਟੈਂਡਰਡ ਹੀ ਹੁੰਦਾ ਵੀ ਕਿਹੜੇ ਕਿਹੜੇ ਸ਼ਬਦ ਪੜ੍ਹਨੇ ਆ ਨਾ, ਹੈ ਨਾ, ਵਿਆਹ ਹੋਇਆ ਮੇਰੇ ਬਾਬਲਾ, ਹੈ ਨਾ, ਪੱਲੇ ਤੈਂਡੇ ਲਾਗੀ ਲਾਵਾਂ, ਉਹ ਤੋਂ ਪਹਿਲਾਂ ਉਹਨਾਂ ਨੇ ਇੱਕ ਸ਼ਬਦ ਪੜ੍ਹਨਾ ਹੁੰਦਾ, ਅਤੇ ਉਹ ਭਾਈ ਸਾਹਿਬ ਨੂੰ ਪੁੱਛ ਰਹੇ ਸੀ, ਵੇਟ ਕਰ ਰਹੇ ਸੀ ਬਰਾਤ ਦੀ, ਉਹ ਪੁੱਛ ਰਹੇ ਸੀ ਵੀ ਭਾਈ ਸਾਹਿਬ ਕਿਹੜਾ ਸ਼ਬਦ ਪੜ੍ਹਨਾ ਹੈ, ਉਹ ਕਹਿੰਦੇ ਵੀ ਪਤਾ ਨਹੀਂ ਹਜੇ, ਜਦ ਮੈਂ ਮਾਈਕ 'ਤੇ ਬੈਠੂੰਗਾ ਮੈਨੂੰ ਉਦੋਂ ਮੇਰੇ ਅੰਦਰ ਆਉਣਾ ਵੀ ਮੈਂ ਆਹ ਸ਼ਬਦ ਪੜ੍ਹਨਾ, ਅਤੇ ਇਸ ਕਰਕੇ ਉਹ ਜਦੋਂ ਤੁਸੀਂ ਹਾਂ ਜਦੋਂ ਤੁਸੀਂ ਮਤਲਬ ਉਹ ਲੈਵਲ ਹੁੰਦਾ ਨਾ ਇੱਕ, ਪਿਓ ਕਿਉਂਕਿ ਗੁਰਬਾਣੀ ਉਹਨਾਂ ਦੇ ਬਹੁਤ ਕੰਠ ਹੈ ਸੰਗੀਤ ਦੇ ਵਿੱਚ ਬੜੇ ਨੇ ਵਧੀਆ ਤੇ ਇਹ ਇਹ ਜਿਹੜੇ ਵਿਚਾਰ ਵੀ ਹੈ ਨਾ ਇਹ ਫ੍ਰੀ ਫਲੋ ਹੋਣੇ ਚਾਹੀਦੇ ਆ ਸਕ੍ਰਿਪਟਡ ਨਹੀਂ ਹੋਣੇ ਚਾਹੀਦੇ ਮੇਰੇ ਆਪਣੇ
ਇੱਕ ਗੱਲ ਤਾਂ ਮੈਂ ਵੀ ਆਪਣੇ ਐਕਸਪੀਰੀਅੰਸ ਨਾਲ ਦੇਖੀ ਆ ਜਿਹੜੀ ਤੁਸੀਂ ਸਕ੍ਰਿਪਟ ਲਿਖਦੇ ਇਵਨ ਤੁਸੀਂ ਗਾਣਾ ਗਾਉਂਦੇ ਆ ਜੇਕਰ ਤੁਸੀਂ ਸਪ੍ਰਿਟ ਸਕ੍ਰਿਪਟ ਦੇਖ ਕੇ ਪਰ ਗਾਣਾ ਗਾਓਗੇ ਨਾ ਤੁਹਾਡੇ ਦਿਲ ਚੋਂ ਨਹੀਂ ਆਵਾਜ਼ ਆਊਗੀ ਉਹ ਤੁਹਾਡੀ ਤੁਸੀਂ ਇੱਧਰ ਉੱਧਰ ਘੁੰਮ ਚਲ ਜਾਂਦੇ ਆ ਈਵਨ ਈਵਨ ਤੁਸੀਂ ਕਲਾਸਿਸ ਵਿੱਚ ਵੀ ਅਗਰ ਤੁਸੀਂ ਸਕ੍ਰਿਪਟ ਨੂੰ ਪੜ੍ਹਦੇ ਆ ਜੇ ਸਕ੍ਰਿਪਟ ਨੂੰ ਐਕਸਪਲੇਨ ਕਰਦੇ ਆ ਤਾਂ ਤੁਸੀਂ ਦਿਲ ਚੋਂ ਨਹੀਂ ਗੱਲ ਕਹਿ ਸਕਦੇ ਉਹ ਇੰਪ੍ਰੈਸ਼ਨ ਨਹੀਂ ਤੁਹਾਡੇ ਬਣਦੇ ਹੁਣ ਜਿੱਦਾਂ ਤੁਸੀਂ ਅੱਜ ਸਵੇਰੇ ਪ੍ਰਵਚਨ ਕੀਤੇ ਅੱਜ ਗੱਲਾਂ ਦੱਸੀਆਂ ਆ ਤਾਂ ਉਹਦੇ ਨਾਲ ਲੱਗਦਾ ਕਿ ਫਲੋ ਇੱਕਦਮ ਫਲੋ ਆ ਰਿਹਾ ਉਹਦੇ ਵਿੱਚ ਉਹ ਦਿਲ ਵਿੱਚੋਂ ਗੱਲ ਨਿਕਲ ਕੇ ਤੁਹਾਡੇ ਸਾਹਮਣੇ ਆ ਰਹੀ ਆ ਇੱਦਾਂ ਹੀ ਜੀਵਨ ਦੇ ਵਿੱਚ ਵੀ ਜਿਸ ਵੇਲੇ ਤੁਸੀਂ ਡਾਇਲੋਗ ਬੋਲਦੇ ਆ ਕਿਸੇ ਬੈਠ ਕੇ ਅਗਰ ਤੁਸੀਂ ਆਪਣੇ ਵਿਚਾਰ ਤੁਸੀਂ ਆਪਣੇ ਆਪ ਨਾਲ ਗੱਲਾਂ ਕਰਕੇ ਦੂਜੇ ਨਾਲ ਸਾਂਝੀਆਂ ਕਰਦੇ ਆ ਉਸ ਵੇਲੇ ਤੁਹਾਨੂੰ ਬਹੁਤ ਸੋਹਣਾ ਲੱਗਦਾ ਤੇ ਉਹ ਗੱਲਾਂ ਤੁਹਾਡੀਆਂ ਮਿੱਠੀਆਂ ਵੀ ਹੋਣੀਆਂ ਤੇ ਉਹ ਗੱਲਾਂ ਤੁਹਾਡੀਆਂ ਜ਼ਿਆਦਾ ਪੋਜ਼ਿਟਿਵ ਵੀ ਹੋਣੀਆਂ ਉਹ ਇੱਦਾਂ ਜਿਸ ਮੈਂ ਤਾਂ ਇਹੀ ਸੁਜੈਸ਼ਨ ਦਊਂਗਾ ਸਾਰਿਆਂ ਨੂੰ ਸਕ੍ਰਿਪਟ ਨਾ ਲਿਖਿਆ ਕਰੋ ਆਪਣੇ ਆਪ ਨਾਲ ਗੱਲਾਂ ਕਰਿਆ ਕਰੋ ਜਿਸ ਵੇਲੇ ਵਿਚਾਰ ਉਤਪੰਨ ਹੁੰਦੇ ਆ ਤੁਹਾਡੇ ਵਿੱਚ ਉਹ ਬਹੁਤ ਸੋਹਣੇ ਫਿਰ ਤੁਹਾਡੇ ਸਰੋਤਿਆਂ ਨੂੰ ਲੱਗਦੇ ਆ ਜਾਂ ਤੁਹਾਡੇ ਜਿਹੜੇ ਫਰੈਂਡਸ ਆ ਉਹਨਾਂ ਨੂੰ ਲੱਗਦੇ ਆ ਹੁਣ ਸ਼ਿਸ਼ੂ ਪਾਲ ਵਾਲੀ ਗੱਲ
ਉਹ ਵੀ ਗੱਲ ਕਰਦੇ ਆ ਇਹ ਥੋੜਾ ਜਿਹਾ ਤੇ ਹੋਰ ਕਰ ਲਈਏ ਗੱਲ ਕਿ ਹੁਣ ਆਪਾਂ ਗੱਲ ਚੱਲੀ ਆ ਤੇ ਮੈਂ ਇਹ ਤੱਤ ਕੱਢਿਆ ਕਿ ਜਦੋਂ ਅਸੀਂ ਇੱਕ ਚੰਗਾ ਇਨਸਾਨ ਬਣਨਾ ਆ ਜਾਂ ਕੋਈ ਆਪਾਂ ਗੁਣ ਸਿੱਖਣਾ ਆ ਕੋਈ ਜੋਬ ਸਿੱਖਣੀ ਆ ਤਾਂ ਜ਼ਰੂਰ ਸਾਨੂੰ ਸਕ੍ਰਿਪਟਡ ਪਹਿਲਾਂ ਕਰਨੀ ਪੈਣੀ ਆ ਅਤੇ ਪ੍ਰੋਟੋਕੋਲ ਹੈ ਨਾ ਆਪਾਂ ਕਾਰ ਸਿੱਖਦੇ ਹਾਂ ਨਾ ਪਹਿਲਾਂ ਲੈਸਨ ਲੈਂਦੇ ਆਹ ਗੇਅਰ ਪਾਓ ਕਲੱਚ ਦੱਬੋ ਪਰ ਫਿਰ ਉਹ ਆਟੋਮੈਟਿਕਲੀ ਚੱਲਣ ਲੱਗ ਪੈਂਦੇ ਆ ਠੀਕ ਉਹਨੂੰ ਉਹਨੂੰ ਇੰਪਰੋਵਾਈਜੇਸ਼ਨ ਕਹਿੰਦੇ ਆ ਮਿਹਨਤ ਕਰਨੀ ਆ ਤੁਸੀਂ ਮਿਹਨਤ ਕੀਤੀ ਸਾਲ ਡੇਢ ਸਾਲ ਕੀਰਤਨ ਸਿੱਖਿਆ ਗੁਰਬਾਣੀ ਸਿੱਖੀ ਹੈ ਨਾ ਤੁਸੀਂ ਸੰਥਿਆ ਲਈ ਤੇ ਜਦੋਂ ਤੁਸੀਂ ਚਲੋ ਗੁਰਬਾਣੀ ਤਾਂ ਲੰਬੀ ਆ ਫਿਰ ਉਹ ਤੁਹਾਡੇ ਅੰਦਰੋਂ ਨਿਕਲਣ ਲੱਗ ਪੈਂਦੇ ਆ ਜਿੱਦਾਂ ਫੁੱਲ ਖਿੜਨ ਲੱਗ ਪੈਂਦੇ ਨੇ ਉਹਨੂੰ ਇਹਨੂੰ ਇੰਪਰੋਵਾਈਜੇਸ਼ਨ ਕਹਿੰਦੇ ਆ ਵੀ ਤੁਸੀਂ ਖੜ ਗਏ ਤਾਂ ਉੱਥੇ ਤੁਸੀਂ ਪਰਫਾਰਮ ਕਰ ਦੇਣਾ ਬਿਲਕੁਲ ਮਤਲਬ ਜੋ ਤੁਹਾਡੇ
ਬਿਲਕੁਲ ਵੱਡੀ ਗੱਲ ਹੈ ਅਸੀਂ ਤਾਂ ਐਕਸਪੀਰੀਅੰਸ ਵੀ ਕੀਤਾ ਹੈ ਤੁਹਾਡੇ ਤੋਂ ਸਿੱਖਿਆ ਵੀ ਆ ਇਹੀ ਗੱਲ ਜਿਹੜੀ ਹੈ ਇੰਪਰੋਵ ਕਿਹੜਾ ਤੁਸੀਂ ਯੂਜ਼ ਵਰਡ ਕੀਤਾ ਹੈ
ਇੰਗਲਿਸ਼ ਦਾ ਇੰਪਰੋਵਾਈਜੇਸ਼ਨ ਕਹਿੰਦੇ ਆ ਇਹਨੂੰ
ਇੰਪਰੋਵਾਈਜੇਸ਼ਨ
ਇਹ ਜ਼ਿੰਦਗੀ ਦੇ ਵਿੱਚ ਵੀ ਇੰਪਰੋਵ ਮਤਲਬ ਕਹਿ ਲਓ ਕਿ 35-40 ਸਾਲ ਦੀ ਉਮਰ ਤੱਕ ਨਾ ਬੰਦੇ ਨੂੰ ਇੰਨੇ ਕੁ ਤਜਰਬੇ ਹੋ ਜਾਣੇ ਚਾਹੀਦੇ ਆ ਹੋ ਜਾਣੇ ਚਾਹੀਦੇ ਕਿ ਉਹਦੇ ਮੂਹਰੇ ਚੋਇਸਿਸ ਆਉਣ ਤਾਂ ਉਹਨੂੰ ਇੰਪਰੋਵਾਈਜੇਸ਼ਨ ਹੋ ਜਾਵੇ ਵੀ ਮੈਂ ਆਹੀ ਚੀਜ਼ ਚੁਣਨੀ ਆ ਠੀਕ ਹੈ ਨਾ
ਬਿਲਕੁਲ ਬਿਲਕੁਲ
ਤੇ ਇਹ ਅੱਜ ਦਾ ਟੌਪਿਕ ਸੀਗਾ ਇਹ ਅੱਜ ਦੀ ਗੱਲ ਸੀ ਕਿ ਚਲੋ ਆਪਾਂ ਇੱਥੇ ਹਜੇ ਵੀ ਸਲਾਹਾਂ ਲੈਂਦੇ ਹਾਂ ਜੇ ਸਾਨੂੰ ਕੋਈ ਡਾਊਟ ਹੈ ਤਾਂ ਆਪਾਂ ਕਿਸੇ ਹੋਰ ਗੁਣੀ ਗਿਆਨੀ ਤੋਂ ਫੋਨ ਕਰਕੇ ਸਲਾਹ ਲੈ ਲਈਦੀ ਆ ਵੀ ਬਈ ਆ ਦੱਸੀ ਜਿਹੜਾ ਇਹ ਕਿੱਦਾਂ ਹੋਊਗਾ ਪਰ ਚੋਇਸ ਆਪਣੀ ਹੁੰਦੀ ਆ ਵੀ ਅਸੀਂ ਮੰਨਣਾ ਜਾਂ ਨਾ ਮੰਨਣਾ ਸੋ ਇਹ ਇਹ ਚੀਜ਼ਾਂ ਆ ਤੇ ਦੂਜੀ ਗੱਲ ਸ਼ਿਸ਼ੂਪਾਲ ਦੀ ਕੱਲ ਮੈਂ ਸੁਣਾਈ ਸੀ ਕੱਲ ਮੈਂ ਸੁਣਾਈ ਸੀਗੀ ਹੁਣ ਤੁਸੀਂ ਸੁਣੋ ਮਤਲਬ ਕਿੱਦਾਂ ਸੁਣਨੀ ਆ ਮਤਲਬ ਪੁਰਾਣੇ ਤਰੀਕੇ ਨਾਲ ਸੁਣਨੀ ਆ ਕਿ ਥੋੜਾ ਮੈਂ ਪੰਜਾਬੀ ਚ ਸੁਣਾਵਾ
ਨਹੀਂ ਪੰਜਾਬੀ ਚ ਸੁਣਾਇਆ ਤਾਂ ਵਧੀਆ ਆ
ਉਹ ਉਹ ਨਾ ਅਸਲ ਦੇ ਵਿੱਚ ਜਿਹੜਾ ਸ਼ਿਸ਼ੂਪਾਲ ਸੀ ਨਾ ਉਹ ਕ੍ਰਿਸ਼ਨ ਦੀ ਭੂਆ ਦਾ ਮੁੰਡਾ ਸੀ ਤੇ ਉਹ ਜਦ ਜੰਮਿਆ ਨਾ ਤੇ ਉਹਦੇ 3 ਅੱਖਾਂ ਸੀ ਤੇ 4 ਬਾਹਾਂ ਸੀ ਤੇ ਜਾਣੀ ਕਿ ਉਹ ਬਨੋਰਮਲ ਬੇਬੀ ਸੀਗਾ ਤੇ ਉਹ ਮਾਂ ਪੇ ਨੂੰ ਬੜਾ ਫਿਕਰ ਹੋਇਆ ਵੀ ਇਹ ਕੀ ਹੋਇਆ ਉਹਨੇ ਗੁਣੀ ਗਿਆਨੀ ਸੱਦੇ ਪੰਡਿਤ ਬ੍ਰਾਹਮਣ ਤੇ ਉਹ ਜਦੋਂ ਗੱਲ ਉਹਦੇ ਬਾਰੇ ਚੱਲ ਰਹੀ ਸੀ ਤਾਂ ਉਹ ਆਕਾਸ਼ਵਾਣੀ ਹੋਈ ਵੀ ਇਹ ਬੜਾ ਮਤਲਬ ਤੇਜਸਵੀ ਹੋਊਗਾ ਰਾਜਾ ਹੋਊਗਾ ਪਰ ਕਹਿੰਦੇ ਵੀ ਜੇ ਇਹ ਜਿਹੜੀ ਇਹਦੀ ਇਹ ਅਬਨੋਰਮੈਲਿਟੀ ਆ ਇੱਕ ਅੱਖ ਤੇ 2 ਵਾਧੂ ਬਾਹਾਂ ਜੇ ਇਸ ਬੰਦੇ ਨੂੰ ਦੇਖ ਕੇ ਇਹ ਅਲੋਪ ਹੋ ਜਾਣਗੀਆਂ ਉਹ ਬੰਦੇ ਦੇ ਹੱਥੋਂ ਇਹਦੀ ਮੌਤ ਹੋਊਗੀ
ਅੱਛਾ
ਹਾਂਜੀ ਤੇ ਉਹ ਫਿਰ 2-3 ਸਾਲ ਬਾਅਦ ਆਪਣੇ ਪੇਕੀ ਜਾਂਦੀ ਆ ਤਾਂ ਹੁਣ ਕ੍ਰਿਸ਼ਨ ਦੀ 2 ਭੂਆ ਇੱਕ ਕੁੰਤੀ ਆ ਇੱਕ ਹੋਰ ਆ ਹਨਾ ਇਹ ਦੂਜੀ ਭੂਆ ਦਾ ਮੁੰਡਾ ਆ ਤੇ ਉੱਧਰ ਉਹ ਹਾਂ ਤੇ ਉਹ ਜਾਂਦੀ ਆ ਤੇ ਉੱਥੇ ਕ੍ਰਿਸ਼ਨ ਜਦ ਮੂਹਰੇ ਉਹਦਾ ਮਤਲਬ ਕਜ਼ਨ ਲੱਗਦੇ ਨਾ ਮਾਸੀ ਮਸੇਰ ਲੱਗਦਾ ਨਾ ਉਹ ਸੋਰੀ ਭੂਆ ਦਾ ਮੁੰਡਾ ਹੈ ਨਾ ਤਾਂ ਮਸੇਰ ਨੀ ਮਾਫ਼ੀ ਚਾਹੁੰਦੇ ਹਾਂ ਤੇ ਉਹ
ਮਸੇਰ ਵਰ ਗਏ ਹੁੰਦਾ
ਹਾਂ ਮਸੇਰ ਭਤੀਜਾ ਹਨਾ ਤੇ ਉਹ ਜਦ ਦੇਖਦਾ ਕ੍ਰਿਸ਼ਨ ਨੂੰ ਤਾਂ ਉਹਦੀ ਅਲੋਪ ਹੋ ਜਾਂਦੀ ਉਹ ਅੱਖ ਤੇ ਦੋਨੋਂ ਬਾਹਾਂ ਤੇ ਉਹ ਉਹ ਮਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਹੀ ਕੰਮ ਕਰਨਾ ਇਹਦਾ ਹਨਾ ਇਹਦੇ ਹੱਥੋਂ ਮੌਤ ਹੋਣੀ ਹੈ ਕਿਉਂਕਿ ਉਹਨੂੰ ਤਾਂ ਪਤਾ ਸੀਗਾ ਤੇ ਆਕਾਸ਼ਬਾਣੀ ਹੋਈ ਸੀ ਜਾਂ ਅੰਤਰ ਉਹਦੇ ਗਿਆਨ ਹੋ ਗਿਆ ਸੀ ਤੇ ਉਹ ਹੌਲੀ ਹੌਲੀ ਨਾ ਕ੍ਰਿਸ਼ਨ ਨੂੰ ਵਰਿਆਉਂਦੀ ਆ ਵੀ ਪੁੱਤ ਇੱਦਾਂ ਇੱਦਾਂ ਹਨਾ ਉਹ ਦੱਸਦੀ ਉਹਨੂੰ ਕਹਾਣੀ ਵੀ ਇੱਦਾਂ ਇੱਦਾਂ ਹੋਈ ਸੀਗੀ ਵੀ ਤੂੰ ਇਹਨੂੰ ਮਾਰੀ ਨਾ ਉਹ ਕਹਿੰਦਾ ਵੀ ਉਹ ਸੀਗਾ ਬਹੁਤ ਗੁੱਸੇਖੋਰ ਪਹਿਲਾਂ ਹੀ ਬਹੁਤ ਜਿੱਦੀ ਗਈ ਨਿਆਣੇ ਨਹੀਂ ਹੁੰਦੇ ਐਵੇਂ ਮਿੱਟੀ 'ਚ ਲਿਟਦੇ ਰਹਿੰਦੇ ਆ ਲੜਾਈ ਕਰਦੇ ਰਹਿੰਦੇ ਆ ਝੱਗੇ ਪਾੜਦੇ ਰਹਿੰਦੇ ਇੱਕ ਦੂਜੇ ਦੇ ਉਹ ਉਹ ਉੱਦਾਂ ਸੀਗਾ
ਤੇ ਕਜਈ
ਹੈ ਕਲੇਸੀ ਹਾਂ
ਤਾਂ ਕਲੇਸੀ ਕਜਈ
ਕਜਈ ਤੇ ਕਜੀਏ ਪਾ ਰੱਖਦਾ ਸੀ ਤਾਂ ਆਹੋ ਤੇ ਉਹ ਕਜ ਹੁੰਦੇ ਨਾ ਇਹ ਇਹ ਤੁਹਾਨੂੰ ਪਤਾ ਜਿਹੜਾ ਕਜੀ ਅੱਖਰ ਹੈ ਇਹ ਇਹ ਦਰਜੀਆਂ ਚੋਂ ਨਿਕਲਿਆ ਕਜ ਕਹਿੰਦੇ ਕਜ ਸਵਾਰ ਲਾ ਚੀਰਾ ਨਹੀਂ ਹੁੰਦਾ ਉਹਨੂੰ ਕਹਿੰਦੇ ਤੇ ਉਹ ਮਤਲਬ ਕਜੀ ਕਜਈ ਸੀਗਾ ਤੇ ਉਹ ਕਹਿੰਦਾ ਦੇਖ ਭੂਆ ਵੀ ਮੈਂ ਇਹਨੂੰ ਹੁਣ ਕਿੰਨਾ ਕੁ ਜੇ ਮੈਨੂੰ ਗਾਲਾਂ ਹੀ ਕੱਢੀ ਜਾਵੇ ਜਾਂ ਮੈਂ ਫਿਰ ਤਾਂ ਮੈਂ ਕਰੂੰਗਾ ਹੀ ਉਹ ਕਹਿੰਦੀ ਵੀ ਚੱਲ ਤੂੰ ਪੁੱਤ ਇੱਦਾਂ ਕਰੀ ਤੂੰ ਇਹਨੂੰ 100 ਵਾਰੀ ਬਖਸ਼ ਦੇਈ ਉਹ ਕਹਿੰਦਾ ਚੱਲ ਠੀਕ ਆ ਭੂਆ ਮੈਂ ਇਹ ਮੈਂ 100 ਗਲਤੀਆਂ ਮਾਫ਼ ਕਰ ਦੂੰਗਾ ਚੱਲ ਉਹ ਗੱਲ ਹੋ ਗਈ ਉਹ ਤੋਂ ਬਾਅਦ ਰੁਕਮਣੀ ਸੀਗੀ ਹੈ ਨਾ ਰੁਕਮਣੀ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦੇ ਸੀ ਉਹਦੇ ਘਰ ਦੇ ਅਤੇ ਪਰ ਉਹ ਕ੍ਰਿਸ਼ਨ ਨਾਲ ਕਰਾਉਣਾ ਚਾਹੁੰਦੀ ਸੀ ਉਹਨੂੰ ਸੁਨੇਹਾ ਭੇਜ ਕੇ ਉਹ ਕ੍ਰਿਸ਼ਨ ਨੂੰ ਕ੍ਰਿਸ਼ਨ ਉਹਨੂੰ ਲੈ ਜਾਂਦਾ ਭਜਾ ਕੇ ਠੀਕ ਹੈ ਵਿਆਹ ਕਰਾ ਲੈਂਦਾ ਅਤੇ ਉਹ ਪਰ ਜਿਹੜਾ ਸ਼ਿਸ਼ੂਪਾਲ ਹੁੰਦਾ ਨਾ ਉਹ ਰੁਕਮਣੀ ਦਾ ਵਿਆਹ ਕਿਸੇ ਹੋਰ ਨਾਲ ਕਰਾਉਣਾ ਚਾਹੁੰਦਾ ਹੁੰਦਾ ਆਪਣੇ ਮਿੱਤਰ ਨਾਲ ਉੱਥੋਂ ਉਹਨਾਂ ਦੀ ਲਾਗਡਾਟ ਫਿਰ ਵੱਧ ਜਾਂਦੀ ਜਵਾਨੀ ਦੇ ਵਿੱਚ ਅਤੇ ਉਹ ਨਾ ਫਿਰ ਉਹ ਜਿੱਥੇ ਵੀ ਉਹਨੂੰ ਮਿਲਦਾ ਉਹਨੂੰ ਫਿਰ ਮਾੜਾ ਭਲਾ ਜਿੱਦਾਂ ਚੁਗਲੀਆਂ ਨਹੀਂ ਕਰਨੀਆਂ ਸ਼ੁਰੂ ਕਰ ਦਿੰਦੇ ਬੰਦਾ ਆ ਕੋਈ ਇਹ ਆ ਕੋਈ ਹੈ ਨਾ ਅਤੇ ਉੱਧਰ ਜਦ ਯੁਧਿਸ਼ਠਿਰ ਦਾ ਰਾਜ ਮਿਲਦਾ ਨਾ ਪਾਂਡੂ ਤੋਂ ਬਾਅਦ ਤਾਂ ਫਿਰ ਉਹ ਸਾਰੇ ਰਾਜਿਆਂ ਨੂੰ ਸੱਦਤੇ ਤਾਂ ਸ਼ਿਸ਼ੂਪਾਲ ਵੀ ਆਇਆ ਹੁੰਦਾ ਚਲੋ ਸਭਾ ਲੱਗੀ ਹੁੰਦੀ ਆ ਅਤੇ ਉੱਥੇ ਕਹਿੰਦੇ ਵੀ ਚਲੋ ਪਹਿਲਾਂ ਸਾਰਿਆਂ ਨੂੰ ਸ਼ੁਰੂਆਤ ਕਿੱਥੋਂ ਕਰਨੀ ਆ ਕਹਿੰਦੇ ਵੀ ਭਗਵਾਨ ਜੀ ਆਏ ਨੇ ਪਹਿਲਾਂ ਭਗਵਾਨ ਜੀ ਦੇ ਚਰਨ ਪਰਸੋ ਪੈਰ ਧੋਵੋ ਇੱਥੋਂ ਸ਼ੁਰੂਆਤ ਕਰਦੇ ਹਾਂ ਉਹ ਜਦੋਂ ਉਹ ਇੱਦਾਂ ਕਿਹਾ ਉਹ ਸ਼ਿਸ਼ੂਪਾਲ ਦੇ ਤਾਂ ਸੱਤੀ ਕੱਪੜੀ ਅੱਗ ਲੱਗ ਗਈ ਹੈ ਨਾ ਵੀ ਉਹ ਲੱਗਿਆ ਉੱਠ ਕੇ ਗਾਲਾਂ ਕੱਢਣ ਹੈ ਨਾ ਅਤੇ ਭੀਸ਼ਮ ਨੂੰ ਭੀਸ਼ਮ ਨੇ ਕਿਹਾ ਸੀਗਾ ਇਹ ਵੀ ਤੂੰ ਸਾਰੀ ਉਮਰ ਛੜਾ ਰਿਹਾ ਐਂ ਕੀਤਾ ਉਹ ਕੀਤਾ ਉਹਨੇ ਕੱਢਿਆ ਤੀਰ ਕਹਿੰਦਾ ਤੈਨੂੰ ਠਹਿਰ ਤੇਰੀ ਦੱਸਦਾ ਤੈਨੂੰ ਮੈਂ ਪਰ ਉਹ ਕ੍ਰਿਸ਼ਨ ਨੇ ਉਂਗਲੀ ਨਾਲ ਬਿਠਾ ਲਿਆ ਕਹਿੰਦਾ ਬਹਿ ਜਾ ਬਸ ਬਜ਼ੁਰਗੋ ਪੁੱਤਾ ਗੁੱਸਾ ਨਾ ਕਰੋ ਅਤੇ ਰਹਿਣ ਦਿਓ ਬਖਸ਼ ਦਿਓ ਇਹਨੂੰ ਉਹਨੂੰ ਤਾਂ ਪਤਾ ਸੀਗਾ ਹੈ ਨਾ ਤਾਂ ਉਹ ਨਾ ਫਿਰ ਉਹ ਜਦੋਂ ਇਹ ਡਗਿਆ ਤਾਂ ਉਹ ਕ੍ਰਿਸ਼ਨ ਜੀ ਨੂੰ ਵੀ ਗਾਲਾਂ ਕੱਢਣ ਲੱਗ ਪਿਆ ਹੈ ਨਾ ਤੂੰ ਕੌਣ ਹੁੰਦਾ ਗਾਈਆਂ ਚਾਰਦਾ ਗਵਾਲਿਆਂ ਦਾ ਮੁੰਡਾ ਇੱਥੇ ਸਾਰੇ ਰਾਜੇ ਆਏ ਹੋ ਆ ਤੂੰ ਝੁੱਗੀ ਚੋਪੜੀ ਵਾਲੇ ਬੰਦੇ ਇੱਥੇ ਫਿਰੀ ਜਾਂਦੇ ਹੈ ਨਾ ਜਿੱਦਾਂ ਬੰਦੇ ਨੂੰ ਅਹੰਕਾਰ ਹੋ ਜਾਂਦਾ ਨਾ ਉਹ ਤੀਰ ਕੱਢਦਾ ਆਪਣਾ ਕ੍ਰਿਸ਼ਨ ਜੀ ਉਹ ਫਰਸ਼ ਦੇ ਉੱਤੇ ਨਾ ਲੀਕਾਂ ਮਾਰਨ ਲੱਗ ਪੈਂਦਾ ਹੈ ਨਾ ਅਤੇ ਉਹ ਜੀ ਗਾਲਾਂ ਦੀ ਝੜੀ ਲਾ ਦਿੰਦੇ ਕਈ ਬੰਦੇ ਰੁਕਦੇ ਨਹੀਂ ਨਾ ਫਿਰ ਗਾਲ ਤੇ ਗਾਲ ਗਾਲ ਤੇ ਗਾਂਹ ਤੇ ਗਾਂਹ ਵਧੀ ਜਾਂਦੇ ਆ ਉਹ ਮੂਹਰੇ ਬੰਦਾ ਜੇ ਚੁੱਪ ਹੈ ਉਹ ਇਹ ਸਮਝਦੇ ਆ ਵੀ ਕਮਜ਼ੋਰ ਬੈਠਾ ਆ ਵੀ ਇਹਨੂੰ ਤੰਗ ਕਰੀ ਜਾਓ ਹੁਣ ਹੈ ਨਾ ਅਤੇ ਉਹ ਨਾ ਜਦੋਂ ਫਿਰ ਉਹ 100 ਹੋ ਜਾਂਦੀ ਉਹਦੀ ਫਿਰ ਉਹ ਤੀਰ ਆਪਣੇ ਭੱਥੇ 'ਚ ਪਾ ਲੈਂਦਾ ਅਤੇ ਜਦ ਉਹ 101ਵੀਂ ਗਾਲ ਕੱਢਦਾ ਉਹਨੂੰ ਉਹ ਚੱਕਰ ਚੜਾਉਂਦਾ ਫਿਰ ਚਿੱਲੇ 'ਤੇ ਤਾਂ ਲਾਹ ਮਾਰਦਾ ਉਹਦਾ ਗਲਾ ਹੈ ਨਾ ਅਤੇ ਹਾਂ ਅਤੇ ਉਹ ਫਿਰ ਭੀਸ਼ਮ ਕਹਿੰਦੇ ਮੈਨੂੰ ਤੂੰ ਚੁੱਪ ਕਰਾਈ ਗਏ ਆਪ ਨਾਲੇ 100 ਗਾਲਾਂ ਖਾ ਲਈਆਂ ਫਿਰ ਬੰਦਾ ਵੀ ਮਾਰਤਾ ਤੈਂ ਹੈ ਨਾ ਆਪਣਾ ਹੈ ਨਾ ਉਹ ਫਿਰ ਉਹਨੂੰ ਦੱਸਦਾ ਕਹਿੰਦਾ ਮੇਰੇ ਇਹਦੀ ਮਾਂ ਦੇ ਨਾਲ ਨਾ ਮੇਰੀ ਭੂਆ ਦੇ ਨਾਲ ਬਚਨ ਹੋਏ ਸੀ ਵੀ ਮੈਂ ਇਹਦੀਆਂ 100 ਗਲਤੀਆਂ ਮਾਫ਼ ਕਰੂੰਗਾ ਸੋ ਹੁਣ ਗੱਲ ਇਹ ਆ ਮੈਂ ਕੱਲ੍ਹ ਵੀ ਇਹ ਸੁਣਾਈ ਸੀ ਇਹਦੇ ਵਿੱਚੋਂ ਚਲੋ ਆਪਾਂ ਨੂੰ ਬਹੁਤ ਵੱਡੇ ਵਿਚਾਰ ਮਿਲਦੇ ਨੇ ਵੱਡੀ ਸੋਚ ਮਿਲਦੀ ਆ ਕਿ ਇੰਨਾ ਕੁ ਆਪਾਂ ਅਵਗੁਣ ਨਾ ਕਰੀਏ ਹੁਣ ਉਹਦੇ ਕੋਲ ਚੋਇਸ ਸੀਗੀ ਉਸ ਵੇਲੇ ਸ਼ਿਸ਼ੂਪਾਲ ਕੋਲ ਅਤੇ ਉਹਨੂੰ ਪਤਾ ਵੀ ਸੀ ਵੀ ਮੇਰਾ ਪਰ ਉਹ ਸਟਿੱਲ ਉਹ ਇੰਨੀ ਆਦਤ ਤੋਂ ਮਜਬੂਰ ਸੀ ਆਪਣੀਆਂ ਗਾਲਾਂ ਕੱਢਣ ਤੋਂ ਹੰਕਾਰ ਦੇ ਵਿੱਚ ਇੰਨਾ ਮਗਰੂਰ ਸੀ ਕਿ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਐਂਡ ਨੂੰ ਕੀ ਹੋਇਆ ਘਰ ਅਵਗਣ ਪੱਛੋ ਤਾਵਣਾ ਅਤੇ ਫਿਰ ਉਹ ਜਾਂਦਾ ਲੱਗਾ ਹੈ ਨਾ ਸੋ ਇਸ ਕਰਕੇ ਹਾਂ ਕੱਲ੍ਹ ਵੀ ਇਹ ਵਿਚਾਰ ਸੁਣਾਇਆ ਸੀਗਾ ਅਤੇ ਵੈਸੇ ਮੈਂ ਪੰਜਾਬੀ 'ਚ ਤਾਂ ਥੋੜ੍ਹਾ ਹੋਰ ਜ਼ਿਆਦਾ ਹੋਰ ਤਰ੍ਹਾਂ ਸੁਣਾਉਣਾ ਹੁੰਦਾ ਪਰ ਰੇਡੀਓ 'ਤੇ ਮੈਂ ਸੁਣਾ ਨਹੀਂ ਸਕਦਾ ਹੁੰਦਾ ਕਿਉਂਕਿ ਮੈਨੂੰ ਸ਼ਿਸ਼ੂਪਾਲ ਪੰਜਾਬੀਆਂ ਵਰਗਾ ਹੀ ਲੱਗੀ ਜਾਂਦਾ ਪੰਜਾਬੀ ਵੀ ਇੱਦਾਂ ਹੀ ਗਾਲਾਂ ਕੱਢਦੇ ਉਹ ਫਿਰ ਜਦੋਂ ਮੋਹਰੇ ਤੱਕ ਮੋਹਰੇ ਜੁੱਤੀ ਨਹੀਂ ਨਾ ਫਿਰਦੀ ਉਹ ਸੂਤ ਨਹੀਂ ਆਉਂਦੇ ਫਿਰ ਕਈ ਵਾਰੀ ਹੈ ਨਾ ਅਤੇ ਇਸ ਕਰਕੇ ਕਈ ਬਹੁਤ ਹੰਕਾਰੀ ਟਾਈਪ ਹੁੰਦੇ ਬੰਦੇ ਫਿਰ ਮੈਂ ਉਹਨਾਂ ਨੂੰ ਇੱਦਾਂ ਇਹ ਕਹਾਣੀ ਸੁਣਾਉਣਾ ਉਹਨਾਂ ਵੀ ਭਾਈ ਸ਼ਿਸ਼ੂਪਾਲ ਨਾ ਬਣੋ ਸੁਸਾਇਟੀ ਦੇ ਵਿੱਚ ਕ੍ਰਿਸ਼ਨ ਵਾਂਗਰ ਬਣੋ ਸਾਡੇ ਗੁਰੂਆਂ ਵਾਂਗਰ ਬਣੋ ਸਾਡੇ ਸਿੰਘ ਸ਼ਹੀਦਾਂ ਵਾਂਗਰ ਬਣੋ ਕਿ ਸਹਿਣਸ਼ੀਲਤਾ ਸਿੱਖੋ ਪਰ ਇੱਦਾਂ ਵੀ ਨਹੀਂ ਹੈਗੀ ਵੀ ਕੋਈ ਸ਼ਿਸ਼ੂਪਾਲ ਬਣ ਕੇ ਤੁਹਾਨੂੰ ਗਾਲਾਂ ਕੱਢੀ ਜਾਵੇ ਤਾਂ ਚੁੱਪ ਕਰਕੇ ਉਹਦੀਆਂ ਸੁਣੀ ਜਾਓ ਉਹਨੂੰ ਰੋਕੋ ਵੀ ਹੈ ਨਾ ਅਤੇ ਚਲੋ ਇੱਧਰ ਸਾਡੇ ਨਾਲ ਗੁਰਮੀਤ ਸਿੰਘ ਬਧਨੀ ਕਲਾਂ ਵਾਲੇ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵਾਕਿਆ ਕਹਿੰਦੇ ਅੱਜ ਦਾ ਵਿਚਾਰ ਬਹੁਤ ਵਧੀਆ ਸੀ ਬਾਕੀ ਦਾਸ ਪ੍ਰਧਾਨ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਪ੍ਰਧਾਨ ਕੱਲ੍ਹ ਬੋਬੀ ਦਾ ਕੁੱਕੜ ਦਾ ਨਾਂ ਪ੍ਰਧਾਨ ਹੈ ਜੀ, ਜਿਹੜੇ ਸੱਜਣ
ਨਹੀਂ ਕਢਵਾਈ ਕਰਾਣੇ ਆ,
ਉਹਦਾ ਰਿਸ਼ਤਾ ਹੁੰਦਾ ਬੋਲੰਗੋਂਗ, ਪ੍ਰਧਾਨ ਦਾ ਰਿਸ਼ਤਾ ਬੋਲੰਗੋਂਗ ਹੁੰਦਾ ਤੇ, ਹਾਂ ਪਰ ਉਹ ਮੁੰਡੇ ਵਾਲੇ ਨੀ ਮੰਨਦੇ, ਬੋਬੀ ਮੰਨਦੀ ਨੀ, ਕਹਿੰਦੀ ਮੈਂ ਨੀ ਕਰਨਾ ਰਿਸ਼ਤਾ। ਤੇ ਉਹ ਭੇਜਦਾ ਤੁਹਾਨੂੰ ਵੀਡੀਓ, ਗੁਰਮੀਤ ਸਿੰਘ ਜੀ ਮੇਰੇ ਕੋਲ ਵੀਡੀਓ ਪਿਆ ਆ, ਤੇ ਅਸਲ ਚ ਨਾ ਹੌਲੀ ਹੌਲੀ ਉਹ ਸ਼ੁਰੂ ਕਰਦੇ ਆ ਮੁੜ ਕੇ ਫੋਟੋ ਵਾਲਾ ਸਿਸਟਮ, ਵੀਡੀਓ ਵਾਲਾ ਉੱਥੇ ਪਾ ਦਿਆ ਕਰਾਂਗੇ, ਸਾਰੇ ਦੇਖ ਲਿਆ ਕਰੂਗੇ ਹਨਾ ਵੀ ਆਪਾਂ ਕਿਹਦੀ ਗੱਲ ਕਰਦੇ ਹਾਂ ਹਨਾ, ਤੇ ਐਪ ਦੇ ਵਿੱਚੋਂ ਹੀ ਮੈਂ ਭੇਜਦਾ ਤੁਹਾਨੂੰ ਪ੍ਰੋਗਰਾਮ ਤੋਂ ਬਾਅਦ ਵੀਡੀਓ ਭੇਜਦਾ ਲੱਭ ਕੇ, ਉਹ ਪ੍ਰਧਾਨ ਦਾ ਵੀਡੀਓ ਆ ਜੀ ਸੱਚੀ, ਉਹ ਤਾਂ ਸੱਚੀ ਪ੍ਰਧਾਨ ਲੱਗਦਾ ਵਧੀਆ ਆ ਉਹ। ਤੇ ਖੈਰ ਅਮਰੀਕ ਭਾਅ ਜੀ ਕੁਛ ਖਬਰਾਂ ਕੁਛ ਚਿੰਤਨ,
ਨਹੀਂ ਨਹੀਂ ਮੈਂ ਕੁਐਸਚਨ ਪੁੱਛਣਾ ਸੀ ਤੁਹਾਡੇ ਤੇ, ਕਹਿੰਦੇ ਸਰੋਤਿਆਂ ਤੋਂ ਤੇ ਤੁਹਾਡੇ ਤੋਂ ਵੀ ਇੱਕ ਕੁਐਸਚਨ ਤਾਂ ਪੁੱਛ ਰਿਹਾ, ਹੁਣ ਦੂਜਾ ਪੁੱਛਣਾ ਰਹਿ ਨਾ ਜਾਵੇ, ਮੈਂ ਇੱਥੇ
ਨਾਲ ਲੱਗ
ਮਰਜੇ ਹੁਣ ਪੁੱਛ ਲੈਣਾ। ਕੁਐਸਚਨ ਇਹ ਆ, ਬਹਿਨੀ ਔਰ ਭਈਆ ਆਪ ਲੋਕ ਕੈਸਨ ਬਾ,
ਇਹ ਕਿਹੜੀ ਬੋਲੀ, ਇਹ ਕਿਹੜੀ ਬੋਲੀ ਕੈਸਨ ਬਾ, ਅੱਛੇ ਹਾਂ ਅਸੀਂ ਤਾਂ ਇੰਨੀ ਕੁ ਹਿੰਦੀ ਬੋਲ ਸਕਦੇ ਹਾਂ ਭਾਜੀ,
ਇੱਕ ਤੋਂ ਬਾਅਦ ਬਤਾਏ ਵੇ ਕਰੀ ਆਪ ਲੋਕ ਕੈਸਨ ਬਾ,
ਇਹ ਕਿਹੜੀ ਭਾਸ਼ਾ ਭਾਜੀ, ਕੈਸਨ ਬਾ ਤਾਂ ਸਮਝ
ਮੈਨੂੰ ਆਪਣੇ ਪੂਛ ਵਾਲਾ ਪਰਸੋਂ ਮਿਲਿਆ ਮੈਨੂੰ,
ਅੱਛਾ
ਉਹਨੇ ਮੈਨੂੰ ਪੁੱਛਿਆ ਇਹ ਸਿੰਘ ਸਾਹਿਬ ਆਪ ਕੈਸਨ ਵਾ,
ਉਹ ਪ੍ਰਕਾਸ਼ ਸਰਈਆ ਜਿਹੜਾ ਤੁਸੀਂ ਪਿਛਲੇ ਹਫ਼ਤੇ ਸੁਣਾਈ ਸੀ,
ਪ੍ਰਕਾਸ਼ ਸਰਈਆ, ਹਾਂਜੀ ਪ੍ਰਕਾਸ਼ ਸਰਈਆ ਪੁੱਛ ਵਾਲਾ,
ਅੱਛਾ
ਹਾਂਜੀ, ਤੇ ਉਹਨੇ ਇਹ ਕੁਐਸਚਨ ਮੈਨੂੰ ਪੁੱਛਿਆ ਸੀ, ਮੈਂ
ਕਿਹਾ
ਤੂੰ ਤੂੰ ਮੈਂ ਤਾਂ ਕਿਹਾ ਠੀਕ ਆ, ਮੈਂ ਕਿਹਾ ਬਹੁਤ ਵਧੀਆ ਸੀ, ਤਾਂ ਮੈਂ ਪੰਜਾਬੀ ਚ ਬੋਲਣਾ ਸੀ ਆਪਣਾ, ਤੁਹਾਨੂੰ ਕਿਹੜੀ ਬਿਹਾਰੀ ਆਉਂਦੀ ਹੈ, ਤਾਂ ਉਹ ਮੈਂ ਕਿਹਾ ਵੀ ਤੈਨੂੰ ਇੱਦਾਂ ਮਿਲ ਕੇ ਇੱਦਾਂ ਸਾਨੂੰ ਗੱਲਬਾਤ ਕਰਕੇ ਤੈਨੂੰ ਕਿੱਦਾਂ ਲੱਗਾ, ਫਿਰ ਤੈਨੂੰ ਕੀ ਮਹਿਸੂਸ ਹੋਇਆ, ਹਮਕੋ ਤੋ ਭਿਆਨਕ ਖੁਸ਼ੀ ਹੁਆ, ਭਿਆਨਕ ਖੁਸ਼ੀ ਕਿਹੜੀ ਹੁੰਦੀ ਹੈ, ਕਹਿੰਦਾ ਬਹੁਤ ਅੱਛਾ ਲੱਗਾ, ਭਿਆਨਕ ਅੱਛਾ ਲੱਗਾ, ਅੱਛਾ ਮੈਂ ਕਿਹਾ ਚੱਲ, ਫਿਰ ਆਪਣੇ ਲੱਗਾਇਆ ਸੀ ਉਹ ਆਪਣੇ ਸੰਗੀਤ ਦੇ ਉੱਪਰ
ਰਿਆਜ਼,
ਤੇ ਉਹਨੂੰ ਮੈਂ ਪੁੱਛਿਆ ਰਿਆਜ਼ ਕਰ ਰਿਹਾ ਸੀ ਉਹ, ਤੇ ਉਹਨਾਂ ਬੈਠੇ ਬੂਠੇ ਗੱਲਾਂ ਪਤਾ ਕੀਤੀਆਂ, ਮੈਂ ਕਿਹਾ ਤੇਰੀ ਫੈਮਿਲੀ ਚ ਕਿੱਦਾਂ ਆ, ਵੀ ਤੂੰ ਕਾਹਤੇ ਆ, ਫਿਰ ਇੱਥੇ ਸਵੇਰੇ ਸਵੇਰੇ ਕਾਹਤੇ ਬਹਿਣਾ ਆ, ਕਹਿੰਦਾ ਚਲੋ ਉਹ ਵੀ ਕਹਿੰਦਾ ਰਾਜ ਦੱਸਾਂ ਮੈਂ ਤੇਰੀ ਫੈਮਿਲੀ ਚ ਹੈ ਕੌਣ ਕੌਣ ਆ, ਕਹਿੰਦਾ ਮੇਰੇ ਨਾ ਫੈਮਿਲੀ ਦੇ ਵਿੱਚ ਵੀ ਤਿੰਨ ਮੇਰੇ ਮੁੰਡੇ ਆ,
ਅੱਛਾ,
ਤੇ ਕੁੜੀ ਮੇਰੇ ਕਹਿੰਦਾ ਕੋਈ ਹੈ ਨੀ, ਤਾਂ ਕਹਿੰਦਾ ਤਿੰਨ ਫੱਤੋ ਆ, ਨਹੀਂ ਕਹਿੰਦਾ ਚਾਰ ਫੱਤੋ ਆ,
ਚਾਰ ਫੱਤੋ,
ਮੈਂ ਕਿਹਾ ਤਿੰਨ ਤੇਰੇ ਤਿੰਨ ਤੇਰੇ ਮੁੰਡੇ ਚਾਰ ਫੱਤੋ ਕਿੱਦਾਂ ਹੋ ਗਈਆਂ, ਵੀ ਤੇਰੇ
ਚਾਰ ਨੋਹਾਂ,
ਕਹਿੰਦਾ ਚਾਰ ਨਹੀਂ ਚਾਰ ਫੱਤੋ ਕਿੱਦਾਂ ਹੋ ਗਈਆਂ ਚਾਰ ਨੋਹਾਂ, ਕਹਿੰਦਾ ਇੱਕ ਇੱਕ ਮੇਰੀ ਮਾਂ ਵਾਲੀ ਵੀ ਹੈ, ਮਾਂ ਦੀ ਵੀ ਫੱਤੋ ਇੱਕ,
ਆਪਣੀ ਘਰ ਵਾਲੀ ਚੰਦੀ ਸਾਡੇ ਘਰ, ਅੱਛਾ ਇਹ ਸੀਗਾ ਵੀ ਸਾਡੇ ਘਰ ਚਾਰ ਫੱਤੋ ਹੈ, ਤਿੰਨ ਮੇਰੇ ਆ ਨੌਂ, ਇੱਕ ਮੇਰੀ ਮਾਂ ਦੀ ਨੌਂ,
ਕਹਿੰਦਾ ਪੰਜਾਬੀ ਤਾਂ ਕਹਿੰਦੇ ਹੁੰਦੇ ਇੱਕ ਫੱਤੋ ਨੀ ਮਾਣ, ਕਹਿੰਦਾ ਸਾਡੇ ਘਰ ਚਾਰ ਚਾਰ ਫੱਤੋ ਆ,
ਬੜੇ
ਇਸ ਕਰਕੇ
ਬੜੇ ਭੈੜੇ ਯਾਰ, ਮੈਂ ਕਿਹਾ ਬੜੇ ਭੈੜੇ ਯਾਰ ਫੱਤੋ ਦੇ,
ਕਹਿੰਦਾ ਸੰਗੀਤ ਸਭ ਕੁਛ ਆ, ਕਹਿੰਦਾ ਹੁਣ ਦੇਖ ਲੋ ਵੀ ਪੱਤੇ ਜਿਹੜੇ ਝੂਲਦੇ ਆ ਉਹਦੇ ਵਿੱਚ ਤੁਹਾਨੂੰ ਸੰਗੀਤ ਸੁਣਦਾ ਆ, ਸਾਡੇ ਪੰਛੀ ਘੁੰਮ ਰਹੇ ਆ, ਪੰਛੀ ਜਾ ਰਹੇ ਆ ਇੱਧਰ ਉੱਧਰ, ਉਹਦੇ ਵਿੱਚ ਵੀ ਤੁਹਾਨੂੰ ਸੰਗੀਤ ਸੁਣਦਾ ਆ, ਜਿਸ ਵੇਲੇ ਤੁਰਦੇ ਆ ਉਹ ਵੀ ਤੁਹਾਨੂੰ ਸੰਗੀਤ, ਪੈਰ ਤੁਹਾਡੇ ਸੰਗੀਤ ਦੱਸਦੇ, ਸੰਗੀਤ ਕਰਦੇ ਆ,
ਰਿਦਮ ਚ ਚੱਲਦੇ ਆ, ਰਿਦਮ ਚ ਚੱਲਦੇ,
ਰਿਦਮ ਚੱਲਦੇ ਆ, ਜਿਸ ਵੇਲੇ ਕੋਈ ਤੁਸੀਂ ਗੱਲ ਕਰਦੇ ਆ ਤੁਹਾਡੀ ਜ਼ਬਾਨ ਚੱਲਦੀ ਆ, ਉਹਦੇ ਰਿਦਮ ਚੱਲਦੀ ਆ, ਸੰਗੀਤ ਪੈਦਾ ਹੁੰਦਾ, ਕਹਿੰਦਾ ਸੰਗੀਤ ਦੁਨੀਆਂ ਦੇ ਸਾਰੇ, ਜਾਣੀ ਸੰਗੀਤ ਕਹਿੰਦਾ ਦੁਨੀਆਂ ਦਾ ਰਾਜ਼ ਆ, ਹੁਣ ਕਹਿੰਦਾ ਹੁਣ ਤੁਸੀਂ ਜਿਸ ਵੇਲੇ ਮਹਿਮਾਨ ਛੱਡਣ ਜਾਂਦੇ ਏਅਰਪੋਰਟ ਤੇ, ਫੇਰ ਵੀ ਸੰਗੀਤ ਚੱਲਦਾ,
ਉਹ ਇਹ ਕਿਹੜੀ ਗੱਲ ਬਣ ਗਈ,
ਹਰਨਾਮ ਸਿੰਘ ਵਾਲੀ ਗੱਲ ਆ,
ਉਹ ਨਹੀਂ ਏਅਰਪੋਰਟ ਤੇ ਬਾਕੀ ਤਾਂ ਗੱਲਾਂ ਮੰਨਦੀਆਂ, ਚਿੜੀਆਂ ਉੜੀਆਂ ਜਾਂਦੀਆਂ ਆ, ਵਾਕ ਕਰਦੇ ਆ ਤੁਸੀਂ, ਆਹ ਕਰਦੇ, ਉਹ ਤਾਂ ਸੰਗੀਤ ਮੰਨਿਆ ਬੰਦੇ, ਏਅਰਪੋਰਟ ਤੇ ਛੱਡਣ ਵਾਲੀ ਕਿਹੜੀ ਐਗਜ਼ਾਮਪਲ ਹੋ ਗਈ ਬਈ, ਕਹਿੰਦੇ ਉਹ ਵੀ ਸੰਗੀਤ।
ਹਰਨਾਮ ਸਿੰਘ ਨੇ ਵੀ ਇੱਕ ਵਾਰੀ ਗੱਲ ਸੁਣਾਈ ਸੀ, ਹਰਨਾਮ ਸਿੰਘ ਨੂੰ ਪੁੱਛਿਆ ਵੀ, ਹਰਨਾਮ ਸਿੰਘ ਨੂੰ ਪੁੱਛਿਆ ਵੀ ਤੇਰਾ ਬ੍ਰਦਰ ਕਿੱਥੇ ਆ, ਉਹ ਵੀਡੀਓ ਆਪਣੇ ਆਪਣੇ ਗਏ ਨੇ ਏਅਰਪੋਰਟ ਨੂੰ ਆਪਣੇ ਮਹਿਮਾਨ ਛੱਡਣ ਗਏ ਨੇ, ਉਹ ਮੈਂ ਕਿਹਾ ਮਹਿਮਾਨ ਛੱਡਣ ਕਿੱਥੇ ਗਏ ਨੇ, ਉਹ ਕਹਿੰਦਾ ਮਹਿਮਾਨ ਛੱਡਣ ਜਾਂਦੇ ਨੇ ਹੈਗੇ ਨਾ, ਉਸ ਲਈ ਵੀ ਸੰਗੀਤ ਪੈਦਾ ਹੁੰਦਾ ਹੈਗਾ, ਜੇ ਤੁਸੀਂ ਸਮਝਦੇ ਨੀ ਗੱਲ।
ਕਸ਼ਮੀਰ ਦੇ ਵਿੱਚ
ਹਰ ਕਹਿੰਦਾ ਬੰਦੇ ਦੇ ਘਰ ਦੇ ਵਿੱਚ ਚਾਰ ਪੰਜ ਏਅਰਪੋਰਟ ਲੱਗੇ ਹੋਏ ਨੇ, ਅੱਜ ਕੱਲ ਪਹਿਲਾਂ ਇੱਕ ਦਾ ਏਅਰਪੋਰਟ ਹੁੰਦਾ, ਚਾਰ ਪੰਜ ਏਅਰਪੋਰਟ ਲੱਗੇ ਨੇ, ਜਿਹੜੇ ਏਅਰਪੋਰਟ ਜਾਂਦੇ ਨੇ ਸੰਗੀਤ ਤਾਂ ਚੱਲਣਾ ਹੀ ਚੱਲਣਾ, ਕਮਾਲ ਹੈਗੀ ਯਾਰ ਤੁਸੀਂ ਕਰਦੇ।
ਉਹ ਜਿਹੜੇ ਸਰੋਤੇ ਮਿਸ ਕਰ ਗਏ ਮੈਂ ਦੱਸ ਦਵਾਂ, ਕਸ਼ਮੀਰ ਦੇ ਵਿੱਚ ਹਰਨਾਮ ਸਿੰਘ ਹੋਣੀ ਮਿੱਤਰ ਆਪਣੇ ਭਾਜੀ ਉਹਨਾਂ ਦੇ ਵੀ, ਹਰਨਾਮ ਸਿੰਘ ਉਧਰ ਦੇ ਅਲੱਗ ਪਹਾੜੀ ਇਲਾਕਿਆਂ ਦੇ ਵਿੱਚ ਟੋਇਲਟ ਨੂੰ ਏਅਰਪੋਰਟ ਕਹਿੰਦੇ ਆ, ਤੇ ਟੋਇਲਟ ਜਾਣ ਨੂੰ ਪ੍ਰਾਹੁਣੇ ਛੱਡਣ ਜਾਣਾ ਕਹਿੰਦੇ। ਨਹੀਂ ਉੱਥੇ ਸੰਗੀਤ ਤਾਂ ਉੱਥੇ ਵੀ ਪੈਦਾ ਹੁੰਦਾ, ਉੱਥੇ ਤਾਂ ਵੱਡੇ ਵੱਡੇ ਡਰਾਮ ਵੱਜਦੇ।
ਉਹੀ ਤਾਂ ਗੱਲ ਕਹਿੰਦਾ ਸੰਗੀਤ ਐਵਰੀਵੇਅਰ, ਕਹਿੰਦਾ ਸੰਗੀਤ ਇਜ਼ ਦੀ ਪ੍ਰੈਜ਼ੈਂਟ ਐਵਰੀਵੇਅਰ, ਵੈਨ ਯੂ ਗੋ ਟੂ ਏਅਰਪੋਰਟ, ਸੰਗੀਤ ਤਾਂ ਏਅਰਪੋਰਟ ਜੇ ਜਾਂਦੇ ਉਸ ਦੇ ਜ਼ਿਆਦਾ ਵੱਜਦਾ ਹੈਗਾ।
ਠੀਕ,
ਅਮਨਦੀਪ ਇੱਕ ਗੱਲ ਤਾਇਆ ਜੀ ਨਾਲ ਵੀ ਹੋਈ ਆ।
ਅੱਛਾ,
ਮੈਂ ਤਾਇਆ ਜੀ ਬਾਰੇ ਜਾਣਦੇ ਹੋਣੇ ਸਾਡੇ ਆਪਣੇ ਸਰੋਤੇ, ਪ੍ਰੋਗਰਾਮ ਪੇਸ਼ ਕਰਦੇ ਆ ਸਾਡੇ ਜਿਹੜੇ ਤਾਇਆ ਜੀ, ਤੇ ਉਹਨਾਂ ਨੂੰ ਮੈਂ ਪੁੱਛਿਆ ਤਾਇਆ ਜੀ ਤੁਹਾਡੇ ਇੱਕ ਦਿਨ ਗੱਲ ਹੋਈ, ਮੈਂ ਕਿਹਾ ਕਿੰਨੇ ਨਿਆਣੇ ਆ, ਕਹਿੰਦਾ ਨਿਆਣੇ ਤਾਂ ਫਲੋਰ ਸਾਹਿਬ ਪਤਾ ਨੀ ਹੈ, ਸ਼ਾਇਦ 12 ਜਾਂ 13 ਜਾਂ 14 ਇੰਨੇ ਕਿਤਾ ਕਹਿੰਦਾ ਹੈਗੇ ਆ, ਕਹਿੰਦਾ ਗਿਣਤੀ ਨੀ ਹੈ ਮੈਨੂੰ ਪੱਕਾ ਪਤਾ। ਮੈਂ ਕਿਹਾ ਤਾਇਆ ਜੀ ਉਹ ਜਿਹੜਾ ਤੁਹਾਡਾ ਇੱਕ ਉਹਦੀ ਅੱਜ ਕੱਲ ਗੱਲ ਬਹੁਤ ਚੱਲ ਰਹੀ ਆ, ਪਤਾ ਨੀ 7ਵਾਂ ਜਾਂ 8ਵਾਂ ਤੁਹਾਡਾ ਜਿਹੜਾ ਮੁੰਡਾ ਆ ਆਪਣਾ ਭੱਜੀ ਨੀ ਉਹਦਾ ਨਾਂ ਹੋ ਰਿਹਾ ਕੋਈ, ਰਤਨਾ, ਉਹ ਮੈਂ ਕਿਹਾ ਤਾਇਆ ਜੀ ਗੱਲ ਏਦਾਂ ਉੱਡਦੀ ਆ, ਉਹ ਜਿੱਦਾਂ ਵੀ ਉਹ ਜਨਾਨੀਆਂ ਨਾਲ ਲੜੀ ਜਾਂਦਾ ਸਾਰਾ ਦਿਨ, ਲੜੀ ਜਾਂਦਾ ਜਨਾਨੀਆਂ ਨਾਲ, ਇਹਦਾ ਕੀ ਗੱਲ ਆ ਕਿ ਬੰਦਿਆਂ ਨੂੰ ਬੜੇ ਸੋਹਣਾ ਬੁਲਾਉਂਦਾ, ਆਓ ਜੀ ਸਰਦਾਰ ਜੀ ਬੈਠੋ, ਕੀ ਹਾਲ ਚਾਲ ਹੈ, ਉਹ ਫਿਰ ਜਨਾਨੀਆਂ ਨਾਲ ਕਾਹਦੇ ਲੜਦਾ ਵੀ ਕੀ ਚੱਕਰ ਕੀ ਵੀ, ਜਦੋਂ ਜਨਾਨੀਆਂ ਨੂੰ ਦੇਖਦਾ ਜਾਂ ਔਰਤਾਂ ਨੂੰ ਦੇਖਦਾ ਲੜਨੇ ਨੂੰ ਪੈਂਦਾ, ਉਹ ਕਹਿੰਦਾ ਅਮਰੀਸ ਸਿੰਘ ਕਿਆ ਦੱਸੀਏ ਬਲੋੜਾ ਸਾਹਿਬ ਕੀ, ਮੈਂ ਕਿਹਾ ਪਹਿਲਾਂ ਤਾਂ ਬਲੋੜਾ ਸਾਹਿਬ ਨਾਲ ਕਹੋ, ਮੈਨੂੰ ਤਾਂ ਸਟਾਰਿੰਗ ਬਣਾ ਕੇ ਪਰਚਾਲੇ ਅਮਨਦੀਪ ਨੇ, ਹਲੇ ਤੱਕ ਮੈਂ ਉਤਰਿਆ ਨੀ ਹੈ, ਉੱਦਾਂ ਹੀ ਨਾਂ ਲੈ ਲਿਆ ਕਰੋ, ਤੇ ਕਹਿੰਦਾ ਨਹੀਂ ਨਹੀਂ ਵੀ ਬਲੋੜਾ ਸਾਹਿਬ ਗੱਲ ਇਹ ਆ ਵੀ ਉਹਦਾ ਰੱਤੂ ਜਿਹੜਾ ਹੈ ਮੁੰਡਾ ਤਾਂ ਹੈ ਬਹੁਤ ਚੰਗਾ।
ਅੱਛਾ,
ਮੈਂ ਕਿਹਾ ਕਿਨਵਾਂ ਆ, ਹੁਣ ਪਤਾ ਨੀ 7ਵਾਂ ਜਾਂ 8ਵਾਂ ਇੱਥੇ ਗਈ ਆ ਕਹਿੰਦਾ,
ਭੁੱਲ ਗਿਆ,
ਤੇ ਰੱਤੂ ਕਹਿੰਦਾ ਮੁੰਡਾ ਤਾਂ ਹੈਗਾ ਬੜਾ ਚੰਗਾ, 2 ਸਾਲ ਪਹਿਲਾਂ 2.5 ਸਾਲ ਪਹਿਲਾਂ ਤਾਂ ਜਿਸ ਵੇਲੇ ਵੀ ਕੋਈ ਭੈਣ ਮਿਲਦੀ ਸੀ ਆਪਣੀ, ਕੋਈ ਮਾਂ ਵਗੈਰਾ ਮਿਲਦੀ ਸੀ ਉਹਨਾਂ ਨੂੰ, ਤੇ ਉਹਨਾਂ ਦੀ ਬੜੀ ਆ, ਉਹ ਭੈਣ ਜੀ ਬੈਠੋ ਕੀ ਹਾਲ ਚਾਲ ਤੁਹਾਡਾ, ਸੁਣਾਓ ਤੁਸੀਂ ਕਿਸ ਤਰ੍ਹਾਂ ਚੱਲ ਰਿਹਾ ਆ, ਸਾਰੀਆਂ ਗੱਲਾਂ ਬੜੇ ਪਿਆਰ ਦੇ ਨਾਲ ਕਰਦਾ ਹੁੰਦਾ ਸੀ। ਕਹਿੰਦਾ ਹੁਣ ਪਤਾ ਨੀ ਸਰਕਾਰਾਂ ਦਾ ਪੱਠਾ ਬਹਿ ਗਿਆ, ਮੈਂ ਕਿਹਾ ਕੰਮ ਕੀ ਕਰਦਾ, ਕਾਹਦੇ ਏਦਾਂ ਕਰਦਾ, ਉਹ ਕਹਿੰਦਾ ਮੈਂ ਜਿਲ੍ਹੇ ਤੁਹਾਨੂੰ ਦੱਸੂਗਾ ਕਾਹਦੇ ਏਦਾਂ ਕਰਦਾ, ਤੁਸੀਂ ਆਪੇ ਸਮਝ ਜਾਣਾ। ਉਹ ਕਹਿੰਦਾ ਉਹ ਰੋਡ ਵਿੱਚ ਕੰਡਕਟਰ ਆ, ਤੇ ਉਸ ਕਰਕੇ ਉਹਨੂੰ ਪੰਗਾ ਪਿਆ ਹੀ ਰਹਿੰਦਾ ਔਰਤਾਂ ਨਾਲ, ਉਹ ਤਾਂ ਕਹਿੰਦਾ ਖਿੱਚ ਗਿਆ ਬਹੁਤ ਉਹਨਾਂ ਤੋਂ, ਉੱਥੋਂ ਕਹਿੰਦਾ ਆਹੀ ਇਹ ਬਲਾ ਜਿਹੜੀ ਸਰਕਾਰਾਂ ਦਾ ਕੱਚ ਆ ਨਾ, ਕਹਿੰਦੇ ਇਹਨੇ ਸਾਨੂੰ ਮਾਰ ਲਿਆ, ਕਹਿੰਦਾ ਰੋਡ ਵਿੱਚ ਕਹਿੰਦਾ ਕੰਡਕਟਰ ਆ ਫਲੋੜਾ ਸਾਹਿਬ, ਇਸ ਕਰਕੇ ਉਹ ਬਰਾਉਨ ਉੱਥੋਂ ਖੜੀ ਹੋਈ ਆ, ਵੀ ਅੱਗੇ ਤਾਂ ਮੁੰਡਾ ਬਹੁਤ ਚੰਗਾ ਸੀ, ਹੁਣ ਉਹ ਖਿਜੇ ਰਹਿੰਦਾ, ਕਹਿੰਦਾ ਘਰ ਆ ਕੇ ਵੀ ਲੜਦਾ ਆਪਣੀ ਮਾਂ ਨਾਲ ਵੀ, ਭੈਣਾਂ ਨਾਲ, ਸਾਰਿਆਂ ਨਾਲ, ਉਹ ਕਹਿੰਦਾ ਮੈਂ ਟਿਕਟ ਦੇਣੀ, ਮੈਂ ਟਿਕਟ ਵਿੱਚ ਟਿਕਟ ਟਿਕਟ ਲੋਟ ਇੱਦਾਂ ਹੀ ਕਰੀ ਜਾਂਦਾ, ਕਹਿੰਦਾ
ਜਦਾ ਪੰਜਾਬ ਸਰਕਾਰ ਨੇ ਔਰਤਾਂ ਦਾ ਸਫ਼ਰ ਮੁਫ਼ਤ ਕੀਤਾ ਬੱਸਾਂ ਦੇ ਵਿੱਚ, ਉਦੋਂ ਤੱਕ ਦੇ ਤਾਏ ਦਾ 7ਵਾਂ ਮੁੰਡਾ ਜਿਹੜਾ ਘਰੇ ਆ ਕੇ ਲੜਦਾ ਰਹਿੰਦਾ ਜਨਾਨੀਆਂ ਨੂੰ। ਠੀਕ ਠੀਕ ਆ ਭਾਜੀ, ਗੁਰਮੀਤ ਸਿੰਘ ਵੀ ਹੌਂਗਕੌਂਗ ਵਾਲੇ ਹੱਸ ਰਹੇ ਨੇ ਗੱਲਾਂ ਸੁਣ ਕੇ, ਅਤੇ ਹੋਰ ਵੀ ਸੱਜਣ ਮਿੱਤਰ ਖੁਸ਼ ਹੋਣਗੇ, ਕੁਛ ਮਸਲੇ ਨੇ ਉਹਨਾਂ 'ਤੇ ਵੀ ਗੱਲ ਕਰਨੀ ਆ, ਹੋਰ ਵੀ ਤੁਹਾਡੀਆਂ ਜਾਣਕਾਰੀਆਂ ਸਾਂਝੀਆਂ ਕਰਨੀਆਂ, ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ, ਅਤੇ ਮੈਂ ਬ੍ਰੇਕ ਤੋਂ ਪਹਿਲਾਂ ਦੱਸ ਦਾਂ ਕਿ ਬਹੁਤ ਸਾਰੇ ਫੰਕਸ਼ਨ ਆਸਟ੍ਰੇਲੀਆ ਦੇ ਵਿੱਚ ਹੁੰਦੇ ਨੇ, ਅਤੇ ਅਗਰ ਕੋਈ ਵੀ ਸੱਜਣ ਮਿੱਤਰ ਕੋਲ ਫੰਕਸ਼ਨ ਕਰਾ ਰਿਹਾ ਤਾਂ ਸਾਨੂੰ ਰਿਕਾਰਡਿੰਗ ਕਰਕੇ ਭੇਜ ਸਕਦਾ ਜਾਂ ਸਕ੍ਰਿਪਟ ਭੇਜ ਸਕਦਾ, ਅਸੀਂ ਉਹਨਾਂ ਦੀਆਂ ਫ੍ਰੀ ਅਨਾਊਂਸਮੈਂਟਸ ਚਲਾਉਂਦੇ ਹਾਂ, ਅਤੇ ਇੱਥੋਂ ਤੱਕ ਅਗਰ ਕੋਈ ਸ਼ੋਅ ਵਗੈਰਾ ਵੀ ਹੁੰਦਾ ਤਾਂ ਸਾਨੂੰ ਜ਼ਰੂਰ ਸੰਪਰਕ ਕਰੋ, ਤਾਂ ਕਿ ਲੋਕਾਂ ਤੱਕ ਇਹ ਗੱਲ ਪਹੁੰਚੇ, ਤੇ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਉਸ ਪਾਰ ਫਿਰ ਹੋਰ ਬਹੁਤ ਸਾਰੀਆਂ ਦਿਲ ਦੀਆਂ ਗੱਲਾਂ ਹੋਣਗੀਆਂ। ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਨ ਚੱਲ ਰਹੇ ਨੇ ਜੀ ਸੌਣ ਤੇ ਭਾਦੋਂ ਦੇ, ਤੇ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਕੁੜੀਆਂ ਦੀਆਂ ਚਹੇਤੀਆਂ ਤੀਆਂ। ਸੋ ਮਿਲਡੂਰੇ ਦੇ ਵਿੱਚ ਵੀ ਸਨ ਰੋਸ਼ੀਆ ਪੰਜਾਬੀ ਐਸੋਸੀਏਸ਼ਨ ਲੈ ਕੇ ਆ ਰਹੇ ਨੇ ਤੀਆਂ ਮਿਲਡੂਰੇ ਦੀਆਂ। ਜੀ ਹਾਂ, 18 ਅਗਸਤ 2024 ਨੂੰ ਰੈਡਕਲਿਫ ਸਿਵਿਕ ਸੈਂਟਰ 10 ਚੈਮਿਸਨ ਐਵੀਨਿਊ ਰੈਡਕਲਿਫ ਵਿੱਚ 11 ਵਜੇ ਸਵੇਰ ਤੋਂ ਲੱਗਣੀਆਂ ਏ ਰੌਣਕਾਂ ਤੀਆਂ ਦੀਆਂ। ਸੋ ਆ ਜਾਓ ਕੁੜੀਓ, ਸੋਹਣੇ ਸੋਹਣੇ ਸੂਟ ਪਾ ਕੇ, ਅਸੀਂ ਪਾਉਣੇ ਆ ਗਿੱਧੇ ਵੀ ਤੇ ਨਾਲ ਗਾਉਣੇ ਆ ਗੀਤ ਵੀ ਸ਼ਗਨਾਂ ਦੇ। ਸੋ ਆਓ ਰਲ ਕੇ ਮਨਾਈਏ ਤੀਆਂ ਮਿਲਡੂਰੇ ਦੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਦਿਲ ਵਾਲੀ ਗੱਲ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਸਾਰੇ ਸਰੋਤਿਆਂ ਦਾ। ਦੇਸ਼ ਵਿਦੇਸ਼ ਤੋਂ ਤੁਸੀਂ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਤੇ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਭਾਜੀ ਜੁੜੇ ਨੇ, ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਬੜੀ ਹਾਸੇ ਵਾਲੀਆਂ ਵੀ ਹੋ ਹਟੀਆਂ ਨੇ ਵਿੱਚ ਜਾਣਕਾਰੀ ਵਾਲੀ ਵੀ। ਭਾਜੀ, ਓਲੰਪਿਕ ਚੱਲ ਰਹੀਆਂ ਨੇ ਤੇ ਇੱਕ ਥੋੜੇ ਮੈਡਲ ਸ਼ੇਅਰ ਕਰ ਲਈਏ ਕਿ ਕਿਹਨੇ ਕਿਹਨੇ ਕਿੰਨੇ।
ਹਾਂਜੀ, ਮੈਂ ਇੱਕ ਇੱਥੇ ਇੰਟਰਸਟਿੰਗ ਇਵੈਂਟ ਦੱਸਣੀ ਚਾਹੁੰਦਾ ਆ। ਕੱਲ ਆਸਟ੍ਰੇਲੀਆ ਨੇ 70 ਮਿੰਟਾਂ ਦੇ ਵਿੱਚ 3 ਗੋਲਡ ਮੈਡਲ ਜਿੱਤੇ 70 ਮਿੰਟਾਂ ਦੇ ਵਿੱਚ।
ਹਾਂਜੀ ਹਾਂਜੀ, ਇਹ ਵੀ ਇੱਕ ਖਬਰ ਬਣਦੀ ਹੈ। ਤੇ ਆਸਟ੍ਰੇਲੀਆ ਫਿਲਹਾਲ ਚੌਥੇ ਨੰਬਰ ਤੇ ਆ, 12 ਗੋਲਡ ਮੈਡਲ, 27 ਟੋਟਲ, ਤੇ ਚਾਈਨਾ ਪਹਿਲੇ ਤੇ ਆ, 16 ਗੋਲਡ 37 ਟੋਟਲ। ਯੂਨਾਈਟਿਡ ਸਟੇਟ ਹੁਣ ਜਿੱਦਾਂ ਆਪਾਂ ਪਹਿਲਾਂ ਦੱਸਿਆ ਸੀਗਾ ਕਿ ਇਹ ਅਥਲੈਟਿਕਸ ਦੇ ਵਿੱਚ ਜ਼ਿਆਦਾ ਨੇ, ਉਹ ਆਉਣਗੇ ਹੀ ਉੱਪਰ, 14 ਮੈਡਲ ਲੈ ਕੇ ਦੂਜੇ ਨੰਬਰ ਤੇ 61 ਕੁੱਲ ਮਿਲਾ ਕੇ ਆ। ਫਰਾਂਸ 12 ਤੇ 41, ਯੂਕੇ ਜਿਹੜਾ ਆ ਉਹ 10 ਗੋਲਡ ਤੇ 33 ਉਹਦੇ ਜਿਹੜੇ ਟੋਟਲ ਨੇ। ਤੇ ਕੁੱਲ ਮਿਲਾ ਕੇ ਭਾਜੀ ਮੈਨੂੰ, ਮੈਂ ਇਹ ਦੇਖਿਆ ਕਿ ਜਿਹੜੇ ਅਮਰੀਕਾ ਹੈ ਨਾ ਉਹ ਤੀਜੇ ਨੰਬਰ 'ਤੇ ਜ਼ਿਆਦਾ ਰਿਹਾ ਆ, ਤਾਂ ਕਰਕੇ ਉਹਨਾਂ ਨੂੰ ਕਾਂਸੇ ਦੇ ਜਿਹੜੇ ਤਾਂਗਮੇ ਜ਼ਿਆਦਾ ਮਿਲ ਗਏ ਆ।
ਹਿੰਦੁਸਤਾਨ
ਬਰੋਂਜ ਮੈਡਲ ਦਿੱਤੇ ਨੇ
ਤੀਜੇ ਨੰਬਰ ਵਾਲੇ,
ਸੋਨੇ ਦੀ ਲੋੜ ਨਹੀਂ, ਸੋਨੇ ਦੀ ਆਪਾਂ ਨੂੰ ਬਹੁਤ, ਸੋਨਾ ਭਾਰਤੀ ਇਕਾਨਮੀ ਚ ਪਹਿਲੇ। ਖੈਰ, ਉਹ ਮੈਨੂੰ ਲੱਗਦਾ ਕਿ ਹੋਰ ਵੀ ਜਿੱਤਣ ਦੇ ਚਾਂਸਿਸ ਹੈਗੇ ਆ। ਤੇ ਇੱਕ ਜਿਹੜੀ ਆਸ ਦੀ ਕਿਰਨ ਜਾਗ ਰਹੀ ਆ ਉਹ ਹਾਕੀ ਚੋਂ ਜਾਗ ਰਹੀ ਆ ਭਾਜੀ, ਬੜਾ ਇਤਿਹਾਸਕ ਮੈਚ ਜਿੱਤਿਆ ਇੰਡੀਆ ਨੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
ਬਿਲਕੁਲ ਅਮਰਦੀਪ, ਮੈਨੂੰ 1972 ਦਾ ਉਹ ਦਿਨ ਯਾਦ ਆ ਜਦੋਂ 7:30 ਵਜੇ ਦਾ ਪੰਜਾਬੀ ਬੁਲੇਟਿਨ ਆਉਂਦਾ ਹੁੰਦਾ ਸੀ। ਉਸ ਤੋਂ ਪਹਿਲਾਂ ਉਸ ਵੇਲੇ ਅਸੀਂ ਕਰਮਚੰਦ ਦੀ ਹੱਟੀ ਹੁੰਦੀ ਸੀ ਸਾਡੇ ਪਿੰਡ, ਇੱਕੋ ਟ੍ਰਾਂਜਿਸਟਰ ਹੁੰਦਾ ਸੀ ਤੇ ਉਹਨੇ ਕੀਲੀ ਦੇ ਉੱਪਰ ਟੰਗਿਆ ਹੁੰਦਾ ਸੀ ਉਹ ਟ੍ਰਾਂਜਿਸਟਰ, ਤੇ ਉੱਥੋਂ ਫਿਰ ਉਹ ਹਾਕੀ ਦੀ ਉਸ ਵੇਲੇ ਰਨਿੰਗ ਕਮੈਂਟਰੀ ਆ ਰਹੀ ਸੀ, ਪਾਕਿਸਤਾਨ ਤੇ ਵੈਸਟ ਜਰਮਨੀ ਦਾ ਉਸ ਵੇਲੇ ਫਾਈਨਲ ਹਾਕੀ ਦਾ ਹੋ ਰਿਹਾ ਸੀ। ਤੇ ਹਾਫ ਟਾਈਮ ਦੇ ਵਿੱਚ ਜਿਸ ਵੇਲੇ ਟਾਈਮ ਮਿਲਿਆ ਕਮੈਂਟੇਟਰ ਨੂੰ, ਉਹਨੇ ਫਿਰ ਇੱਦਾਂ ਕਿਹਾ ਸੀ ਕਿ ਭਾਰਤ ਨੇ ਤੀਸਰੇ ਸਥਾਨ ਕੇ ਲਈ ਆਸਟ੍ਰੇਲੀਆ ਕੋ 1-0 ਸੇ ਹਰਾ ਕਰ ਬ੍ਰੋਂਜ ਮੈਡਲ ਜਿੱਤ ਲਿਆ ਹੈ। ਬਿਲਕੁਲ ਉਹੀ ਮੈਂ ਵਰਡਿੰਗ ਤੁਹਾਨੂੰ ਦੱਸ ਰਿਹਾ, ਫਿਰ ਉੱਥੋਂ ਪਤਾ ਲੱਗਾ ਸੀ। 52 ਸਾਲ ਪਹਿਲਾਂ ਦੀ ਇਹ ਗੱਲ ਆ, ਜੁਲਾਈ 52 ਦੇ, ਜੁਲਾਈ 1972 ਦੇ ਦੀ ਇਹ ਗੱਲ ਆ, ਤੇ ਉਸ ਤੋਂ ਬਾਅਦ ਹੁਣ ਜਾ ਕੇ 52 ਸਾਲ ਬਾਅਦ ਜਾ ਕੇ ਭਾਰਤ ਦੀ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ ਕਿਸੇ ਵੀ ਓਲੰਪਿਕ ਕੰਪੀਟੀਸ਼ਨ ਦੇ ਹਾਕੀ ਮੈਚ ਵਿੱਚ ਹਰਾਇਆ। ਬਹੁਤ ਵੱਡੀ ਗੱਲ ਹੈ, ਮੈਂ ਲਾਈਵ ਮੈਚ ਦੇਖਿਆ ਉਹ, ਤੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ 6 ਵਜੇ ਸ਼ਾਮ ਨੂੰ ਇੰਡੀਆ ਦਾ ਮੈਚ ਜਿਹੜਾ ਉਹ ਇੰਗਲੈਂਡ ਦੇ ਨਾਲ ਹੋ ਰਿਹਾ ਹੈ, ਕੁਆਟਰ ਫਾਈਨਲ 6 ਵਜੇ ਸ਼ੁਰੂ ਹੋਊਗਾ ਉਹ ਅੱਜ ਸ਼ਾਮ ਦੇ G9 ਏਦਾਂ ਦਾ ਕੋਈ ਚੈਨਲ ਆ ਜਿਹੜਾ ਕਿ ਸਾਰੇ ਮੈਚ ਦਿਖਾ ਰਿਹਾ ਆ, ਤੇ ਉਹ ਜ਼ਰੂਰ ਦੇਖੋ ਤੇ ਆਸ ਕਰਦੇ ਹਾਂ ਕਿ ਭਾਰਤ ਦੀ ਟੀਮ ਸੈਮੀ ਫਾਈਨਲ ਦੇ ਵਿੱਚ ਪਹੁੰਚੂਗੀ ਤੇ ਆਸਟ੍ਰੇਲੀਆ ਵੀ ਕੁਆਟਰ ਫਾਈਨਲ ਦੇ ਵਿੱਚ ਅਮਦੀ ਪਹੁੰਚ ਚੁੱਕਿਆ। ਆਸਟ੍ਰੇਲੀਆ ਦੇ 9 ਪੁਆਇੰਟ ਹੈ ਪੂਲ ਦੇ ਵਿੱਚ, ਭਾਰਤ ਨੇ 10 ਪੁਆਇੰਟ ਅਰਜਿਤ ਕੀਤੇ ਆ ਹਾਲੇ ਤੱਕ ਆਪਣੇ ਪੂਲ ਦੇ।
ਭਾਜੀ ਤੁਸੀਂ
ਦੋਨੋਂ ਟੀਮਾਂ ਕੁਆਟਰ
ਤੁਸੀਂ
ਫਾਈਨਲ
ਮੈਚ ਦੇਖਿਆ ਤੇ ਜਿਹੜੀ ਹਾਕੀ ਟੀਮ ਹੈ ਮੈਂ ਨਹੀਂ ਦੇਖ ਸਕਿਆ ਮੈਚ, ਪਰ ਤੁਹਾਨੂੰ ਕੀ ਲੱਗਦਾ ਹੈ ਕੌਨਫੀਡੈਂਸ ਲੈਵਲ, ਪਲੇਅਰਸ ਦੀ ਆਪਸੀ ਟੀਮ ਵਰਕ, ਤਾਲਮੇਲ, ਤੁਹਾਨੂੰ ਕੌਨਫੀਡੈਂਸ ਹੈ ਟੀਮ ਦੇ ਉੱਤੇ? ਮਤਲਬ ਚਲੋ ਮੈਡਲ ਮੈਡਲ ਜਿੱਤੇ ਜਾਂ ਨਾ ਜਿੱਤੇ, ਪਰ ਓਵਰਆਲ ਟੀਮ ਵਰਕ ਕਿੱਦਾਂ ਲੱਗਿਆ ਤੁਹਾਨੂੰ?
ਮੈਂ ਪਰਸੋਂ ਹੀ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਸਕੂਲ ਦੇ ਵਿੱਚ ਮੈਚ ਹੋਣ ਤੋਂ ਪਹਿਲਾਂ ਕਿ ਫਰਾਈਡੇ ਵਾਲੇ ਦਿਨ ਸਾਡੇ ਸਕੂਲ ਦੇ ਵਿੱਚ ਹਾਕੀ ਦਾ ਕੋਚ ਹੈ, ਉਹ ਹਾਕੀ ਦੀ ਕੋਚਿੰਗ ਸਿਖਾਉਂਦਾ, ਉੱਥੋਂ 12 ਮਹੀਨੇ ਨਿਆਣੇ ਆਉਂਦੇ ਹੁੰਦੇ ਉਹਨਾਂ ਕੋਲ ਸਿੱਖਣ ਨੂੰ, ਥੋੜੀ ਜਿਹੀ ਐਸਟ੍ਰੋ ਟਰਫੀ ਉੱਤੇ ਹੈਗੀ ਆ ਬ੍ਰੈਡਮਿਨ ਓਵਲ ਦੇ ਵਿੱਚ, ਤੇ ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀ। ਮੈਂ ਅੱਜ ਇੰਡੀਆ ਤੇ ਆਸਟ੍ਰੇਲੀਆ ਦਾ ਹਾਕੀ ਮੈਚ ਹੋ ਰਿਹਾ ਹੈ, ਕਹਿੰਦਾ ਇੰਡੀਅਨ ਜਿਹੜੀ ਟੀਮ ਹੈ ਨਾ ਉਹ ਇਨਕਨਸਿਸਟੈਂਟ ਟੀਮ ਆ, ਉਹਦੀ ਜਿਹੜੀ ਡਿਫੈਂਸ ਆ ਜਾਂ ਫੋਰਵਰਡ ਲਾਈਨ ਆ, ਜੇ ਤਾਂ ਉਹ ਚੰਗੀ ਤਰ੍ਹਾਂ ਚੱਲਦੀ ਆ ਤਾਂ ਉਹ ਜਿੱਤ ਜਾਊਗੀ ਅੱਜ ਦਾ ਮੈਚ, ਜੇ ਉਹ ਇਨਕਨਸਿਸਟੈਂਸੀ ਜਿੱਦਾਂ ਪਾਸਟ ਵਿੱਚ ਦਿਖਾਉਂਦੇ ਰਹੇ ਆ, ਤੇ ਜੇ ਉੱਦਾਂ ਚੱਲੂਗੀ ਤਾਂ ਉਹ ਮੈਚ ਹਾਰ ਜੂਗੇ। ਉਦਣ ਉਹ ਬਹੁਤ ਵਧੀਆ ਖੇਡੇ ਆ ਕੰਸਿਸਟੈਂਟਲੀ, ਉਹਨਾਂ ਨੇ ਅਟੈਕ ਵੀ ਅੱਛੇ ਕੀਤੇ, ਸ਼ੁਰੂ ਸ਼ੁਰੂ ਤੋਂ ਅਟੈਕ ਕਰਨੇ ਸ਼ੁਰੂ ਕਰਦੇ, ਉਹਨਾਂ ਦੀ ਟ੍ਰੈਪਿੰਗ ਵਾਲੀ ਬਹੁਤ ਅੱਛੀ ਰਹੀ ਉਸ ਮੈਚ ਦੇ ਵਿੱਚ, ਤੇ ਜਿਹੜੀ ਏਰੀਅਲ ਸਟਾਪੇਜ ਸੀ ਨਾ ਜਿੱਦਾਂ ਗਰਜੈਂਟੋਸ ਏਅਰ ਚੋਂ ਬਾਲ ਨੂੰ ਰਿਸੀਵ ਕਰਕੇ ਥੱਲੇ ਸਿੱਟ ਕੇ ਫੇਰ ਅੱਗੇ ਜਾ ਰਿਹਾ ਸੀ, ਜਾਂ ਸਾਰੀ ਟੀਮ ਜਿੱਦਾਂ ਡਿਫੈਂਸਿਵ ਹੋ ਕੇ ਡੀ ਦੇ ਵਿੱਚ ਚਲੀ ਜਾਂਦੀ ਸੀ, ਅਤੇ ਜਿਹੜੇ ਇੰਡੀਆ ਆਸਟ੍ਰੇਲੀਆ ਅਟੈਕਰ ਸੀਗੇ ਉਹਨਾਂ ਨੂੰ ਰੋਕ ਲੈਂਦੀ ਸੀ ਬਾਹਰ ਹੀ ਡੀਗ ਦੇ, ਜਿਸ ਵੇਲੇ ਅੰਦਰ ਜਾਂਦੇ ਸੀ ਤਾਂ ਉਹਨਾਂ ਦੇ ਨਿਸ਼ਾਨੇ ਇੱਧਰ ਉੱਧਰ ਆਸਟ੍ਰੇਲੀਆ ਦੇ ਬਹੁਤ ਜ਼ਿਆਦਾ ਗਏ, ਉਹਦੇ ਕਰਕੇ ਵੀ ਭਾਰਤ ਨੂੰ ਕਾਫੀ ਫਾਇਦਾ ਉਸ ਮੈਚ ਦੇ ਵਿੱਚ ਹੋਇਆ। ਲੇਕਿਨ ਇਸ ਮੈਚ ਦੇ ਵਿੱਚ ਜਿਹੜਾ ਕਿ ਆਸਟ੍ਰੇਲੀਆ ਤੇ ਭਾਰਤ ਦੇ ਵਿੱਚ ਜਿਹੜੀ ਟ੍ਰੈਪਿੰਗ ਰਹੀ ਹੈ ਬਾਲ ਦੀ, ਉਸ ਦਿਨ ਭਾਰਤੀ ਹਾਕੀ ਖਿਡਾਰੀਆਂ ਜਿਸ ਤਰ੍ਹਾਂ ਬਾਲ ਨੂੰ ਟ੍ਰੈਪ ਕੀਤਾ, ਅੱਗੇ ਵਧਾਇਆ, ਇੱਧਰ ਉੱਧਰ ਪਾਸ ਦਿੱਤੇ ਆ, ਤੇ ਪਾਸ ਬਿਲਕੁਲ ਠੀਕ ਜਾ ਰਹੇ ਸੀ, ਡੀ ਵਿੱਚ ਜਾ ਕੇ ਅਟੈਕ ਵੀ ਕਰ ਰਹੇ ਸੀ, ਹਾਲਾਂਕਿ ਪੋਜੈਸ਼ਨ ਜਿਹੜਾ ਆਸਟ੍ਰੇਲੀਆ ਕੋਲ ਜ਼ਿਆਦਾ ਰਿਹਾ ਆ ਇਸ ਮੈਚ ਦੇ ਵਿੱਚ, ਫਿਰ ਵੀ ਭਾਰਤ 3-2 ਦੇ ਨਾਲ ਮੈਚ ਜਿੱਤਿਆ ਹੈ। ਬਹੁਤ ਵਧੀਆ ਗੱਲ ਹੋਈ ਆ, ਜੇ ਅੱਜ ਵੀ ਉਹੀ ਸਟੈਂਡਰਡ ਭਾਰਤ ਦਾ ਰਿਹਾ, ਇਨਕਨਸਿਸਟੈਂਸੀ ਰਹੀ, ਇਨਕਨਸਿਸਟੈਂਟ ਨਹੀਂ ਹੋਏ ਇੰਗਲੈਂਡ ਦੇ ਖਿਲਾਫ, ਤਾਂ ਉਹ ਮੈਚ ਵੀ ਭਾਰਤ ਜਿੱਤ ਸਕਦਾ ਆ। ਲੇਕਿਨ ਖੇਡ ਦੇ ਵਿੱਚ ਕਦੇ ਵੀ ਕੁਛ ਪੱਕਾ ਨਹੀਂ ਕਿਹਾ ਜਾ ਸਕਦਾ। ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਇਸ ਵੇਲੇ ਟੀਮ ਖੇਡ ਰਹੀ ਆ ਤੇ ਜਿਹੜੇ ਵਿਦੇਸ਼ੀ ਕੋਚ ਆ ਭਾਰਤ ਨੂੰ ਟ੍ਰੇਨਿੰਗ ਦੇ ਰਹੇ ਆ, ਕਿਉਂਕਿ ਅੱਜ ਕੱਲ੍ਹ ਦੀ ਹਾਕੀ ਜਿਹੜੀ ਆ ਪਾਵਰਫੁਲ ਹਾਕੀ ਹੋਈ ਆ ਬੰਦੀ, ਪਹਿਲਾਂ ਡ੍ਰਿਬਲਿੰਗ ਹੁੰਦੀ ਸੀ, ਡ੍ਰਿਬਲ ਕਰਕੇ ਬਾਲ ਨੂੰ ਲੈ ਕੇ ਦੂਜੇ ਪਾਸੇ ਜਾਂਦੇ ਹੁੰਦੇ ਸੀ, ਹੁਣ ਸਿੱਧੇ ਸਕੂਪ ਮਾਰਦੇ ਆ, ਤੁਸੀਂ ਰਾਈਟ ਰਾਈਟ ਫੁੱਲ ਬੈਕ ਜਿਹੜਾ ਜਾਂ ਲੈਫਟ ਫੁੱਲ ਬੈਕ ਆ ਉਹ ਸਿੱਧਾ ਸਕੂਪ ਮਾਰ ਕੇ ਸੈਂਟਰ ਫਾਰਵਰਡ ਨੂੰ ਬਾਲ ਦੇ ਰਿਹਾ ਜਾਂ ਵਿੰਗਰ ਨੂੰ ਦੇ ਰਿਹਾ, ਉੱਥੋਂ ਮੂਵ ਕਰਕੇ ਡੀ ਵਿੱਚ ਜਾ ਰਹੇ ਆ। ਉਹਦੇ ਨਾਲ ਬੜਾ ਫਾਇਦਾ ਹੋਇਆ ਕਿ ਨਵੀਆਂ ਚੀਜ਼ਾਂ ਸਿੱਖਣ ਦੇ ਨਾਲ, ਇਹ ਹਾਕੀ ਦੇ ਵੀ ਉੱਦਾਂ ਵੀ ਰੂਲ ਦੇ ਵਿੱਚ ਵੀ ਕਾਫੀ ਚੇਂਜਸ ਆਈਆਂ ਆ, ਅੱਗੇ ਬੁੱਲੀ ਆਫ ਹੁੰਦਾ ਸੀ ਹੁਣ ਬੁੱਲੀ ਆਫ ਹੈ ਨਹੀਂ ਹੈ, ਅੱਗੇ ਅਪੋਸ਼ਨ ਹੁੰਦਾ ਸੀ ਹੁਣ ਹਿੱਟ ਇਨ ਆ, ਉਹ ਕਾਫੀ ਗੇਮ ਤੇਜ਼ ਹੋ ਗਈ ਆ, ਟਾਈਮਿੰਗ ਵੀ ਉਹਦੇ ਵਿੱਚ ਘੱਟ ਹੋ ਗਿਆ, ਅੱਗੇ 35 ਮਿੰਟ ਦਾ ਇੱਕ ਹਾਫ ਹੁੰਦਾ ਸੀ ਤੇ ਉਹ 70 ਮਿੰਟ ਦੀ ਗੇਮ ਹੁੰਦੀ ਸੀ, ਉਹ 60 ਮਿੰਟ ਦੀ ਕਰ ਦਿੱਤੀ ਗਈ ਆ, ਚਾਰ ਜਿਹੜੇ ਉਹ ਬਣਾ ਦੇ, ਪਹਿਲਾ ਹਾਫ, ਪਹਿਲਾ ਕੁਆਟਰ, ਦੂਜਾ ਕੁਆਟਰ, ਤੀਜਾ ਕੁਆਟਰ, ਚੌਥਾ ਕੁਆਟਰ, ਤੇ ਉਹਦੇ ਨਾਲ ਵੀ ਗੇਮ ਦੇ ਵਿੱਚ ਕਾਫੀ ਤੇਜ਼ੀ ਆਈ ਹੈ। ਜਿਸ ਵੇਲੇ ਗੇਮ ਨਹੀਂ ਚੱਲ ਰਹੀ ਹੁੰਦੀ ਉਹ ਸਟਾਪ ਬਾਅਦ ਚ ਉਹਨੂੰ ਰੋਕ ਦਿੰਦੇ ਆ, ਤਾਂ ਪੂਰੇ ਪੂਰੇ ਪੂਰਾ 1 ਘੰਟਾ ਜਿਹੜੀ ਗੇਮ ਹੁੰਦੀ ਆ ਉਹਦੀ ਵੇਸਟੇਜ ਬਹੁਤ ਘੱਟ ਹੁੰਦੀ ਆ। ਤੇ ਇੱਕ ਮੰਦੀ ਇਹਦਾ ਵੀ ਐਸਟ੍ਰਾ ਟੈਪ ਦਾ ਫਾਇਦਾ ਇਹ ਵੀ ਹੋਇਆ ਆ ਕਿ ਅਗਰ ਮੀਂਹ ਵੀ ਪਵੇ ਜਾਂ ਕਿਸ ਚੱਕਰ ਚੁੱਕਣ ਆ ਜਾਵੇ ਤਾਂ ਵੀ ਉਹ ਗੇਮ ਚੱਲਦੀ ਰਹਿੰਦੀ, ਉਹਦਾ ਮੀਂਹ ਦਾ ਵੀ ਕੋਈ ਅਸਰ ਨਹੀਂ ਹੁੰਦਾ। ਬਹੁਤ ਸਾਰੀਆਂ ਚੇਂਜਾਂ ਹਾਕੀ ਦੇ ਵਿੱਚ ਆਈਆਂ ਆ ਜਿਹੜੀਆਂ ਕਿ ਠੀਕ ਵੀ ਆ, ਹਾਕੀ ਹੁਣ ਫਾਸਟ ਵੀ ਹੋਈ ਆ ਅਤੇ ਭਾਰਤੀ ਖਿਡਾਰੀਆਂ ਨੇ ਵੀ ਹਾਕੀ ਦੀ ਕਾਫੀ
ਮਿਹਨਤ ਕੀਤੀ ਜਾ ਰਹੀ ਹੈ, ਉੜੀਸਾ ਸਰਕਾਰ ਬਹੁਤ ਵੱਡੀ ਮਿਹਨਤ ਕਰ ਰਹੀ ਹੈ, ਤੁਸੀਂ ਟੀ ਸ਼ਰਟਾਂ ਤੇ ਦੇਖਿਆ ਹੋਣਾ ਉੜੀਸਾ,
ਬਿਲਕੁਲ ਬਿਲਕੁਲ ਬਿਲਕੁਲ, ਸਾਰਾ ਜਿਹੜਾ ਕ੍ਰੈਡਿਟ ਹੈ ਨਾ ਉਹ ਉੜੀਸਾ ਸਰਕਾਰ ਨੂੰ ਜਾ ਰਿਹਾ ਹੈ।
ਪਰ ਉਹਨਾਂ ਨੇ ਭਾਜੀ ਦੇਖੋ ਕਿੱਥੇ ਪੰਜਾਬ ਤੇ ਕਿੱਥੇ ਉੜੀਸਾ, ਮੈਜੋਰਟੀ ਮੇਰੇ ਕੋਲ 8-9 ਪਲੇਅਰ ਪੰਜਾਬ ਦੇ ਆ ਤੇ ਪ੍ਰੈਕਟਿਸ ਜਾ ਕੇ ਉੜੀਸਾ ਚ ਕਰਦੇ ਨੇ। ਹੁਣ ਇੱਥੇ ਥੋੜੀ ਜਿਹੀ ਹੁਣ ਭਗਵੰਤ ਮਾਨ ਉੱਧਰ ਮਤਲਬ ਸੈਂਟਰ ਸਰਕਾਰ ਨੂੰ ਕੋਸੀ ਜਾ ਰਿਹਾ, ਮੈਨੂੰ ਕਲੀਅਰੈਂਸ ਨਹੀਂ ਦਿੰਦੇ, ਮੈਂ ਜਾਣਾ ਜੀ ਮੈਚ ਦੇਖਣ, ਉਹ ਸਾਡੇ ਪੰਜਾਬ ਦੇ ਪਲੇਅਰ ਇੰਨੇ ਆ, ਉਹਨਾਂ ਨੂੰ ਬੱਚੇ ਮਾਮਾ ਪੰਜਾਬ 'ਚ ਫਿਰ ਪ੍ਰੈਕਟਿਸ ਗੱਲ ਹੀ ਨਹੀਂ ਕਰਦੇ, ਪੰਜਾਬ ਕਿਉਂ ਨਹੀਂ ਸਪੋਰਟ ਕਰ ਰਿਹਾ ਹੈ ਨਾ ਹਾਕੀ ਨੂੰ, ਪੰਜਾਬ ਗੜ ਹੈ।
ਅੱਜ ਅਖਬਾਰ ਦੇ ਵਿੱਚ ਵੀ ਆਇਆ ਤੇ ਪੰਜਾਬ ਦੇ ਵਿੱਚ ਹਾਕੀ ਨੂੰ ਸਪੋਰਟ ਕਰਨਾ ਚਾਹੀਦਾ, ਇਹਨੂੰ ਸਪੋਰਟ ਜਾ ਕੇ ਉੜੀਸਾ ਚ ਮਿਲ ਰਹੀ ਆ। ਔਰ ਮੈਂ ਤਾਂ ਕਹਿੰਦਾ ਜਿਹੜੀ
ਉਹ ਤਾਂ ਠੀਕ ਹੈ ਪਰ ਭਾਜੀ ਮੈਂ
ਉਹ ਤਾਂ ਹੋਈ ਆ ਉਹ ਸਾਰੀ ਉੜੀਸਾ ਕਰਕੇ ਹੋਈ,
ਉਹ ਤਾਂ ਮੈਂ ਗੱਲ ਸਾਰੇ ਸਮਝ, ਪਰ ਗੱਲ ਫੁਕਰਾ ਪੰਥੀ ਦੀ ਆ ਨਾ। ਹੁਣ ਉਹ ਜਹਾਜ਼ ਫੜ ਕੇ ਪੈਰਿਸ ਜਾਣਾ ਚਾਹੁੰਦਾ ਪੰਜਾਬ ਦਾ ਮੁੱਖ ਮੰਤਰੀ, ਸਪੋਰਟ ਉਹ ਕਰਦੇ ਨਹੀਂ, ਸਪੋਰਟ ਉੜੀਸਾ ਦੀ ਗਵਰਨਮੈਂਟ ਕਰ ਰਹੀ ਆ, ਠੀਕ ਆ। ਹੁਣ ਉਹ ਮਤਲਬ ਲੋਕਾਂ ਨੂੰ ਕਰ ਰੱਖ ਲਓ ਜਾਂ ਕਿੱਦਾਂ ਵੀ ਆ, ਉਹ ਲੇਲੜੇ ਕੱਢ ਰਿਹਾ ਆ ਜਾਂ ਲੋਕਾਂ ਨੂੰ ਤੰਗ ਕਰ ਰਿਹਾ, ਮਤਲਬ ਉਹ ਤੰਗੀ ਵਾਲੀ ਗੱਲ ਹੈ ਜਾਂ ਤੁਸੀਂ ਸਪੋਰਟ ਹੀ ਨਹੀਂ ਕਰ ਰਹੇ ਕਿਸ ਤਰ੍ਹਾਂ, ਨਾ ਤੁਸੀਂ ਐਸਟ੍ਰੋਟਰਫ ਬਣਾ ਰਹੇ ਹੋ ਨਾ ਤੁਸੀਂ
ਪਤਾ ਕੀ ਗੱਲ ਹੈ ਮਨਦੀਪ, ਉਹਨਾਂ ਨੇ ਆਪਣਾ ਜਹਾਜ਼ ਬਲੌਕ ਕਰਨਾ, ਉਹ ਚੜ੍ਹਨਾ ਨਹੀਂ ਹੈ ਜਦ ਤੱਕ ਇਹਦੀ ਉਤਰਨੀ ਨਹੀਂ ਹੈ,
ਜਹਾਜ਼ ਚੋਂ ਚੜ੍ਹਨ ਨਹੀਂ ਦਿੰਦੇ ਓਵਰ ਕਰ ਲੈਂਦਾ ਉਹ, ਫਿਰ ਇੰਡੀਆ ਗਵਰਨਮੈਂਟ ਨੇ ਕਹਿੰਦਾ ਭਾਈ ਗਾਂਹ ਵਾਸਤੇ ਤੂੰ ਓਵਰਸੀਜ਼ ਜਾਣਾ ਨਾ ਪਹਿਲਾਂ ਸਾਡੀ ਪਰਮਿਸ਼ਨ ਲੈ ਕੇ ਜਾਣਾ ਪੈਣਾ, ਤੈਨੂੰ ਅਸੀਂ ਜਾਣ ਦੇਵਾਂਗੇ ਕਲੀਅਰ, ਤੂੰ ਦੇਖਦਾ ਜਾ ਕੇ ਫਸ ਜਾਣਾ ਉੱਥੇ, ਮਤਲਬ ਫਿਰ ਬੇਇੱਜ਼ਤੀ ਕਰਾਉਣਾ ਆ ਵੀ ਉਹ ਮੈਨੂੰ ਲੱਗਦਾ ਹੀ ਨਹੀਂ ਹੁਣ ਕਲੀਅਰੈਂਸ ਹੀ ਨਹੀਂ ਦੇਣੀ ਪੈਰਿਸ ਨੂੰ, ਪਤਾ ਕੀ ਆ ਪਤਾ ਹੈਗਾ ਵੀ ਜਾਣਾ ਨਹੀਂ ਹੈਗਾ ਕਲੀਅਰੈਂਸ ਨਹੀਂ ਦੇਣੀ, ਅਤੇ ਉਹ ਸਿਰਫ ਇਹਦੇ ਵਿੱਚੋਂ ਵੀ ਪੋਲੀਟਿਕਸ ਕੱਢਣ ਦੀ ਕੋਸ਼ਿਸ਼ ਕਰ ਰਿਹਾ, ਲਓ ਜੀ ਮੇਰੇ ਪੰਜਾਬੀ ਭਰਾ ਖੇਡਦੇ ਆ ਪਲੇਅਰ, ਮੈਨੂੰ ਜਾਣ ਨਹੀਂ ਦਿੱਤਾ ਜੀ ਬੀਜੇਪੀ ਸਰਕਾਰ ਨੇ, ਮੈਨੂੰ ਉਹ ਨਹੀਂ ਕਰਨ ਦਿੱਤਾ, ਉਹ ਕਾਕਾ ਜੀ ਤੁਸੀਂ ਜਾਣ ਵਾਲੇ ਹੈ ਹੀ ਨਹੀਂ ਹੈ ਨਾ, ਤੁਸੀਂ ਜਾ ਚਲੇ ਤਾਂ ਜਾਂਦੇ ਆ ਤੁਸੀਂ ਆਉਣ ਵਾਲੇ ਹੈ ਨਹੀਂ ਮੁੜ ਕੇ,
ਨਹੀਂ
ਉਹ ਕਹਿ ਪਾ ਤੂੰ ਜੋ ਉੱਥੇ ਕਰਨਾ ਤੂੰ ਇੱਥੇ ਕਰੀ ਜਾਂਦਾ ਰੋਜ਼, ਤੂੰ ਇੱਥੇ ਪੈਗ ਲਾ ਲਾ ਆਰਾਮ ਨਾਲ ਹੈ ਨਾ, ਤੂੰ ਇੱਥੇ ਹੀ ਲਾ ਲਾ ਐਵੇਂ ਇੰਨਾ ਖਰਚਾ ਕਰਨਾ ਸਰਕਾਰ ਦਾ, ਪਰ ਗੱਲ ਫੁਕਰਾਪੰਥੀ ਦੀ ਆਉਂਦੀ ਆ ਵੀ ਇੰਡੀਆ 'ਚ ਡਿਬੇਟ ਚੱਲ ਰਿਹਾ ਪਾਰਲੀਮੈਂਟ ਦੇ ਵਿੱਚ ਵੀ ਚੱਲ ਰਿਹਾ ਵੀ ਜਿਹੜੇ ਤਾਂ ਮੈਡਲ ਜਿੱਤ ਕੇ ਆ ਜਾਂਦੇ ਆ ਉਹਨਾਂ ਨੂੰ ਤੁਸੀਂ ਕਰੋੜਾਂ ਰੁਪਏ ਸਿੱਟ ਦਿੰਦੇ ਆ, ਪਰ ਜਿਹੜਾ ਇਨਫਰਾਸਟ੍ਰਕਚਰ ਲੋਕ ਆਪਣੇ ਕੋਲੋਂ ਪਰਸਨਲ ਪੈਸੇ ਖਰਚ ਕਰਕੇ ਮਿਹਨਤਾਂ ਕਰ ਕਰਕੇ ਗੁਰੂ ਘਰਾਂ ਦੇ ਵਿੱਚ ਰਹਿ ਰਹਿ ਕੇ ਲੰਗਰ ਛੱਕ ਜਾ ਕੇ ਆਪਣੀਆਂ ਪ੍ਰੈਕਟਿਸਾਂ ਕਰਦੇ ਆ ਪਲੇਅਰ ਬਣਦੇ ਆ, ਠੀਕ ਹੈ, ਜਿਹੜੇ ਤੁਸੀਂ ਬਣਾਏ ਹੋਏ ਆ ਇੰਸਟੀਟਿਊਸ਼ਨਸ ਉਹਨਾਂ ਦੇ ਵਿੱਚ ਵੱਡਿਆਂ ਘਰਾਂ ਦੇ ਕਾਕੇ ਹੈਂ ਰਜਵਾੜਿਆਂ ਦੇ ਕਾਕੇ ਜਿਹੜੇ ਆ ਉਹ ਪਸਾਏ ਹੋਏ ਨੇ ਅਤੇ ਉਹਨਾਂ ਦੀ ਪਰਫੋਰਮੈਂਸ ਤੁਹਾਨੂੰ ਪਤਾ ਹੀ ਆ, ਜਿਹੜੇ ਗਰਾਊਂਡ ਲੈਵਲ ਦੀ ਤੁਸੀਂ ਇਨਫਰਾਸਟ੍ਰਕਚਰ ਹੈ ਉਹ ਤੁਹਾਡਾ ਕਿੱਥੇ ਆ, ਹੈ ਨਾ, ਪੰਜਾਬ ਸਰਕਾਰ ਹੈ ਉਹ ਐਪਲੀਕੇਸ਼ਨ ਹੀ ਨਹੀਂ ਪਾਉਂਦੀ ਜੀ ਗ੍ਰਾਂਟਾਂ ਦੇ ਲਈ, ਕਿਉਂਕਿ ਪ੍ਰੋਜੈਕਟ ਹੈ ਹੀ ਨਹੀਂ। ਹੁਣ ਇਹ ਪੰਜਾਬ ਦੇ ਵਿੱਚ ਤਾਂ ਮਤਲਬ ਹਰੇਕ ਇਲਾਕੇ 'ਚ ਇੱਕ ਇੱਕ ਸਟੇਡੀਅਮ ਹਾਕੀ ਦਾ ਜਾਂ ਇੱਦਾਂ ਦੇ ਕੋਚ ਰੱਖ ਕੇ ਹੋ ਜਾਣਾ ਚਾਹੀਦਾ ਸੀਗਾ, ਉੜੀਸਾ ਗਵਰਨਮੈਂਟ ਕਰ ਰਹੀ ਆ, ਮਤਲਬ ਕੋਈ ਮੇਰੀ ਕੋਈ ਸਿੰਪਤੀ ਨਹੀਂ ਹੈਗੀ ਭਗਵੰਤ ਮਾਨ ਦੇ ਲਈ, ਮਤਲਬ ਵੀ ਉਹ ਉਹਨੂੰ ਜਾਣ ਜਾ, ਹੀ ਸ਼ੁੱਡ ਨੋਟ ਗੋ ਦੇਅਰ, ਨਾ ਤਾਂ ਉਹਨੀ ਕੋਈ ਸਪੋਰਟ ਕਰਦੇ ਆ ਨਾ ਕੋਈ ਵਾਸਤਾ ਕੀਤਾ, ਫਿਰ ਉਹ ਚਲੇ ਜਾਂਦੇ ਆ ਫਿਰ ਆਉਂਦੇ ਨਹੀਂ, ਜਹਾਜ਼ ਨਹੀਂ ਚੜ੍ਹਨ ਦਿੰਦੇ ਅਗਲੇ, ਹੈ ਨਾ, ਫਿਰ ਉਹ ਮਤਲਬ ਉਹ ਉਹ 'ਚ ਵੀ ਗੋਲਡ ਮੈਡਲ ਭਗਵੰਤ ਮਾਨ ਲੈ ਸਕਦਾ ਆ, ਜੇ ਇਸ ਕੰਮ ਦਾ ਗੋਲਡ ਮੈਡਲ ਹੋਵੇ ਤਾਂ ਭਗਵੰਤ ਮਾਨ ਗੋਲਡ ਮੈਡਲ ਹੱਕਦਾਰ ਹੈ ਇਸ ਚੀਜ਼ ਦੇ ਵਿੱਚ। ਚਲੋ ਭਾਜੀ ਸਾਡੇ ਨਾਲ ਹਰਜਿੰਦਰ ਸਿੰਘ ਘੁੰਮਣ ਬਸੀ,
ਚੰਡੀਗੜ੍ਹ ਮੁਬਾਰਕ,
ਚੰਡੀਗੜ੍ਹ ਮੁਬਾਰਕ, ਹਾਂਜੀ ਹਰਜਿੰਦਰ ਸਿੰਘ ਸਾਨੂੰ ਪਤਾ ਕਿੱਥੇ ਜਾਂਦਾ ਉਹ, ਉੱਧਰ ਜਾਂਦਾ ਹਿਮਾਚਲ 'ਚ ਧਰਮਸ਼ਾਲਾ 'ਚ ਹਰੇਕ ਵੀਕਐਂਡ, ਸਾਰੀਆਂ ਇਨਫੋਰਮੇਸ਼ਨਾਂ ਹੈਗੀਆਂ ਅਸੀਂ ਤਾਂ ਦੱਸੀ ਦਾ ਨਹੀਂ ਭਾਜੀ, ਹੁਣ ਤੁਹਾਨੂੰ ਪਤਾ ਮੈਂ ਅਸੀਂ ਪਤਾ ਨਹੀਂ ਕਿਹੜੀ ਗੱਲੋਂ ਚੁੱਪ ਹੈ, ਪਤਾ ਸਾਨੂੰ ਸਾਰਾ ਕੁਝ ਹੀ ਹੈ ਪਰ ਬਹੁਤ ਘੱਟ ਕਿਤੇ ਉਬਾਲਾ ਆ ਜਾਵੇ ਤਾਂ ਦੱਸੀ ਦਾ। ਹਰਜਿੰਦਰ ਸਿੰਘ ਘੁੰਮਣ ਜੀ ਸਾਡੇ ਨਾਲ ਜੁੜੇ ਨੇ ਬਸੀ ਪਠਾਣਾ ਵਾਲੇ ਐਡਲੇਟ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਖੁਸ਼ੀਆਂ ਖੇੜੇ ਨਾਲ ਜ਼ਿੰਦਗੀ ਬਤੀਤ ਕਰੇ, ਕਹਿੰਦੇ ਤੇਰਾ ਸ਼ਹਿਰ ਲਾਹੌਰ ਮੇਰਾ ਸ਼ਹਿਰ ਨਕੋਦਰ, ਸਾਡੇ ਪੰਛੀ ਚੰਗੇ ਭਾਵੇਂ ਇੱਧਰ ਅਤੇ ਭਾਵੇਂ ਉੱਧਰ, ਠੀਕ ਹੈ ਜੀ, ਇੱਕ ਗੀਤ ਹੈ ਇਹ ਮੇਰਾ ਖਿਆਲ, ਇਹ ਗੀਤ ਦੇ ਬੋਲ ਵੀ ਨੇ ਅਤੇ ਬਹੁਤ ਵਧੀਆ ਜੀ ਆਇਆਂ ਨੂੰ ਸਭ ਦਾ। ਅਤੇ ਪਰਮਜੀਤ ਧਾਲੀਵਾਲ ਵੀ ਕਹਿ ਰਹੇ ਨੇ ਕਹਿੰਦੇ ਵਧੀਆ ਹੋਇਆ ਜੀ, ਕਹਿੰਦੇ ਮੁੱਖ ਮੰਤਰੀ ਨਹੀਂ ਗਏ, ਉਹ ਚਲੋ ਤਾਂ ਹੀ ਨਹੀਂ ਗਏ ਕਿਉਂਕਿ ਉਹਨਾਂ 'ਤੇ ਆ ਨਹੀਂ ਸੀ ਹੋਣਾ। ਅਤੇ ਫਿਰ ਸਤਿ ਸ਼੍ਰੀ ਅਕਾਲ ਵੀ ਨਾਲੇ ਬੁਲਾ ਰਹੇ ਨੇ ਕਹਿੰਦੇ ਉੱਧਰ ਪ੍ਰਧਾਨ ਨੂੰ, ਤਾਂ ਕਹਿੰਦਾ ਅਸੀਂ ਕਦੇ ਦੇ ਲੱਭ ਰਹੇ ਹਾਂ ਮਿਲਦਾ ਹੀ ਨਹੀਂ, ਲੱਗਦਾ ਪ੍ਰਧਾਨਗੀ ਦਾ ਚੱਜ ਜ਼ਿਆਦਾ ਹੀ ਪਸੰਦ ਹੈ, ਇਹ ਬਹੁਤ ਉਹਦੇ ਪੇਸ਼ ਪਏ ਹੋਏ ਨੇ ਪ੍ਰਧਾਨ ਦੇ। ਅਮਰੀਕ ਭਾਜੀ ਇਸ ਤੋਂ ਬਾਅਦ ਆਪਾਂ ਇੱਕ ਗੱਲ ਕਰਨੀ ਆ, ਅੱਜ ਦਾ ਇੱਕ ਮੁੱਦਾ ਜਿਹੜਾ ਚਲੰਤ ਹੈ ਆ ਰਿਹਾ ਆ ਉਹ ਹੈਗਾ ਕਿ ਇੱਕ ਤਾਂ ਪਾਕਿਸਤਾਨ ਦਾ ਵੀਜ਼ਾ ਜਿਹੜਾ ਆ ਔਨ ਅਰਾਈਵਲ
ਦੇਣ ਦਾ ਐਲਾਨ ਕੀਤਾ। ਉਹਦੇ ਨਾਲ ਸਾਰਾ ਹੀ ਜਿਹੜਾ ਕਾਟੋ ਕਲੇਸ਼ ਮੁੱਕ ਜਾਣਾ। ਤੁਸੀਂ ਮਤਲਬ ਪਹਿਲਾਂ ਔਨਲਾਈਨ ਫਾਰਮ ਭਰੋ, ਫੀਸ ਪੇ ਕਰੋ, ਜਾ ਚੜ੍ਹ ਜਾਓ, ਅਪਰੂਵਲ ਆ ਗਿਆ, ਚੜ੍ਹ ਜਾਓ ਜੀ, ਠੀਕ ਹੈ, ਕੋਈ ਚੱਕਰ ਨਹੀਂ। ਅਤੇ ਇਹ ਇੱਕ ਵਧੀਆ ਗੱਲ ਹੈ, ਇਹਦਾ ਡਿਟੇਲ ਆਪਾਂ ਦੱਸਾਂਗੇ। ਦੂਜੀ ਗੱਲ ਇਹ ਹੈ ਕਿ ਰਿਪੋਰਟਸ ਆ ਰਹੀਆਂ, SBS 'ਤੇ ਵੀ ਛਪੀ ਆ, ਚਾਲ ਸਾਹਿਬ ਉਹਨਾਂ ਨੇ ਭੇਜੀ ਹੈ, ਕਿ ਜਿਹੜੇ ਮਾਈਗ੍ਰੈਂਟਸ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ, ਪ੍ਰਵਾਸੀ ਆ ਰਹੇ ਨੇ, ਚਾਹੇ ਉਹ ਐਜ਼ ਏ ਸਟੂਡੈਂਟਸ ਆ ਰਹੇ ਨੇ, PR ਆ ਰਹੇ ਨੇ, ਵਰਕ ਵੀਜ਼ੇ 'ਤੇ ਆ ਰਹੇ ਨੇ, ਸਿਟੀਜ਼ਨ ਆ ਰਹੇ ਨੇ, ਵਟਐਵਰ, ਹੈ ਨਾ, ਉਹਦੇ ਨਾਲ ਆਸਟ੍ਰੇਲੀਆ ਦੀ ਜਿਹੜੀ ਹਾਊਸਿੰਗ ਮਾਰਕੀਟ ਹੈ, ਚਾਹੇ ਉਹ ਰੈਂਟਲ ਹੋਵੇ, ਚਾਹੇ ਉਹ ਮੁੱਲ ਦਾ ਘਰ ਹੋਵੇ ਜਾਂ ਫਲੈਟ ਹੋਣ, ਉਹਦੇ 'ਤੇ ਪ੍ਰੈਸ਼ਰ ਪੈ ਰਿਹਾ ਬਹੁਤ ਜ਼ਿਆਦਾ। ਮਤਲਬ ਉਹ ਕਹਿੰਦੇ ਵੀ ਇੱਕ ਕਾਰਨ ਹੈ ਮਾਈਗ੍ਰੈਂਟ। ਮੈਂ ਉਹਦਾ ਮੋਟੇ ਮੋਟੇ ਤੁਹਾਨੂੰ ਫਿਗਰ ਦੱਸ ਦਵਾਂ, ਵੀ ਇਹ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰੀਏ ਤਾਂ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਚਾਹੀਦਾ। ਸੰਨ 2022 ਅਤੇ 23 ਦੇ ਵਿੱਚ ਲਗਭਗ 380,000 ਜਿਹੜੇ ਓਵਰਸੀਜ਼ ਤੋਂ ਬੰਦੇ ਇੱਥੇ ਆਏ, ਜਿਹੜੇ ਕਿ ਜਾਣੀ ਕਿ ਵਾਧੂ ਸੀ, ਜਿਹੜੇ ਘਰਾਂ ਤੋਂ ਵਾਧੂ। ਅਤੇ 2023 ਦੇ ਵਿੱਚ ਜਿਹੜੇ 1,48,000 ਨਵੇਂ ਘਰ ਹੀ ਬਣੇ ਆ, ਮਤਲਬ 1,48,600 ਨਵੇਂ ਘਰ ਬਣੇ ਆ, ਅਤੇ 380,000 ਬੰਦਾ ਆਇਆ, ਹੈ ਨਾ। ਅਤੇ ਓਵਰਸੀਜ਼ ਜਿਹੜੀ ਨੈੱਟ ਮਾਈਗ੍ਰੇਸ਼ਨ ਹੈ ਆਸਟ੍ਰੇਲੀਆ ਦੀ, ਉਹ 528,392 ਵਿਅਕਤੀ ਸੀ, ਹੈ ਨਾ। ਇਹਨਾਂ 'ਚ ਕੁਛ ਬਾਹਰ ਵੀ ਗਏ, ਕੁਛ ਅੰਦਰ ਵੀ ਆਏ, ਪਰ ਇਹ ਨੈੱਟ ਇਨਟੇਕ ਸੀਗੀ। ਅਤੇ ਉਹ ਜਿੱਦਾਂ ਜੇ ਅਕਾਊਂਟਿੰਗ ਕਰੀਏ ਘਰਾਂ ਦੀ, ਤਾਂ ਜਿਹੜੀ ਪਾਪੂਲੇਸ਼ਨ ਹੈ ਆਸਟ੍ਰੇਲੀਆ ਦੀ ਇਸ ਵੇਲੇ, ਅਤੇ ਜਿੰਨੇ ਆਸਟ੍ਰੇਲੀਆ ਦੇ ਵਿੱਚ ਘਰ ਹੈ, ਇੱਕ ਘਰ ਦੇ ਵਿੱਚ ਇੱਕ ਘਰ ਢਾਈ, ਇੱਕ ਡਿਵੈਲਿੰਗ ਜਾਣੀ ਕਿ ਘਰ ਫਲੈਟ ਵਟ ਐਵਰ, 2.5 ਬੰਦੇ ਬਣਦੇ ਆ, ਮਤਲਬ ਇੱਕ ਘਰ ਦੇ ਵਿੱਚ, ਜਿਹੜੇ ਕਿ ਬਹੁਤ ਥੋੜ੍ਹੇ ਆ ਇੰਡੀਆ ਦੇ ਵਿੱਚ। ਹੁਣ ਤਾਏ ਦੇ ਤਾਂ 11 ਮੁੰਡੇ ਆ, ਹੁਣ 11 ਪੁੱਤ ਹੋਈ,
ਪਤਾ ਨਹੀਂ 11 ਜਾਂ 13,
ਉਹਨੂੰ ਗਿਣਤੀ ਨਹੀਂ, ਕਹਿੰਦਾ ਮੈਂ ਤਾਂ ਛੱਡ ਦਿੱਤਾ ਹੀ ਗਿਣਨਾ ਨਾ 10 ਤੋਂ ਬਾਅਦ। ਅਤੇ ਉਹ ਮਤਲਬ ਹਜੇ ਵੀ ਵੈਸੇ ਉਹ ਜਿਹੜੇ ਇਹ ਜਿਹੜੇ ਘਰ ਹੈ, ਇਹ ਜ਼ਿਆਦਾ ਬੰਦੇ ਮਤਲਬ ਘੱਟੋ ਘੱਟ 5-6 ਤਾਂ ਹੋਣੇ ਚਾਹੀਦੇ ਆ, ਪਰ ਫਿਰ ਵੀ ਜਿਹੜੇ ਲੋਕ ਇੱਥੇ ਇਕੱਲਾ ਰਹਿਣਾ ਚਾਹੁੰਦੇ ਨਾ, ਇਹ ਜਿਹੜੀ ਪ੍ਰੋਬਲਮ ਹੈਗੀ ਆ। ਸੋ ਜਿਹੜੀ 62,000 ਘਰ ਜਿਹੜਾ ਸ਼ੋਰਟ ਹੈ ਇਸ ਵੇਲੇ, ਅਤੇ ਹੁਣ ਤੁਸੀਂ ਦੱਸੋ ਵੀ ਕੀ ਮਾਜਰਾ ਆ, ਇਹ ਚੰਗੀ ਆ ਗੱਲ ਕਿ ਮਾੜੀ ਗੱਲ?
ਜਿਸ ਵੇਲੇ ਪ੍ਰਵਾਸ ਹੁੰਦੀ ਹੈ ਨਾ, ਪ੍ਰਵਾਸ ਜਿਹੜੀ ਹੁੰਦੀ ਹੈ, ਜਿੱਦਾਂ ਮਾਈਗ੍ਰੇਸ਼ਨ ਹੁੰਦੀ ਹੈ, ਇਹਦੇ 2 ਫੈਕਟਰ ਹੁੰਦੇ, ਇੱਕ ਪੁੱਲ ਫੈਕਟਰ ਹੁੰਦਾ, ਇੱਕ ਪੁਸ਼ ਫੈਕਟਰ ਹੁੰਦਾ।
ਹਾਂਜੀ,
ਜਿਹੜੇ ਪੁੱਲ ਫੈਕਟਰ ਹੁੰਦੇ ਆ, ਜਿੱਦਾਂ ਪੁੱਲ ਕਰਦੇ ਆ, ਅਟ੍ਰੈਕਟ ਕਰਦੇ ਆ ਆਪਣੇ ਆਪਣੇ ਬਲਾਂ ਨੂੰ, ਜਿੱਦਾਂ ਕਿਤੇ ਬੈਟਰ ਇੰਪਲੋਇਮੈਂਟ ਓਪਰਚੁਨਿਟੀਜ਼ ਹੁੰਦੀ ਆ, ਇੰਫਰਾਸਟ੍ਰਕਚਰ ਵਧੀਆ ਹੁੰਦਾ, ਸੇਫਟੀ ਉਸ ਕੰਟਰੀ 'ਚ ਵਧੀਆ ਹੁੰਦੀ ਆ, ਉਸ ਕੰਟਰੀ 'ਚ ਰੁਜ਼ਗਾਰ ਦੇ ਮੌਕੇ ਜ਼ਿਆਦਾ ਹੁੰਦੇ ਆ, ਖੁਸ਼ਹਾਲੀ ਹੁੰਦੀ ਆ, ਸ਼ਾਂਤੀ ਹੁੰਦੀ ਆ, ਇਹ ਸਾਰੇ ਪੁੱਲ ਫੈਕਟਰ ਆ ਜਿਹੜੇ ਕਿ ਆਸਟ੍ਰੇਲੀਆ ਬਲਾਂ ਨੂੰ ਆਪਣੇ ਲੋਕਾਂ ਨੂੰ ਖਿੱਚ ਰਹੇ ਆ, ਇੱਧਰ ਨੂੰ ਖਿੱਚ ਰਹੇ ਆ। ਤੇ ਇੰਡੀਆ ਦੇ ਵਿੱਚ ਪੁਸ਼ ਫੈਕਟਰ ਆ, ਜਿੱਦਾਂ ਅਨਇੰਪਲੋਇਮੈਂਟ ਆ, ਪੁਸ਼ ਕਰ ਰਹੀ ਆ ਤੁਸੀਂ ਬਾਹਰ ਨੂੰ ਜਾਓ, ਉੱਥੇ ਇਨਸਕਿਉਰਿਟੀ ਆ, ਸਰਕਾਰਾਂ ਜਿਹੜੀਆਂ ਸਕਿਉਰਿਟੀ ਨਹੀਂ ਪ੍ਰਦਾਨ ਕਰ ਰਹੀਆਂ, ਪੁਸ਼ ਕਰ ਰਹੀਆਂ ਲੋਕਾਂ ਨੂੰ ਤੁਸੀਂ ਬਾਹਰ ਜਾਓ, ਤਾਂ ਲੋਕਾਂ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਦੇ ਨਾਲ ਅਨਸੁਰੱਕਸ਼ਾ ਦੀ ਭਾਵਨਾ ਆ, ਉਹ ਪੁਸ਼ ਕਰ ਰਹੀ ਆ। ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਘੱਟ ਆ, ਪੁਸ਼ ਕਰ ਰਹੀ ਆ, ਗਰੀਬੀ ਆ ਉਹ ਪੁਸ਼ ਕਰ ਰਹੀ ਆ। ਪੁਸ਼ ਫੈਕਟਰ ਤੇ ਪੁੱਲ ਫੈਕਟਰ ਜਿਹੜੇ ਆ ਉਹ ਡਿਟਰਮਿਨ ਕਰਦੇ ਗਏ ਕਿਸ ਦੇਸ਼ ਵਿੱਚ ਜ਼ਿਆਦਾ ਲੋਕ ਜਾਣੇ ਆ, ਕਿਸ ਦੇਸ਼ ਵਿੱਚ ਲੋਕ ਘੱਟ ਜਾਣੇ ਆ। ਆਸਟ੍ਰੇਲੀਆ ਕਾਫੀ ਅਟਰੈਕਟਿਵ ਆ ਕੰਟਰੀ, ਜਿੱਥੇ ਕਿ ਜਿਹੜੀ ਮਾਈਗ੍ਰੇਸ਼ਨ ਆ ਹੋਣੀ ਚਾਹੀਦੀ ਆ, ਕਿਉਂਕਿ 1960ਵਿਆਂ ਦੇ ਵਿੱਚ ਇੱਥੇ ਵਾਈਟ ਪਾਲਿਸੀ ਸੀ ਕਿ ਜਿਹੜੇ ਵਾਈਟ ਲੋਕ ਆ ਉਹੀ ਆ ਸਕਦੇ ਸੀ, ਕਿਉਂਕਿ ਉਸ ਵੇਲੇ ਫਿਰ ਇਹਨਾਂ ਨੂੰ ਪਾਲਿਸੀ ਹਟਾਉਣੀ ਪਈ ਜਿਸ ਵੇਲੇ ਇੱਥੇ ਦੀ ਪਾਪੂਲੇਸ਼ਨ ਜਿਹੜੀ ਸ਼੍ਰਿੰਕ ਹੋ ਰਹੀ ਸੀ, ਘੱਟ ਰਹੀ ਸੀ, ਇਫੈਕਟਿਵ ਡਿਮਾਂਡ ਨਹੀਂ ਕ੍ਰੀਏਟ ਹੋ ਰਹੀ ਸੀ, ਤੇ ਇੱਥੇ ਦੀ ਇੰਡਸਟਰੀ ਥੱਲੇ ਜਾ ਰਹੀ ਸੀ, ਤਾਂ ਇਸ ਕਰਕੇ ਫਿਰ ਜਿਹੜੀ ਵਾਈਟ ਆਸਟ੍ਰੇਲੀਆ ਪਾਲਿਸੀ 1965 ਵਿੱਚ ਓਵਰਸ਼ ਕਰਕੇ ਇਹਨੂੰ ਕਾਫੀ ਲਿਬਰਲਾਈਜ਼ ਕੀਤਾ ਗਿਆ, ਤੇ 1990 ਤੇ 2000 ਤੋਂ ਬਾਅਦ ਜਿਹੜੀ ਆਸਟ੍ਰੇਲੀਆ ਨੇ ਕਾਫੀ ਲੋਕਾਂ ਨੂੰ ਆਪਣੇ ਗਲੇ ਲਾਇਆ, ਕਾਫੀ ਲੋਕ ਇੱਥੇ ਆਏ, ਤੇ ਇੱਥੇ ਜਿਸ ਵੇਲੇ ਲੋਕ ਜਿਹੜੇ ਆਉਂਦੇ ਸੀ ਉਹ ਸੈਂਟਰਲਾਈਜ਼ ਹੋ ਜਾਂਦੇ ਸੀ ਵੱਡੇ ਸ਼ਹਿਰ ਆ, ਜਿੱਦਾਂ ਮੈਲਬਰਨ ਤੇ ਸਿਡਨੀ ਵਿੱਚ ਲੋਕ ਆ ਕੇ ਇੱਥੇ ਉਹਨਾਂ ਦੇ ਜਿਹੜੇ ਗਰੁੱਪ ਜ਼ਿਆਦਾ ਹੁੰਦੇ ਸੀ, ਉਹਨਾਂ ਦੇ ਆਪਣੇ ਕਮਿਊਨਿਟੀ ਦੇ ਲੋਕ ਜ਼ਿਆਦਾ ਹੁੰਦੇ ਸੀ, ਜਿੱਦਾਂ ਸਿੱਖ ਆ ਅਸੀਂ ਆ, ਭਾਰਤੀ ਲੋਕ ਸਿਡਨੀ ਦੇ ਵਿੱਚ ਜਾਂ ਮੈਲਬੋਰਨ ਵਿੱਚ ਜ਼ਿਆਦਾ ਸੀ। ਇਹਦੇ ਨਾਲ ਕੀ ਹੋਇਆ ਕਿ ਜਿਹੜਾ ਘਰਾਂ ਦਾ ਪ੍ਰੈਸ਼ਰ ਆ, ਘਰਾਂ ਦਾ ਪ੍ਰੈਸ਼ਰ ਆ ਜਾਂ ਰੈਂਟਿੰਗ ਪ੍ਰੈਸ਼ਰ ਆ, 2012 ਤੋਂ ਬਾਅਦ ਇਹਨਾਂ ਦੋ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਪਿਆ, ਉਹ ਰੈਂਟਿੰਗ ਪ੍ਰਾਈਸ ਬਹੁਤ ਵੱਧ ਗਈ, ਘਰਾਂ ਦੀਆਂ ਪ੍ਰਾਈਸਿਸ ਬਹੁਤ ਵੱਧ ਗਈਆਂ, ਤੇ ਕਿਉਂਕਿ ਡਿਮਾਂਡ ਬਹੁਤ, ਜਿੱਥੇ ਲੋਕ ਆਉਣ ਲੱਗ ਪਏ ਸੀ, ਹੁਣ ਮੇਰਾ ਪੁਆਇੰਟ ਇਹ ਆ ਕਿ ਜਿਹੜੀ ਹੁਣ ਇਮੀਗ੍ਰੇਸ਼ਨ ਹੋ ਰਹੀ ਆ, ਜਿੱਦਾਂ ਸਿਡਨੀ ਅਤੇ ਮੈਲਬੋਰਨ ਘਰਾਂ ਦੀ ਪ੍ਰਾਈਸਿਸ ਵੱਧ ਰਹੀ ਆ, ਇਹਨੂੰ ਬੈਲੈਂਸ ਕਰਨ ਦੇ ਲਈ ਜਿਹੜੇ ਸਾਡੇ ਲੋਕ ਆ ਉਹਨੂੰ ਰੀਜਨਲ ਇਲਾਕਿਆਂ ਵਿੱਚ ਹੁਣ ਜਾਣ ਲੱਗ ਪਏ ਆ। ਹੁਣ ਐਡੀਲੇਡ ਵਿੱਚ ਪ੍ਰਾਈਸਿਸ ਘਰਾਂ ਦੀਆਂ ਵੱਧ ਰਹੀਆਂ ਆ, ਪਰਥ ਵਿੱਚ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਆ, ਬ੍ਰਿਸਬੇਨ ਚ ਵੱਧ ਰਹੀਆਂ ਜਾਂ ਹੋਰ ਛੋਟੇ ਟਾਊਨਾਂ ਵਿੱਚ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਆ। ਉਹਦਾ ਰੀਜ਼ਨ ਆ ਕਿ ਹੁਣ ਜਿਹੜੀ ਪਾਪੂਲੇਸ਼ਨ ਇਮੀਗ੍ਰੇਸ਼ਨ ਜਿਹੜੀ ਹੋਈ ਆ ਉਹਨਾਂ ਨੇ ਬੈਲੈਂਸ ਅਪ ਕਰਨਾ ਸ਼ੁਰੂ ਕੀਤਾ ਇਹਨਾਂ ਪ੍ਰਾਈਸਿਸ ਨੂੰ, ਤੇ ਉਹਨੇ ਜਿਹੜੀਆਂ ਮੈਲਬਰਨ ਤੇ ਸਿਡਨੀ ਦੀਆਂ ਪ੍ਰਾਈਸਿਸ ਨੂੰ ਬੈਲੈਂਸ ਅਪ ਕਰਨ ਦੇ ਲਈ ਇਹਨਾਂ ਕੰਟਰੀਆਂ ਇਹਨਾਂ ਇਲਾਕਿਆਂ ਵਿੱਚ ਲੋਕ ਜਿਹੜੇ ਹੁਣ
ਜਾਣ ਲੱਗੇ
ਕਰਨ ਲੱਗ ਪਏ, ਉੱਥੇ ਜਾਣ ਲੱਗ ਪਏ ਆ। ਹੁਣ ਤੁਸੀਂ ਦੇਖਿਆ ਹੋਊਗਾ ਜਦੋਂ ਤੁਸੀਂ ਇੱਥੇ ਆਏ 1994 ਦੇ ਵਿੱਚ ਜਾਂ 1992 ਦੇ ਵਿੱਚ, 1996 ਦੇ ਵਿੱਚ ਅਸੀਂ ਆਏ ਹਾਂ, ਉਦੋਂ ਸਾਰੇ ਸ਼ਹਿਰਾਂ ਦੇ ਵਿੱਚ ਚਾਹੇ ਐਡੀਲੇਡ ਸੀ, ਚਾਹੇ ਮੈਲਬਰਨ ਸੀ, ਚਾਹੇ ਸਿਡਨੀ ਸੀ, ਚਾਹੇ ਨਿਊਕਾਸਲ ਸੀ, ਚਾਹੇ ਕੋਈ ਹੋਰ ਛੋਟਾ ਮੋਟਾ ਸੀ, ਪ੍ਰਾਈਸ ਇੱਕੋ ਜਿਹੀਆਂ ਹੁੰਦੀਆਂ ਹੁੰਦੀਆਂ ਸਾਰੇ ਸਾਰੇ ਕੰਟਰੀ ਵਿੱਚ। ਪ੍ਰਾਈਸ ਯੂਨੀਵਰਸਲ ਪ੍ਰਾਈਸ ਸੀ ਘਰਾਂ ਦੀ, ਜਿੱਥੇ ਮਰਜ਼ੀ ਘਰ ਲੈਣਾ ਉਨੇ ਕੁ ਦਾ ਹੀ ਆਉਂਦਾ,
ਉਨੇ ਕੁ ਦਾ ਹੀ ਹੁੰਦਾ ਸੀ।
ਲੇਕਿਨ 2014-15 ਤੋਂ ਬਾਅਦ ਸਿਡਨੀ ਅਤੇ ਮੈਲਬੋਰਨ ਚ ਪ੍ਰਾਈਸਿਸ ਬਹੁਤ ਵਧੀਆ, ਬਾਕੀ ਜਿਹੜੇ ਸਟੇਟ ਉਹਨਾਂ ਚ ਘਟੀਆਂ, ਕਿਉਂਕਿ ਮਾਈਗ੍ਰੇਸ਼ਨ ਜਿਹੜੀ ਸੀ ਉਹਦਾ ਇਨਟੇਕ ਇਹਨਾਂ ਦੋ ਚ ਆ ਰਿਹਾ ਸੀ। ਲੇਕਿਨ ਹੁਣ ਜਿਹਨੇ ਬਿਮਾਰੀ ਸ਼ੁਰੂ ਕੀਤੀ ਹੋਵੇ ਉਹੀ ਬਿਮਾਰੀ ਹਟਾ ਦੇ, ਕੋਈ ਵੀ ਖੁਰਾਕ ਹੈ ਜਿਹਨੇ ਬਿਮਾਰੀ ਸ਼ੁਰੂ ਕੀਤੀ ਉਹਨੇ ਬਿਮਾਰੀ ਹਟਾਣੀ ਆ। ਤੇ ਹੁਣ ਜਿਹੜੀ ਪਾਪੂਲੇਸ਼ਨ ਜਿਹੜੀ ਇਮੀਗ੍ਰੇਸ਼ਨ ਦੀ ਪਾਪੂਲੇਸ਼ਨ ਆ ਉਹ ਹੁਣ ਦੂਜੇ ਸੂਬੇ ਵਿੱਚ ਜਾ ਰਹੀ ਆ, ਤੇ ਇਹ ਬੈਲੈਂਸ ਅਪ ਕਰ ਰਹੀ ਆ। ਜਿਹੜੀ ਮਾਈਗ੍ਰੇਸ਼ਨ ਆ ਇਹ ਜਿਹੜੀ ਇਮੀਗ੍ਰੇਸ਼ਨ ਆ ਇਹ ਮਾੜੀ ਨੀ ਹੁੰਦੀ, ਇਹ ਘਰਾਂ ਦੀ ਪ੍ਰਾਈਸਿਸ ਨੂੰ ਬੈਲੈਂਸ ਵੀ ਕਰਦੀ ਆ
ਭਾਜੀ।
ਤੇ
ਦੋ ਫੈਕਟਰ ਨੇ ਨਾ, ਕਈ ਕਈ ਫੈਕਟਰ ਨੇ। ਇੱਕ ਫੈਕਟਰ ਤਾਂ ਇਹ ਆ ਕਿ ਇੰਡੀਆ ਦੀ ਅਤੇ ਚਾਈਨਾ ਦੀ ਪਾਪੂਲੇਸ਼ਨ ਇੰਨੀ ਹੈ ਕਿ ਉਹਨਾਂ 'ਤੇ ਸਾਰੀਆਂ ਸੈਂਕਸ਼ਨਸ ਵੀ ਲਾ ਦਿਓ, ਬੰਦ ਵੀ ਕਰ ਦਿਓ ਮਾਲ ਬਾਹਰ ਆਉਣਾ ਜਾਣਾ, ਅਤੇ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਮਤਲਬ ਕ੍ਰਿਟੀਕਲ ਲੈਵਲ ਰੀਚ ਕਰ ਚੁੱਕੀ ਆ ਜਿੱਥੇ ਉਹਨਾਂ ਨੂੰ ਲੋੜ ਨਹੀਂ ਪੈਂਦੀ ਬਾਹਰਲੀਆਂ ਚੀਜ਼ਾਂ ਦੀ। ਠੀਕ ਹੈ, ਇੱਕ ਜਿਹੜਾ ਇਹ ਵੈਰੀ ਬਿਗ ਰਿਸੋਰਸਫੁੱਲ ਕੰਟਰੀ ਆ ਕੈਨੇਡਾ ਅਤੇ ਆਸਟ੍ਰੇਲੀਆ, ਇੱਥੇ ਇਹ ਰਿਸੋਰਸਿਸ ਨੂੰ ਮੈਨੇਜ ਕਰਨ ਦੇ ਲਈ, ਰਿਸੋਰਸਿਸ ਨੂੰ ਚਲਾਉਣ ਦੇ ਲਈ ਇੱਕ ਮਤਲਬ ਇੱਕ ਮੈਂ ਵੀਡੀਓ ਵੀ ਦੇਖ ਰਿਹਾ ਸੀ, ਐਨਾਲਿਸਿਸ ਵੀਡੀਓ, ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਆਸਟ੍ਰੇਲੀਆ ਹਜੇ ਤੱਕ ਫੇਲ ਕਿਉਂ ਨਹੀਂ ਹੋਇਆ, ਇਟਸ ਮੈਂਟ ਟੂ ਬੀ ਫੇਲੀਅਰ। ਜਿਹੜੇ ਯੂਰਪੀਅਨ ਸੀ, ਬ੍ਰਿਟਿਸ਼ ਸੀ, ਉਹਨਾਂ ਨੇ ਤਾਂ ਇਹਨੂੰ ਬਸ ਇਸ ਖਾਨ ਮੰਗਰ ਜਾਂ ਰਿਸੋਰਸਿਸ ਲੈ ਕੇ ਜਾਣ ਤੱਕ ਹੀ, ਲੱਕੜ ਸੋਨਾ ਇਹਦੇ ਲਈ ਵਰਤਿਆ ਸੀ, ਉਹਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਇਹ ਕੰਟਰੀ ਵੀ ਬਣੂਗਾ ਜਾਂ ਇਹ ਸਸਟੇਨ ਵੀ ਕਰ ਸਕਦਾ ਹੈ ਇੰਨੀ ਦੂਰ ਤੋਂ ਰਹਿਣ ਦਿਓ। ਖੈਰ ਤੁਸੀਂ ਹਿਸਟਰੀ ਲੈ ਕੇ ਆ ਰਹੇ ਹੋ, ਤੁਸੀਂ ਦੱਸੋਗੇ। ਦੂਜੀ ਗੱਲ ਇਹ ਹੈ ਭਾਜੀ ਵੀ ਜਿਹੜੇ ਮੇਰੀ ਆਪਣੀ ਓਬਜ਼ਰਵੇਸ਼ਨ ਹੈ ਕਿ ਜਿਹੜੇ ਤਾਂ ਹੁਣ ਸਾਡੇ ਬਹੁਤ ਪੁਰਾਣੇ ਕੰਟਰੀ ਆ, ਇੰਡੀਆ, ਚਾਈਨਾ, ਮਿਡਲ ਈਸਟ, ਪਾਕਿਸਤਾਨ, ਇਹ ਸਾਰੇ ਪੁਰਾਣੇ ਕੰਟਰੀ, ਪੁਰਾਣੀਆਂ ਸੱਭਿਅਤਾਵਾਂ ਆ, ਇੱਥੇ ਸ਼ਹਿਰੀ ਪਾਪੂਲੇਸ਼ਨ ਬਹੁਤ ਘੱਟ ਹੈ ਕਿਉਂਕਿ ਸ਼ਹਿਰ ਕਈ ਵਾਰੀ ਬਣ ਕੇ ਤਬਾਹ ਹੋਏ ਨੇ ਅਤੇ ਲੋਕ ਜਿਹੜੇ ਨੇ ਪਿੰਡਾਂ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ, ਥੋੜ੍ਹੀ ਥੋੜ੍ਹੀ ਪਾਪੂਲੇਸ਼ਨ ਦੇ ਵਿੱਚ, ਆਪਣੇ ਲਾਈਕ ਮਾਈਂਡਡ ਬੰਦਿਆਂ ਦੇ ਵਿੱਚ, ਆਪਣੇ ਗੋਤੀਆਂ ਦੇ ਵਿੱਚ, ਆਪਣੇ ਭਾਈਚਾਰਿਆਂ ਦੇ ਵਿੱਚ, ਆਪਣੀ ਉਹ ਆਟੋਨਮੀ ਚਾਹੁੰਦੇ ਨੇ ਵੀ ਸਾਡਾ ਆਪਣਾ ਹੀ ਰਾਜ ਹੋਵੇ, ਇੱਦਾਂ ਹੀ ਸੀ ਕਬੀਲਾ ਇਹੀ ਆ। ਠੀਕ ਹੈ, ਇਹ ਇੱਕ ਜਾਣੀ ਕਿ ਇਹ ਮਨੁੱਖ ਨੇ ਜਾਣਾ ਇੱਧਰ ਨੂੰ ਹੀ ਆ, ਚਾਹੇ ਆ ਵੈਸਟਰਨ ਕਲਚਰ ਹੈ ਇੱਧਰ ਨੂੰ ਹੀ ਜਾਣਾ ਆ, ਕਿਉਂਕਿ ਸ਼ਹਿਰ ਜਿਹੜੇ ਨੇ ਉਹ ਸਸਟੇਨੇਬਲ ਨਹੀਂ ਹੁੰਦੇ, ਆਰਟੀਫਿਸ਼ਲ ਇਹਨਾਂ ਨੂੰ ਸਸਟੇਨ ਰੱਖਣਾ ਪੈਂਦਾ ਆ, ਸਾਰਾ ਕੁਝ ਬਾਹਰੋਂ ਲਿਆਉਣਾ ਪੈਂਦਾ, ਖਾਣਾ ਪੀਣ ਦਾ ਸਮਾਨ ਵੀ ਬਾਹਰੋਂ ਲਿਆਉਣਾ ਪੈਂਦਾ, A to Z। ਉਹ ਫਿਰ ਜਿਹੜੀ ਪਾਪੂਲੇਸ਼ਨ ਕੀ ਹੁੰਦੀ ਆ ਸ਼ਹਿਰ ਦੀ, ਉਹ ਲੇਜ਼ੀ ਹੋ ਜਾਂਦੀ ਆ ਜਾਂ ਉਹ ਫਰਸਟ੍ਰੇਟ ਹੋ ਜਾਂਦੀ ਆ, ਉਹ ਫਿਰ ਫਰਸਟ੍ਰੇਟ ਹੋ ਕੇ ਜਿਹੜੇ ਤਾਂ ਉਹਨਾਂ ਦੇ ਵਿੱਚੋਂ ਫਰਸਟ੍ਰੇਟ ਹੋ ਗਏ ਬੰਦੇ, ਸੋਚਦੇ ਮਾਲਕ ਆ ਜਾਂ ਰੀਅਲਾਈਜ਼ ਕਰ ਗਏ, ਉਹ ਫਿਰ ਪੇਂਡੂ ਇਲਾਕਿਆਂ ਵੱਲ ਨੂੰ ਭੱਜਦੇ ਨੇ। ਇਹ ਹਿੰਦੁਸਤਾਨ 'ਚ ਕਈ ਵਾਰੀ ਹੋ ਚੁੱਕਾ ਆ, ਹੁਣ ਮਾਈਗ੍ਰੇਸ਼ਨ ਬਹੁਤ ਹੋ ਰਹੀ ਹੈ ਸ਼ਹਿਰਾਂ 'ਚੋਂ, ਸਾਡੇ ਇਲਾਕੇ 'ਚ ਆ ਰਹੇ ਨੇ। ਮੈਂ ਓਬਜ਼ਰਵੇਸ਼ਨਸ ਤੁਹਾਨੂੰ ਆਪਣੀਆਂ ਦੱਸ ਰਿਹਾ, ਇੱਥੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮਿਲਦੇ ਹਾਂ, ਬਹੁਤ ਸਾਰੇ ਨਵੇਂ ਚਿਹਰੇ ਸਾਨੂੰ ਮਿਲਦੇ ਨੇ, ਨਵੇਂ ਪਰਸਨੈਲਿਟੀ ਬੰਦੇ ਆਉਂਦੇ ਨੇ, ਅਸੀਂ ਫਾਰਮ ਲੈ ਲਿਆ ਜੀ, ਅਸੀਂ ਇੱਥੇ ਫਾਰਮ ਲੈਣਾ ਆ ਜਾਂ ਅਸੀਂ ਦੇਖਣ ਆਏ ਹਾਂ ਜਾਂ ਅਸੀਂ ਉੱਥੇ ਜੋਬ ਕਰਦੇ ਸੀ ਸਿਟੀ ਦੇ ਵਿੱਚ, ਅਸੀਂ ਇੱਥੇ ਆਏ, ਸਾਨੂੰ ਚੰਗਾ ਲੱਗਿਆ, ਤਨਖਾਹ ਉੱਨੀ ਆ, ਖਰਚਾ ਘੱਟ ਹੈ, ਹੈ ਨਾ। ਸੋ ਇਹੋ ਜਿਹੀਆਂ ਉਹ ਸ਼ਹਿਰਾਂ ਤੋਂ ਤੂਰ ਭੱਜਦੇ ਕਿਉਂਕਿ ਸ਼ਹਿਰਾਂ ਦਾ ਫਾਇਦਾ ਨਹੀਂ ਰਿਹਾ ਹੁਣ, ਅੱਗੇ ਇਹ ਹੁੰਦਾ ਸੀ ਕਿ ਜਿਹੜੀਆਂ ਕਿਉਂਕਿ ਅੱਗੇ ਅੱਗੇ ਮੇਜਰ ਸਰਵਿਸਿਸ ਸ਼ਹਿਰਾਂ 'ਚ ਹੁੰਦੀਆਂ ਸੀ, ਵੱਡੇ ਵੱਡੇ ਦਫ਼ਤਰ ਸ਼ਹਿਰਾਂ 'ਚ, ਹੁਣ ਸਾਰਾ ਕੁਛ ਆਨਲਾਈਨ ਹੋ ਗਿਆ। ਅਗਲੇ ਕਹਿੰਦੇ
ਆਨਲਾਈਨ ਕਰਕੇ ਜਿਹੜੀ ਮਰਜ਼ੀ ਸਰਵਿਸ ਨੂੰ ਤੁਸੀਂ ਕਿਸੇ ਵੇਲੇ ਵੀ ਐਕਸੈਸ ਕਰ ਸਕਦੇ ਹੋ। ਇਵਨ ਇੰਡੀਆ ਦੇ ਵਿੱਚ ਵੀ ਜਿਹੜੇ ਆਨਲਾਈਨ ਸਰਵਿਸ ਹੋਣ ਦੇ ਨਾਲ, ਜਿੱਦਾਂ ਤੁਸੀਂ ਦੱਸਦੇ ਹੁੰਦੇ ਆ ਕਿ ਤੁਹਾਨੂੰ ਕੋਈ ਇਨਕਮ ਟੈਕਸ ਦਾ ਕੋਈ ਇਸ਼ੂ ਆ, ਅੱਗੇ ਪੈਸੇ ਦੇ ਕੇ ਕੰਮ ਕਰਾਉਣਾ ਪੈਂਦਾ ਸੀ, ਹੁਣ ਫ੍ਰੀ ਹੋ ਜਾਂਦਾ।
ਫ੍ਰੀ ਆ
ਬੰਦਾ ਤਾਂ ਬੈਠਾ ਬੰਗਲੌਰ ਦੇ ਵਿੱਚ, ਸਾਊਥ ਦੇ ਵਿੱਚ, ਉਹ ਥੋੜੇ ਤੋਂ ਪੈਸੇ ਕਿੱਦਾਂ ਲਊਗਾ? ਉਹ ਤਾਂ ਪੈਸੇ ਉਹ ਤਾਂ ਕੰਨਾਂ ਨੂੰ ਲਾਏ ਹੁੰਦੇ
ਸ਼ਹਿਰਾਂ ਤੋਂ ਲੋਕ ਆਉਂਦੇ ਤੇ ਟ੍ਰੈਡੀਸ਼ਨਲੀ ਇਹ ਦੇਖਿਆ ਗਿਆ ਹੈ ਕਿ ਜਿਹੜੇ ਨਵੇਂ ਕੋਲੋਨਾਈਜ਼ ਦੇਸ਼ ਬਣੇ ਨੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਵਰਗੇ, ਉੱਥੇ ਜਿਹੜੀ ਪਿਛਲੀ ਵਾਰੀ ਦੋ ਕੁ ਪ੍ਰੋਗਰਾਮ ਪਹਿਲਾਂ ਮੈਂ ਅੰਕੜੇ ਦਿੱਤੇ ਸੀ ਵੀ 60-70% ਆਬਾਦੀ ਸ਼ਹਿਰਾਂ 'ਚ ਰਹਿ ਰਹੀ ਹੈ ਇਹਨਾਂ ਦੇਸ਼ਾਂ 'ਚ, ਜਿਹੜੇ ਕਿ ਜਾਣੀ ਕਿ ਬਾਅਦ 'ਚੋਂ ਆਰਟੀਫਿਸ਼ਲੀ ਬਣਾਏ ਗਏ ਆ ਦੇਸ਼।
ਹਾਂਜੀ ਹਾਂਜੀ,
ਠੀਕ ਹੈ। ਜਿਹੜੇ ਨੈਚੁਰਲ ਦੇਸ਼ ਬਣੇ ਹੋਏ ਨੇ, ਸੱਭਿਅਤਾਵਾਂ ਪੁਰਾਣੀਆਂ ਬਣੀਆਂ, ਉਹਨਾਂ ਦੇ ਵਿੱਚ ਐਕਚੁਅਲੀ 60-70% ਰੀਜਨਲ ਇਲਾਕਿਆਂ 'ਚ ਰਹਿ ਰਹੇ ਨੇ ਲੋਕ। ਉਲਟ ਹੈ ਇਹ ਮੈਥਡ ਜਿਹੜਾ ਆ, ਇਹ ਲੋਕ ਜਿਹੜੇ ਨੇ ਜਦੋਂ ਦੇਸ਼ ਪੁਰਾਣਾ ਹੋ ਜਾਂਦਾ ਨਾ, ਉਹ ਸ਼ਹਿਰਾਂ 'ਚੋਂ ਪਿੰਡਾਂ ਵੱਲ ਨੂੰ ਆਉਂਦੇ ਆ, ਨਾ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਂਦੇ ਆ। ਸੋ ਜਿੱਦਾਂ ਜਿੱਦਾਂ
ਕੁਛ ਹੋ ਰਿਹਾ,
ਹਾਂ ਇੱਦਾਂ ਹੀ ਹੋ ਰਿਹਾ, ਜਿੱਦਾਂ ਜਿੱਦਾਂ ਇਹ ਦੇਸ਼ ਪੁਰਾਣਾ ਹੋਣਾ ਆ, ਇਹ ਲੋਕ ਦੇਖਿਓ ਸ਼ਹਿਰਾਂ ਦੇ ਵਿੱਚੋਂ ਬਾਹਰ ਨੂੰ ਆਉਣੇ ਨੇ। ਹੁਣ ਇਹਦਾ ਇਹਦਾ ਰੀਜ਼ਨ ਕੀ ਆ, ਇਹਦਾ ਰਿਜ਼ਲਟ ਕੀ ਨਿਕਲ ਰਿਹਾ? ਆਪਣੇ ਦੋਸਤ ਹਰਕੀਰਤ ਹੈ, ਡਾਰਵਿਨ ਤੋਂ ਮੂਵ ਹੋਏ ਆ ਬ੍ਰਿਸਬਨ, ਉਹ ਸਾਡੇ ਇਲਾਕੇ ਦੇ ਵਿੱਚ ਪਲਾਟ ਦੇਖ ਰਹੇ ਸੀ, ਕਹਿੰਦੇ ਭਾਅ ਜੀ ਮੈਂ ਇਸ ਏਰੀਏ 'ਚ ਰਹਿਣਾ। ਉਹ 2-3 ਵਾਰੀ ਵਿਚਾਰਾ ਗੇੜੇ ਮਾਰ ਗਿਆ, 6,20,000 ਤੋਂ ਘੱਟ ਕੋਈ ਪਲਾਟ ਨਹੀਂ ਮਿਲਿਆ ਭਾਅ ਜੀ ਇੱਥੇ, ਇੰਨਾ ਇੰਨੀ ਇਨਫਲੇਸ਼ਨ ਕਰ ਦਿੱਤੀ ਉਹ ਸ਼ਹਿਰਾਂ 'ਚੋਂ ਆ ਕੇ ਲੋਕਾਂ ਨੇ,
ਨਹੀਂ ਮਿਲਦੇ ਨੇ
ਹੁਣ ਹੁਣ
ਬਹੁਤ ਜ਼ਿਆਦਾ।
ਔਰ ਹੁਣ ਉਹ ਮੈਨੂੰ ਦੱਸਿਆ ਵੀ ਬ੍ਰਿਸਬਨ ਦੇ ਵਿੱਚ ਮੇਰੇ ਖਿਆਲ 3-3.5 ਲੱਖ ਨੂੰ ਉਹਨੂੰ ਮਿਲਿਆ ਸਾਈਡ 'ਤੇ, ਨਵੇਂ ਸਬਰਬਾਂ ਦੇ ਵਿੱਚ, ਮਤਲਬ ਅੱਧ ਰੇਟ 'ਤੇ, ਹੈ ਨਾ, ਬ੍ਰਿਸਬਨ ਦੇ ਸਾਈਡ 'ਤੇ ਅੱਧ ਰੇਟ 'ਤੇ ਮਿਲਿਆ ਸ਼ਹਿਰ ਦੇ ਆਊਟਰ ਫ੍ਰਿੰਜ 'ਤੇ। ਪਰ ਰੀਜਨਲ ਇਲਾਕਾ ਜਿਹੜੇ ਆ ਉਹ, ਮੈਂ ਕੌਫ ਸਰਵਰ ਦੀ ਨਹੀਂ ਗੱਲ ਕਰ ਰਿਹਾ, ਸ਼ੈਪਟਨ ਵੀ ਇਹੀ ਹਾਲ ਹੈ, ਹੋਰ ਬੈਲਨਾ ਇਹੀ ਹਾਲ ਹੈ ਕਿ ਸ਼ਹਿਰਾਂ ਨਾਲੋਂ ਦੁੱਗਣੇ ਰੇਟ 'ਤੇ ਫਲੈਟ ਮਿਲ ਰਹੇ ਨੇ, ਠੀਕ ਹੈ। ਉਹ ਕਿਉਂ ਮਿਲ ਰਹੇ ਨੇ? ਕਿਉਂਕਿ ਲੋਕ ਸ਼ਹਿਰਾਂ ਤੋਂ ਬਾਹਰ ਨੂੰ ਆ ਰਹੇ ਨੇ, ਭੱਜ ਰਹੇ ਨੇ ਸ਼ਹਿਰਾਂ ਦੇ ਵਿੱਚ। ਕੋਵਿਡ ਨੇ ਆਪਣੇ ਰੰਗ ਦਿਖਾਲ ਦਿੱਤੇ ਕੀ ਹੋਇਆ ਸ਼ਹਿਰਾਂ ਦੇ ਵਿੱਚ, ਮਤਲਬ ਜੇਲ੍ਹ ਸੀ ਜੇਲ੍ਹ ਉਹ, ਖਾਸ ਕਰਕੇ ਮੈਲਬਨ।
ਤੁਸੀਂ ਜੇਲ੍ਹ ਦੀ ਗੱਲ ਕਰਦੇ ਆ, ਬੰਦੇ ਨੂੰ ਬੰਦਾ ਦੇ ਕੇ ਇੱਧਰ ਨੂੰ ਹਟ ਜਾਂਦਾ ਹੁੰਦਾ, ਜਿੱਦਾਂ ਮੋਹਰੇ ਖੜਾਪਾ ਸਾਹ ਪਾ ਰਿਹਾ ਹੁੰਦਾ ਬੰਦਾ, ਇਹਦੇ ਤੁਰਿਆ ਜਾਂਦਾ ਜਾਂਦਾ ਮੋਹਰੇ ਬੰਦਾ ਦਿਸ ਨੂੰ ਬਈ ਦੂਜੇ ਪਾਸੇ ਤੁਰ ਪੈਂਦਾ ਇਹ, ਕਾਲੇ ਰੰਗ ਦਾ ਖੜਪਾ ਸਾ ਨਾਗ ਨਾ ਆ ਰਿਹਾ ਹੁੰਦਾ, ਜਿੱਦਾਂ ਹੋਈ ਆ।
ਤੁਸੀਂ ਨਵਾਂ ਹੀ ਸੱਪ ਕੱਢ ਦਿੱਤਾ, ਉਹ ਵੀ ਖੜੱਪਾ,
ਖੜੱਪਾ। ਚਲੋ ਮੁਰਗਿਆਂ ਦੀ ਗੱਲ ਫੇਰ ਕਰਾਂਗੇ। ਤੇ ਹੁਣ ਮਤਲਬ ਇਹ ਵੀ ਇੱਕ ਗੱਲ ਹੋਰ ਵੀ ਅੱਜ ਕਰਨੀ ਆ, ਕਹਿੰਦੇ ਨਾ ਸਾਡੇ ਰੁਪਈਏ ਦੀ ਪ੍ਰਾਈਸ ਬਹੁਤ ਘੱਟ ਗਈ, ਸਾਡਾ ਰੁਪਈਆ ਥੱਲੇ ਚਲਾ ਗਿਆ, ਇਹਦੇ ਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਆ। ਤੇ ਮਾਈਗ੍ਰੇਸ਼ਨ ਵਾਲੀ ਗੱਲ ਜੇ ਰਹਿੰਦੀ ਹੈ ਤਾਂ ਉਹ ਚ 4 ਪੁਆਇੰਟ ਹੋਰ ਵੀ ਕੱਢ ਲਓ।
ਮਾਈਗ੍ਰੇਸ਼ਨ ਦੀ ਗੱਲ ਇਹ ਹੈ ਵੀ ਦੇਖੋ, ਇਹ ਤਾਂ ਹੈਗੇ ਪੋਜ਼ਿਟਿਵ ਤੱਤ ਜਿਹੜੇ ਵੀ, ਚਲੋ ਪ੍ਰਾਈਸ ਵੱਧਦੇ ਆ ਪਰ ਨਾਲ ਤਨਖਾਹਾਂ ਵੀ ਵੱਧਦੀਆਂ ਆ, ਉਹਦੇ ਨਾਲ ਬਿਜ਼ਨਸ 'ਤੇ ਲੋਡ ਪੈਂਦਾ ਆ, ਸਰਕਾਰ ਜਿਹੜੀ ਘੇਸ ਲਈ ਹੋ ਜਾਂਦੀ ਆ, ਉਹਨਾਂ ਨੂੰ ਪੈਸੇ ਜ਼ਿਆਦਾ ਸਟੈਂਪ ਡਿਊਟੀਆਂ 'ਚ ਜਾਣ ਲੱਗ ਪੈਂਦੇ, ਹੋਰ ਮਤਲਬ ਇੱਦਾਂ ਦੀਆਂ ਪੋਲਿਸੀਆਂ ਲੈ ਕੇ ਆਉਂਦੇ ਆ, ਮਹਿੰਗਾਈ ਬਹੁਤ ਵੱਧ ਜਾਂਦੀ ਆ, ਇਨਫਲੇਸ਼ਨ ਹੁੰਦੀ ਆ। ਪਰ ਇਹਦੇ ਨੈਗੇਟਿਵ ਜਿਹੜੇ ਆ, ਨੈਗੇਟਿਵ ਇਹ ਆ ਕਿ ਜਿਹੜੇ ਰਿਸੋਰਸਿਸ ਆ ਪਰ ਪਰਸਨ, ਉਹਦੇ 'ਤੇ ਲੋਡ ਪੈਂਦਾ, ਕਿੱਥੇ ਮਤਲਬ 2.5 ਬੰਦੇ ਇੱਕ ਘਰ 'ਚ ਰਹਿ ਰਹੇ, ਕਿੱਥੇ 5 ਰਹਿਣੇ ਆ, ਹੈ ਨਾ, ਉਹ ਏਅਰਪੋਰਟ ਤਾਂ ਬਿਜ਼ੀ ਹੋ ਜਾਣੇ ਆ ਜੇ ਘਰ ਦੇ ਵਿੱਚ ਜਾਂ ਪਰਾਹੁਣੇ ਛੱਡਣ ਜਾਣਾ ਆ।
ਮਾਰਨਿੰਗ ਨੂੰ ਜ਼ਿਆਦਾ ਬਿਜ਼ੀ ਹੁੰਦਾ ਜਾਂ ਸ਼ਾਮ ਨੂੰ ਜ਼ਿਆਦਾ ਬਿਜ਼ੀ ਹੁੰਦਾ?
ਏਅਰਪੋਰਟ 'ਤੇ ਫਲਾਈਟਾਂ ਸਵੇਰੇ ਸ਼ਾਮ ਹੀ ਉਤਰਦੀਆਂ ਜ਼ਿਆਦਾ, ਹੈ ਨਾ, ਤਾਂ ਕਰਕੇ ਮਤਲਬ ਜੇ ਪਰਾਹੁਣੇ ਛੱਡਣ ਜਾਣੇ ਆ ਤਾਂ ਉਹ ਜਿਹੜੇ ਘਰ 'ਚ ਏਅਰਪੋਰਟ ਬਣੇ ਹੋਏ ਆ, 4-4, 5-5 ਔਨ ਸਵੀਟ, ਉਹ ਸਾਰੇ ਬਿਜ਼ੀ ਹੋ ਜਾਣੇ ਆ। ਤੁਸੀਂ
ਰਾਜ ਦਰਬਾਰੀ ਤਾਂ ਫਿਰ ਚੱਲਣੀ।
ਮੈਂ ਤੁਹਾਨੂੰ ਇੱਕ ਹੋਰ ਹਾਸੇ ਵਾਲੀ ਗੱਲ ਦੱਸਦਾ, ਗੱਲ ਚੱਲੀ ਆ ਹੁਣ ਦਿਲ 'ਚੋਂ ਕੱਢਦੇ ਹਾਂ। ਜਿੱਦਾਂ ਕਸ਼ਮੀਰ 'ਚ ਕਹਿੰਦੇ ਆ ਨਾ ਵੀ ਮਤਲਬ ਟੋਇਲਟ ਜਾਣ ਨੂੰ ਜਾਂ ਬਾਹਰ ਅੰਦਰ ਜਾਣ ਨੂੰ ਕਈ ਕੁਛ ਕਹਿੰਦੇ, ਸਿੱਧਾ ਨਾਂ ਤਾਂ ਲੈਂਦੇ ਨਹੀਂ, ਹੈ ਨਾ, ਅਤੇ ਉਹ ਕੋਈ ਕੁਛ ਕਹਿੰਦਾ ਬਾਹਰ ਅੰਦਰ ਜਾਇਓ, ਕੋਈ ਜੰਗਲ ਪਾਣੀ ਜਾਇਓ, ਉਹ ਕਸ਼ਮੀਰ ਵੱਲ ਕਹਿੰਦੇ ਆ ਪਰਾਹੁਣੇ ਛੱਡਣ ਜਾਣਾ, ਠੀਕ ਹੈ। ਅਤੇ ਜਿੱਦਾਂ ਹੁਣ ਕਹਿੰਦੇ ਆ ਉਹ ਪੂਛ ਵਾਲੇ ਨੇ ਕਿਹਾ, ਕਹਿੰਦੇ ਜੀ ਏਅਰਪੋਰਟ 'ਤੇ ਜਾਂਦੇ ਵੀ ਮਿਊਜ਼ਿਕ ਬਣਦਾ, ਯਾਨੀ ਕਿ ਟੋਇਲਟ ਜਾਂਦੇ ਵੀ ਮਿਊਜ਼ਿਕ ਹੁੰਦਾ ਆ। ਉਹ ਨਾ ਤੁਹਾਨੂੰ ਪਤਾ ਸਾਡੇ ਨਵੇਂ ਸ਼ਹਿਰ ਸ਼ੂਗਰ ਮਿੱਲ ਆ, ਬਹੁਤ ਮਸ਼ਹੂਰ ਕੋਪਰੇਟਿਵ, ਉਹ ਏਸ਼ੀਆ ਦੀ ਸਾਰਿਆਂ ਨੂੰ ਵੱਡੀ ਕੋਪਰੇਟਿਵ, ਸ਼ੂਗਰ ਮਿੱਲ ਅਤੇ ਕੋਪਰੇਟਿਵ ਹੈ, ਹੈ ਨਾ, ਕਿਸਾਨਾਂ ਦਾ। ਜਿਹੜੇ ਫੈਸਿਲਿਟੀਆਂ ਸਾਨੂੰ ਅੱਜ ਮਿਲ ਰਹੀਆਂ ਉਹ ਅੱਜ ਤੋਂ 50 ਸਾਲ ਪਹਿਲਾਂ ਸਿੱਧੇ ਪੈਸੇ ਅਕਾਊਂਟ 'ਚ ਆਉਂਦੇ ਹੁੰਦੇ ਸੀ ਕਿਸਾਨਾਂ ਦੇ।
ਅੱਛਾ,
ਹਾਂ, ਸ਼ੂਗਰ ਮਿੱਲ ਦੇ ਨਾ ਪੈਸੇ ਸਿੱਧੇ ਅਕਾਊਂਟ 'ਚ ਆਉਂਦੇ ਹੁੰਦੇ ਸੀ ਕੋਪਰੇਟਿਵ ਬੈਂਕ 'ਚ, ਤੇ ਮਤਲਬ ਇਦਾਂ ਦੀਆਂ ਫੈਸਿਲਿਟੀਆਂ ਉਸ ਵੇਲੇ ਨਵਾਂ ਸ਼ਹਿਰ 'ਚ ਸੀਗੀਆਂ, ਹੈਗੀਆਂ ਹੁਣ ਵੀ ਹੈਗੀਆਂ। ਖੈਰ ਉੱਥੇ ਟਰਾਲੀਆਂ ਲੱਗਦੀਆਂ ਬਹੁਤ ਗੰਨੇ ਦੀਆਂ ਨਾ, ਤੁਸੀਂ ਦੇਖਿਆ ਹੋਣਾ ਵੀ ਬਹੁਤ ਲੰਬੀਆਂ ਲੰਬੀਆਂ ਜਿਹੜੀਆਂ ਲਾਈਨਾਂ ਲੱਗੀਆਂ ਹੁੰਦੀਆਂ। ਅਤੇ ਇਹ ਨਾ ਉਹਦੇ ਟਰਾਲੀਆਂ ਵਾਲਿਆਂ ਦਾ ਤੁਹਾਨੂੰ ਪਤਾ ਆਪਣਾ ਕਲਚਰ ਬਣ ਜਾਂਦਾ ਫਿਰ ਜਦੋਂ ਬੰਦੇ ਜਾਣ ਲੱਗ ਜਾਂਦੇ ਨਾ, ਕਿਉਂਕਿ ਕਈ ਕਈ ਪਰਚੀਆਂ ਹੁੰਦੀਆਂ, ਸੀਜ਼ਨ 'ਚ ਜਾਣਾ ਪੈਂਦਾ, ਫਿਰ ਇੱਕ ਦੂਜੇ ਨੂੰ ਜਾਣਨ ਵੀ ਲੱਗ ਜਾਂਦੇ ਨੇ, ਉੱਥੇ ਚਾਹ ਪਾਣੀ ਵੀ ਪੀਂਦੇ ਨੇ, ਹੋਰ ਵੀ ਬੜਾ ਉਹਦੇ ਵਿੱਚ ਨਾ। ਫਿਰ ਇੱਕ ਗੱਲ ਇਹ ਨਿਕਲ ਗਿਆ ਜਿਹੜੀ ਮੈਨੂੰ ਹੁਣ ਨਾਲ ਲੱਗਦੀ, ਮੈਂ ਸੁਣਾ ਵੀ ਦੇਵਾਂ ਕਿ ਜਿੱਦਾਂ ਅਸੀਂ ਕਹਿੰਦੇ ਹਾਂ ਅਸੀਂ ਟੋਇਲਟ ਜਾਣਾ ਨਾ, ਉਹ ਕਹਿੰਦੇ ਆ ਨਾ ਬਈ ਤੂੰ ਕਿੱਥੇ ਨੂੰ ਚੱਲਿਆ ਬਈ, ਉੱਠ ਕੇ ਇੱਦਾਂ ਚਾਹ ਪੀਂਦੇ ਬੰਦੇ ਸਾਰਾ ਕੁਛ ਕਹਿੰਦੇ, ਉਹ ਤੂੰ ਕਿੱਥੇ, ਕਹਿੰਦਾ ਮੈਂ ਆਇਆ ਯਾਰ, ਕਹਿੰਦੇ ਤੂੰ ਕਿੱਥੇ ਨੂੰ ਚੱਲਿਆ, ਕਹਿੰਦਾ ਮੈਂ ਟਰਾਲੀ ਬੈਕ ਲਾਇਆ ਵਾਂ।
ਟਰਾਲੀ ਬੈਕ ਲਾਇਆ
ਉਹ ਟਰਾਲੀ ਮੈਂ ਕਿਹਾ ਯਾਰ, ਉਹ ਮੈਨੂੰ ਬੰਦੇ ਨੇ ਗੱਲ ਸੁਣਾਈ ਹੈ ਨਾ, ਕਹਿੰਦਾ ਭਾਜੀ ਇੱਥੇ ਇੱਦਾਂ ਜੇ ਟੋਇਲਟ ਜਾਣਾ ਹੋਵੇ ਨਾ ਮਿੱਲ ਦੇ ਵਿੱਚ ਤਾਂ ਇਹ ਗੱਲ ਬਣੀ, ਉਹ ਮੈਂ ਟਰਾਲੀ ਬੈਕ ਲਾਇਆ ਵਾਂ, ਜਾਣੀ ਕਿ ਇਹ ਜੱਟ ਭਾਈਚਾਰਾ ਜਾਂ ਕਿਸਾਨ ਭਾਈਚਾਰੇ ਦੀ ਇਹ ਗੱਲ ਬਣੀ। ਉਹ ਮੈਂ ਕਿਹਾ ਯਾਰ ਉਹਦਾ ਕਿੱਦਾਂ, ਕਹਿੰਦਾ ਭਾਜੀ ਤੁਹਾਨੂੰ ਪਤਾ ਤੁਸੀਂ ਨੋਟ ਕਰਿਓ, ਕਹਿੰਦਾ ਕਹਿੰਦਾ ਜਿਹੜੀ ਟੋਇਲਟ ਹੁੰਦੀ ਨਾ ਬਹੁਤ ਛੋਟੀ ਜਿਹੀ, ਸਾਰਿਆਂ ਨੂੰ ਛੋਟਾ ਥਾਂ ਉਹ ਬਣਾਇਆ ਹੁੰਦਾ ਪੁਰਾਣੇ ਜ਼ਮਾਨੇ 'ਚ ਵੀ, ਹੁਣ ਤਾਂ ਚਲੋ ਵੱਡੀਆਂ ਵੱਡੀਆਂ ਵੀ ਟੋਇਲਟਾਂ ਬਣਨ ਲੱਗ ਗਈਆਂ। ਉਹ ਕਹਿੰਦਾ ਵੀ ਤੁਸੀਂ ਨੋਟ ਕਰਿਓ ਵੀ ਟੋਇਲਟ ਜਦ ਤੁਸੀਂ ਵੜਨਾ ਹੈ ਨਾ ਤਾਂ ਤੁਸੀਂ ਡੋਰ ਲਾਉਂਦੇ ਹੋ, ਤਾਂ ਤੁਹਾਡੀ ਕਹਿੰਦਾ ਤੁਸੀਂ ਮੁੜਦੇ ਹੋ ਨਾ, ਠੀਕ ਹੈ ਨਾ, ਮੁੜ ਕੇ ਹੀ ਬਹਿੰਦੇ ਹੋ ਨਾ, ਬੈਕ ਲੱਗ ਬੈਕ ਪਿਛਲੇ ਕੁਰੀਆਂ ਚੱਲ ਕੇ ਬਹਿੰਦੇ ਹੋ ਨਾ ਉਹਦੇ ਤੇ, ਹੈ ਨਾ।
ਹਾਂਜੀ ਹਾਂਜੀ ਹਾਂਜੀ।
ਕਹਿੰਦਾ ਬਸ ਇਹਨੂੰ ਟਰਾਲੀ ਬੈਕ ਲਾਉਣਾ, ਕਹਿੰਦੇ ਉਹ। ਮੈਂ ਕਿਹਾ ਯਾਰ ਕਿਆ ਬਾਤ, ਕਿਆ ਮਤਲਬ ਕ੍ਰੀਏਟੀਵਿਟੀ ਦੇਖੋ ਬੰਦੇ, ਹੈ ਨਾ, ਵੀ ਕਹਿੰਦੇ
ਟਰਮੀਨੋਲੋਜੀ ਕ੍ਰੀਏਸ਼ਨ,
ਟਰਮੀਨੋਲੋਜੀ ਕ੍ਰੀਏਸ਼ਨ ਦੇਖੋ ਵੀ ਮਤਲਬ ਟੋਇਲਟ ਜਾਣ ਨੂੰ ਕਹਿੰਦੇ ਆ ਵੀ ਟਰਾਲੀ ਬੈਕ ਲਾਉਣ ਚੱਲਿਆ ਬੰਦਾ, ਮਤਲਬ ਕਿਉਂਕਿ ਕਿਉਂਕਿ ਉੱਥੇ ਵੀ ਗੰਨੇ ਦੀ ਟਰਾਲੀ ਬੈਕ ਲਾ ਕੇ ਫਿਰ ਉਹ ਡੰਪ ਕਰਦੇ ਆ ਨਾ, ਮਤਲਬ ਗੰਨਾ ਲਾਉਂਦੇ ਆ, ਇਹ ਵੀ ਜਾਣੀ ਕਿ ਬੈਕ ਲਾ ਕੇ ਤੁਸੀਂ ਆਪਣਾ ਮਤਲਬ ਡੰਪ ਹੀ ਕਰਨਾ ਹੈ ਨਾ। ਤੇ ਉਹ ਮਤਲਬ ਇਹ ਕ੍ਰੀਏਟੀਵਿਟੀਜ਼ ਹੈ ਜਿਹੜੀਆਂ, ਮਤਲਬ ਆਮ ਭਾਸ਼ਾ ਇਹੀ ਸਾਹਿਤ ਹੈ, ਇਹੀ ਦਿਲ ਵਾਲੀਆਂ ਗੱਲਾਂ ਨੇ ਕਿ ਆਪਾਂ ਚਲੋ ਵੱਡੇ ਲੈਵਲ ਦੀ ਵੀ ਗੱਲ ਕਰ ਦਈਏ, ਆਪਾਂ ਗਰਾਊਂਡ ਲੈਵਲ ਤੇ ਵੀ ਰਹਿਣਾ ਕਿ ਗਰਾਊਂਡ ਲੈਵਲ ਤੇ ਕੀ ਹੋ ਰਿਹਾ।
ਚਲੋ ਅਸੀਂ ਗਰਾਊਂਡ ਲੈਵਲ ਤਾਂ ਮੈਂ ਨਹੀਂ ਕਿੱਥੇ ਚੱਲੀਏ, ਕਹਿੰਦੇ ਜਿਹੜਾ ਜਿੱਦਾਂ ਰੁਪਈਏ ਦੀ ਕੀਮਤ ਘੱਟ ਰਹੀ ਹੈ ਇੰਡੀਆ ਦੇ ਵਿੱਚ, ਬੜੀ ਮਾੜੀ ਗੱਲ ਆ, ਰੁਪਈਆ ਦੀ ਕੀਮਤ ਵਧਣੀ ਚਾਹੀਦੀ ਆ, ਹੋਣਾ ਚਾਹੀਦਾ, ਇਹਦੇ ਬਿਲ ਬ੍ਰੇਕ ਤੋਂ ਬਾਅਦ ਗੱਲ ਕਰਦੇ ਡਿਟੇਲ ਦੇ ਵਿੱਚ, ਫੰਦਾ ਕੀ ਆ
ਉਹ ਫੰਦਾ ਭਾਜੀ ਇਹ ਆ, ਮੈਂ ਤੁਹਾਨੂੰ ਇਹ ਦੱਸਦਾ ਬ੍ਰੇਕ ਬਰੂਕ ਨਹੀਂ ਆਉਣੀ, ਸਾਡੇ ਤੋਂ ਪਹਿਲੇ ਹੀ ਦੁਖੀ ਹੋਏ ਪਏ ਨੇ ਸਾਡੇ ਸਰੋਤੇ, ਕਹਿੰਦੇ ਤੁਸੀਂ ਗਾਣੇ ਵੀ ਨਾ ਲਾਇਆ ਕਰੋ, ਬ੍ਰੇਕ ਵੀ ਤੋਂ ਨਹੀਂ ਲਿਆ ਕਰੋ, ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਬ੍ਰੇਕ ਚ ਕਿਤੇ ਟਰਾਲੀ ਲਾਉਣ ਤਾਂ ਨਹੀਂ।
ਨਹੀਂ ਮੈਂ ਟਰਾਲੀ ਲਾਇਆ, ਮੈਂ ਨਹੀਂ ਟਰਾਲੀ ਲਾਉਣ ਜਾਣਾ, ਮੇਰੇ ਫਿਰ ਟਰਾਲੀ ਲਾਈ ਆ, ਚਲੋ ਜੋ ਵੀ ਆ,
ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਮੇਰਾ ਇੱਕ ਦੋਸਤ ਹੈ, ਉਹ 10 ਮੈਂਬਰ ਕਹਿੰਦੇ ਨੇ ਇੱਕ ਘਰ ਦੇ ਵਿੱਚ, ਉਹ ਵੀ ਕਸ਼ਮੀਰ ਤੋਂ ਅੰਦਰ। ਹਾਂਜੀ ਹਾਂਜੀ, ਉਹ ਦੇਖੋ ਮੈਂ ਤੁਹਾਨੂੰ ਦੱਸਾਂ ਵੀ ਕਪੈਸਿਟੀ ਤਾਂ ਬਹੁਤ ਹੈ ਆਸਟ੍ਰੇਲੀਆ 'ਚ, ਕਮਰੇ ਵਾਧੂ ਨੇ, ਪਰ ਲੋਕ ਇੱਥੇ ਥੋੜ੍ਹੇ ਰਹਿਣਾ ਚਾਹੁੰਦੇ ਨੇ, ਆਪਣੇ ਆਪਣੇ ਘਰਾਂ 'ਚ ਰਹਿਣਾ ਚਾਹੁੰਦੇ ਨੇ, ਇਸ ਕਰਕੇ ਇਹ ਆਰਟੀਫਿਸ਼ਲ ਡਿਮਾਂਡ ਜਿਹੜੀ ਆ ਉਹ ਬਣੀ ਹੋਈ ਆ। ਪਰ ਦੂਜੀ ਗੱਲ ਇਹ ਆ ਵੀ ਹੁਣ ਅਸੀਂ ਆਪਣੇ ਘਰ 'ਚ ਥੋੜ੍ਹੇ ਬੰਦੇ ਰੱਖ ਲਵਾਂਗੇ ਨਾ, ਪ੍ਰਾਈਵੇਸੀ ਦਾ ਵੀ ਇੱਕ ਚੱਕਰ ਹੁੰਦਾ। ਅਤੇ ਖੈਰ ਭਾਜੀ ਰੁਪਈਆ ਜਿਹੜਾ ਆ ਉਹ ਡਿੱਗ ਰਿਹਾ ਆ, ਮੇਰੇ ਖਿਆਲ 55-56 ਦੇ ਕਰੀਬ ਮੈਂ ਦੇਖ ਵੀ ਲੈਂਦਾ ਆ ਵੀ ਆਸਟ੍ਰੇਲੀਆ ਦੇ ਅੰਕੜੇ ਹੋਣਗੇ, ਅਤੇ ਡਾਲਰ ਦਾ ਭਾਅ, ਪੌਂਡ ਦਾ ਭਾਅ ਜਿਹੜਾ ਆ ਉਹ ਵੀ ਕਾਫੀ ਆ। ਇੱਕ ਆਸਟ੍ਰੇਲੀਅਨ ਡਾਲਰ 54 ਰੁਪਏ ਆ, 54.52 ਰੁਪਏ, ਅਤੇ ਅਮਰੀਕਨ ਜਿਹੜਾ ਆ ਉਹ 65 ਪੈਸੇ ਆ, ਅਤੇ ਪੌਂਡ ਦਾ ਦੇਖੀਏ ਕਿੰਨਾ, ਪੌਂਡ ਸਟਰਲਿੰਗ ਇਹ ਹੈਗਾ, ਨਹੀਂ ਨਹੀਂ AUD ਨਹੀਂ, ਰੁਪਈਆ, ਸੋਰੀ ਸੋਰੀ, ਰੁਪਈਏ ਦੀ ਗੱਲ ਕਰਦੇ। ਖੈਰ ਭਾਜੀ ਇਹ
ਅਮਨਦੀਪ,
ਇਹਦਾ ਕੀ ਮਤਲਬ, ਇਹਦੇ ਫਾਇਦੇ ਕੀ ਆ, ਨੁਕਸਾਨ ਕੀ ਆ?
ਇਹ ਦੱਸਦੇ ਆ ਤੁਹਾਨੂੰ, ਇਹ ਡਿਪੈਂਡ ਕਰਦਾ ਕੰਟਰੀ ਟੂ ਕੰਟਰੀ। ਜਿਸ ਵੇਲੇ ਇੰਡੀਆ ਦੇ ਵਿੱਚ ਰੁਪਈਏ ਦੀ ਕੀਮਤ ਡਿੱਗਦੀ ਆ ਤਾਂ ਉਹ ਵਰਦਾਨ ਆ, ਔਰ ਜਿਸ ਵੇਲੇ ਆਸਟ੍ਰੇਲੀਆ ਦੇ ਵਿੱਚ ਡਾਲਰ ਦੀ ਕੀਮਤ ਚੜ੍ਹਦੀ ਆ ਤਾਂ ਉਹ ਵਰਦਾਨ ਆ। ਇਹ ਡਿਪੈਂਡ ਕਰਦਾ ਕੰਟਰੀ ਟੂ ਕੰਟਰੀ, ਉਹਦੀ ਸਿਚੁਏਸ਼ਨ ਕਿੱਦਾਂ ਦੀ ਆ, ਉਹਦੇ ਰਿਸੋਰਸ ਦੇ ਰਿਸੋਰਸ ਦੀ ਵੈਲਿਊ ਕਿੱਦਾਂ ਦੀ ਆ, ਉੱਥੇ ਲੋਕਾਂ ਦਾ ਰਹਿਣਾ ਸਹਿਣਾ ਕਿੱਦਾਂ, ਕੰਟਰੀ ਦਾ ਜਿਹੜਾ ਲੈਵਲ ਕੀ ਆ, ਐਡਵਾਂਸ ਆ ਜਾਂ ਡਿਵੈਲਪਿੰਗ ਕੰਟਰੀ ਆ। ਹੁਣ ਹਿੰਦੁਸਤਾਨ ਦੇ ਵਿੱਚ ਜਿਸ ਵੇਲੇ ਰੁਪਈਏ ਦੀ ਕੀਮਤ ਡਿੱਗਦੀ ਆ ਤਾਂ ਵਰਦਾਨ ਕਿੱਦਾਂ ਆ, ਜਿਸ ਵੇਲੇ ਰੁਪਈਏ ਦੀ ਕੀਮਤ ਡਿੱਗਦੀ ਆ ਅਮਨਦੀਪ, ਕਿਉਂਕਿ ਆਸਟ੍ਰੇਲੀਆ ਜਿਹੜਾ ਇੰਡੀਆ ਆ ਹਾਈਲੀ ਪ੍ਰੋਡਕਟਿਵ ਕੰਟਰੀ ਆ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰੋਡਕਸ਼ਨ ਹੁੰਦੀ ਹੈ ਜਿਹੜੀਆਂ ਐਕਸਪੋਰਟ ਕਰਨੀਆਂ ਹੁੰਦੀਆਂ, ਤੁਸੀਂ ਬਾਹਰਲੇ ਦੇਸ਼ਾਂ ਨੂੰ ਭੇਜਣੀਆਂ ਹੁੰਦੀਆਂ ਆਪਣੀ ਡੋਮੈਸਟਿਕ ਜਿਹੜੀ ਲੋੜ ਪੂਰੀ ਕਰਕੇ, ਇੰਡੀਆ ਦੇ ਕੋਲ ਬਹੁਤ ਸਾਰੀਆਂ ਚੀਜ਼ਾਂ ਬਚ ਜਾਣੀਆਂ, ਤੇ ਉਹਨਾਂ ਨੂੰ ਜਿਸ ਵੇਲੇ ਰੁਪਈਏ ਦੀ ਕੀਮਤ ਡਿੱਗਦੀ ਆ, ਕਈ ਵਾਰ ਸਰਕਾਰਾਂ ਜਾਣ ਕੇ ਵੀ ਡਿੱਗਦੀਆਂ, ਉਹ ਜਿਹੜਾ ਐਕਸਪੋਰਟ ਆ ਉਹ ਜ਼ਿਆਦਾ ਹੋਣ ਲੱਗ ਪੈਂਦਾ, ਕਿਉਂਕਿ ਇੰਡੀਆ ਦੇ ਵਿੱਚ ਸਸਤੀ ਚੀਜ਼ ਮਿਲਣ ਲੱਗ ਪੈਂਦੀ ਹੈ। ਜਿਹੜਾ ਵੀ ਬਾਹਰਲਾ ਕੋਈ ਖਰੀਦਦਾਰ ਆ ਤਾਂ ਦੇਖੂਗਾ ਵੀ ਆਹ ਚੀਜ਼ ਇੰਡੀਆ ਦੇ ਵਿੱਚ ਸਸਤੀ ਪ੍ਰੋਡਿਊਸ ਹੋ ਰਹੀ ਹੈ, ਅਸੀਂ ਉੱਥੋਂ ਲੈਂਦੇ ਹਾਂ, ਇੰਡੀਆ ਤੋਂ ਲੈਂਦੇ ਹਾਂ, ਕੋਈ ਚੀਜ਼ ਸਸਤੀ ਹੋ ਗਈ ਨਾ ਇੰਡੀਆ ਦੇ ਵਿੱਚ ਉਹ ਲੈਂਦੇ ਹਾਂ, ਤਾਂ ਉਹਦੇ ਨਾਲ ਕੀ ਆ ਜਿਹੜੇ ਕਾਰਖਾਨੇ ਆ, ਜਿਹੜੇ ਰੁਜ਼ਗਾਰ ਆ, ਜਿਹੜੀ ਇੰਡਸਟਰੀ ਆ, ਉਹਨੂੰ ਫਲੋਰਿਸ਼ ਹੋਣ ਦੇ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ, ਇੰਪਲੋਇਮੈਂਟ ਬਹੁਤ ਜ਼ਿਆਦਾ ਜਨਰੇਟ ਹੁੰਦੀ ਹੈ। ਜਿੱਦਾਂ ਜਿੱਦਾਂ ਤੁਹਾਡੇ ਦੇਸ਼ ਦੇ ਵਿੱਚ ਕੋਈ ਚੀਜ਼ ਪ੍ਰੋਡਿਊਸ ਹੋਊਗੀ ਤਾਂ ਫੈਕਟਰੀਆਂ ਚੱਲੂਗੀਆਂ, ਉੱਥੇ ਕੰਮ ਕਾਰ ਤਾਂ ਲੋਕਾਂ ਨੂੰ ਮਿਲੂਗਾ, ਉਹਦੇ ਨਾਲ ਇੰਪਲੋਇਮੈਂਟ ਵੀ ਚਾਂਸਿਸ ਵੱਧਦੇ, ਸਾਡਾ ਐਕਸਪੋਰਟ ਵੀ ਵੱਧਦਾ, ਤੇ ਜਿਹੜੀ ਐਕਸਪੋਰਟ ਜਿਲ੍ਹੇ ਵੱਧਦੀ ਹੈ ਤਾਂ ਤੁਹਾਡਾ ਫੋਰਨ ਐਕਸਚੇਂਜ ਤੁਹਾਡੇ ਕੰਟਰੀ ਨੂੰ ਵੀ ਆਉਂਦਾ ਆ। ਤਾਂ ਹੁਣ ਤੁਸੀਂ ਇਹ ਵੀ ਕੁਐਸਚਨ ਕਰੋਗੇ ਕਿ ਜਿਹੜਾ ਰੋ ਮਟੀਰੀਅਲ ਆ ਉਹ ਮਹਿੰਗਾ ਹੋ ਗਿਆ, ਤੁਹਾਨੂੰ ਬਾਹਰੋਂ ਮੰਗਾਉਣਾ ਪੈਂਦਾ, ਰੋ ਮਟੀਰੀਅਲ ਤੋਂ ਬਾਹਰੋਂ ਮੰਗਾਉਣਾ ਥੋੜਾ ਬਹੁਤ, ਇੰਡੀਆ ਨੂੰ ਰੋ ਮਟੀਰੀਅਲ ਬਾਹਰੋਂ ਮੰਗਾਉਣਾ ਨਹੀਂ ਪੈਂਦਾ, ਕਿਉਂਕਿ ਇੰਡੀਆ ਕੋਲ ਬਹੁਤ ਜ਼ਿਆਦਾ ਰੋ ਮਟੀਰੀਅਲ ਉਹਦੇ ਕੋਲ ਹੀ ਹੈਗਾ, ਸਿਰਫ ਪੈਟਰੋਲੀਅਮ ਨੂੰ ਛੱਡ ਕੇ, ਬਾਕੀ ਜਿਹੜੇ ਰੋ ਮਟੀਰੀਅਲ ਜਿੱਦਾਂ ਚੀਜ਼ਾਂ ਬਣਦੀਆਂ, ਧਾਗਾ ਆ, ਉੱਨ ਆ, ਕਪਾਹ ਆ, ਜਾਂ ਇੱਦਾਂ ਦੀਆਂ ਜਿਹੜੀ ਕੱਪੜੇ ਦੀਆਂ ਚੀਜ਼ਾਂ ਬਣਦੀਆਂ, ਜਾਂ ਈਵਨ ਤੁਹਾਡੇ ਕੋਲ ਲੋਹਾ ਬਥੇਰਾ ਆ, ਕੋਲਾ ਬਥੇਰਾ ਆ, ਰਿਸੋਰਸ ਦੇ ਸਾਧਨ ਆ, ਤੇ ਇਹ ਵੀ ਇੰਡੀਆ ਨੂੰ ਐਡਵਾਂਟੇਜ ਆ, ਤੁਸੀਂ ਜਿੰਨੀਆਂ ਚੀਜ਼ਾਂ ਬਣਾਉਣੇ ਆ, ਤਾਂ ਇੰਡੀਆ ਨੂੰ ਹੋਰ ਐਡਵਾਂਟੇਜ ਇਹ ਆ ਕਿ ਉੱਥੇ ਜਿਹੜੀ ਨੋ ਹੋਏ ਆ, ਜਿਹਨੂੰ ਤੁਸੀਂ ਸਕਿਲਡ ਪੀਪਲ ਕਹਿੰਦੇ ਉਹ ਬਹੁਤ ਜ਼ਿਆਦਾ ਆ, ਇੰਗਲਿਸ਼ ਲੈਂਗੁਏਜ ਆ, ਉਹਦੇ ਨਾਲ ਉਹਦੀ ਪ੍ਰੋਡਕਟਿਵਿਟੀ ਲੈਵਲ ਬਹੁਤ ਜ਼ਿਆਦਾ ਵੱਧ ਰਿਹਾ ਆ, ਰੁਪਈਏ ਦੀ ਕੀਮਤ ਥੱਲੇ ਡਿੱਗਣ ਨਾਲ।
ਭਾਜੀ
ਇੱਕ ਹੋਰ ਵੀ ਬੈਨੀਫਿਟ ਹੈ ਮਦੀ,
ਇੱਕ ਮਿੰਟ ਤੁਹਾਡੀ ਗੱਲ ਟੋਕਦਾ ਮੈਂ ਇੱਥੇ, ਤੁਹਾਡੀ ਗੱਲ ਦੇ ਨਾਲ ਜੁੜਦੀ ਇੱਕ ਹੋਰ ਗੱਲ ਲਾਦਾ। ਬਹੁਤ ਦੇਰ ਪਹਿਲਾਂ ਆਸਟ੍ਰੇਲੀਆ ਦੇ ਡਿਪਟੀ ਪ੍ਰਾਈਮ ਮਿਨਿਸਟਰ ਜੋਨ ਐਂਡਰਸਨ ਨਾਲ ਮੇਰੀ ਗੱਲਬਾਤ ਹੋ ਰਹੀ ਸੀ, ਇੱਥੇ ਆਪਣਾ ਮਿੱਤਰ ਹੀ ਸੀ, ਇੱਥੇ ਆਉਂਦੇ ਜਾਂਦੇ ਰਹਿੰਦੇ ਸੀ, ਉਹ ਇੱਕ ਬਹੁਤ ਵੱਡਾ ਵੀਟ ਫਾਰਮਰ ਵੀ ਸੀਗਾ ਅਤੇ ਹਜੇ ਵੀ ਹੈਗਾ, ਮਤਲਬ ਤੁਸੀਂ ਉਹਦੇ ਪੋਡਕਾਸਟ ਸੁਣ ਸਕਦੇ ਹੋ, ਅਤੇ ਉਹਦੇ ਨਾਲ ਗੱਲਾਂ ਬਾਤਾਂ ਚੱਲਦੀਆਂ, ਅਤੇ ਉਹ ਇੱਕ ਨਾ ਸੌਦਾ ਹੋਇਆ ਸੀਗਾ, ਇੰਡੀਆ ਤੋਂ ਕਣਕ ਲੈਣੀ ਸੀ, ਇੰਡੋਨੇਸ਼ੀਆ ਨੂੰ ਦੇਣੀ ਸੀ, ਅਤੇ ਆਸਟ੍ਰੇਲੀਆ ਨੂੰ ਉਹਦੇ ਵਿੱਚ 7 ਮਿਲੀਅਨ ਦਾ ਫਾਇਦਾ ਹੋਣਾ ਸੀਗਾ, ਮਤਲਬ ਉਹ ਕੰਪਨੀ ਨੂੰ, ਅਤੇ ਉਹ ਮੈਂ ਥੋੜ੍ਹਾ ਜਿਹਾ ਔਰਗਨਾਈਜ਼ ਉਹਨਾਂ ਦਾ ਕਰਵਾਇਆ ਸੀ, ਅਤੇ ਉਹ ਮੈਨੂੰ ਦੱਸ ਰਹੇ ਸੀਗੇ ਜੋਨ ਐਂਡਰਸਨ ਵੀ ਜਿਹੜਾ ਆਉਣ ਵਾਲਾ ਟਾਈਮ ਹੋਊਗਾ ਨਾ, ਵੀ ਆਸਟ੍ਰੇਲੀਆ ਜਿਹੜਾ ਆ ਉਹ ਰੋ ਮਟੀਰੀਅਲ ਸਪਲਾਈ ਕਰੂਗਾ ਦੁਨੀਆ ਨੂੰ, ਖਾਸ ਕਰਕੇ ਕਹਿੰਦਾ ਜਿੱਦਾਂ ਹੁਣ ਚਾਈਨਾ ਨੂੰ ਤਾਂ ਕਰ ਰਹੇ ਆ, ਚਾਈਨਾ ਨੂੰ ਜਾਂਦਾ, ਉੱਥੋਂ ਫਿਰ ਸੌਦਾ ਬਣ ਕੇ ਅਮਰੀਕਾ ਨੂੰ, ਕਨੇਡਾ, ਯੂਰਪ ਨੂੰ ਜਾਂਦਾ ਆ, ਅਤੇ ਉਹ ਕਹਿੰਦੇ ਵੀ ਫੋਕਸ ਜਿਹੜਾ ਉਹ ਇੰਡੀਆ ਵੱਲ ਨੂੰ ਹੋਣਾ ਆ, ਕਿਉਂਕਿ ਇੰਡੀਆ ਇੱਕ ਡੈਮੋਕ੍ਰੇਟਿਕ ਕੰਟਰੀ ਆ, ਇੰਡੀਅਨ ਬੈਕਗਰਾਊਂਡ ਹੈ, ਮਤਲਬ ਇੰਗਲਿਸ਼ ਬੈਕਗਰਾਊਂਡ ਹੈਗੀ ਆ ਉਹਨਾਂ ਦੀ, ਡੈਮੋਕ੍ਰੇਸੀ ਆ, ਅਤੇ ਉਹ ਐਗਜ਼ਾਮਪਲ ਦੇ ਰਿਹਾ ਸੀ ਕਣਕ ਦੀ ਜਾਂ ਦਾਣੇ ਦੀ ਜਾਂ ਛੋਲਿਆਂ ਦੀ ਜਾਂ ਕਿਸੇ ਵੀ, ਜਿਹੜਾ ਗ੍ਰੇਨ ਹੈ ਉਹ ਇੰਡੀਆ ਨੂੰ ਜਾਏਗਾ, ਇੰਡੀਆ ਦੇ ਵਿੱਚ ਉਹ ਪ੍ਰੋਸੈਸ ਹੋਏਗਾ, ਜਾਣੀ ਕਿ ਉਹਦਾ ਆਟਾ ਬਣੇਗਾ, ਮੈਦਾ ਬਣੇਗਾ, ਜਾਂ ਪੈਕੇਜਿੰਗ ਹੋਏਗੀ, ਉਹ ਫਿਰ ਉੱਥੋਂ ਗਾਂ ਮਿਡਲ ਈਸਟ ਜਾਂ ਜਿਹਦੇ ਵੀ ਇੰਡੀਆ ਦੇ ਨਾਲ ਕੰਟਰੀ ਦੇ ਐਕਸਪੋਰਟ ਸੰਬੰਧ ਹੈ ਉੱਥੇ ਗਾ, ਮੰਨ ਲਓ ਇੱਥੋਂ 100 ਰੁਪਏ ਨੂੰ ਗਈ ਹੈ ਨਾ ਕਣਕ, ਉੱਥੇ ਉਹਨਾਂ ਨੂੰ ਤਾਂ 100 ਰੁਪਏ ਦੇਣਾ ਪਿਆ ਨਾ ਇੰਡੀਆ ਨੂੰ, ਅਤੇ ਉੱਥੇ ਉਹਨਾਂ ਨੇ ਉਹਨੂੰ ਪ੍ਰੋਸੈਸ ਕਰਕੇ ਉਹਦੀ ਕੀਮਤ 250 ਰੁਪਏ ਕਰਤੀ ਇੰਡੀਆ ਨੂੰ, ਉਹਦੇ ਵਿੱਚ ਇੰਡੀਆ ਦੀ ਇਕੋਨਮੀ ਨੂੰ 150 ਰੁਪਏ ਦਾ ਫਾਇਦਾ ਹੋ ਗਿਆ, ਉਹ ਗਾਂ ਚਲੇ ਗਏ ਯੂਰਪ ਦੇ ਵਿੱਚ ਜਾਂ ਜਿੱਦਾਂ ਵੀ ਹੈ, ਉਹਨਾਂ ਨੂੰ ਵੀ ਚੀਜ਼ ਸਸਤੀ ਮਿਲੀ ਕੰਪੈਰੇਟਿਵ, ਸੋ ਕੁੱਲ ਮਿਲਾ ਕੇ ਆਸਟ੍ਰੇਲੀਆ ਨੂੰ 100 ਰੁਪਈਆ ਬਣਿਆ, ਇੰਡੀਆ ਨੂੰ 150 ਬਣਿਆ, ਉਹਦੇ ਵਿੱਚ 250 ਬਣਿਆ, 250 'ਚ 100 ਦੇ ਵੀ ਦਿੱਤਾ ਉਹਨੇ, ਇੱਕ ਪੱਲਿਓਂ ਥੋੜ੍ਹਾ ਦਿੱਤਾ ਗਾਂ, ਪੈਸੇ ਮਿਲ ਵੀ ਨਾ ਗਏ, ਸੋ ਉਹ ਇੰਡੀਆ ਦੀ ਇਕੋਨਮੀ ਤਾਂ ਜਨਰੇਟ ਹੋ ਗਏ ਨਾ।
ਅਮਨਦੀਪ ਤੁਸੀਂ ਹੁਣ ਇਹ ਸਵਾਲ ਵੀ ਕਰੋਗੇ ਜਿਸ ਵੇਲੇ ਰੁਪਈਏ ਦੀ ਪ੍ਰਾਈਸ ਡਿੱਗਦੀ ਆ ਤੇ ਹੋਰ ਹੋਰ ਹਿੰਦੁਸਤਾਨ ਨੂੰ ਕੀ ਫਾਇਦਾ, ਭਾਰਤ ਨੂੰ ਫਾਇਦਾ ਹੈ। ਅਮਨਦੀਪ ਜਿਸ ਵੇਲੇ ਬੰਦਾ ਬਾਹਰ ਨੂੰ ਜਾਣਾ ਚਾਹੁੰਦਾ ਹਿੰਦੁਸਤਾਨ ਦੇ ਕੰਟਰੀ ਵਰਗ ਜਾਂ ਭਾਰਤ ਵਰਗ ਕੰਟਰੀ ਨੂੰ ਦੇਖਣਾ ਚਾਹੁੰਦਾ, ਉਹ ਕੰਟਰੀ ਸਸਤਾ ਹੋਇਆ ਹੁੰਦਾ,
ਉੱਥੇ ਦੀਆਂ
ਟਿਕਟਾਂ ਵੀ ਸਸਤੀਆਂ,
ਟੂਰਿਸਟ ਬਹੁਤ ਆਉਂਦਾ ਹੈ,
ਟੂਰਿਸਟ ਬਹੁਤ ਆਉਂਦਾ, ਜਿਸ ਵੇਲੇ ਟੂਰਿਸਟ ਆਉਂਦਾ ਆ ਤੇ ਉਹਦੇ ਨਾਲ ਫਿਰ ਬਿਜ਼ਨਸ ਲੋਕਲ ਬਿਜ਼ਨਸ ਜਿਹੜੀਆਂ ਤੁਸੀਂ ਚੀਜ਼ਾਂ ਪ੍ਰੋਡਿਊਸ ਕਰਦੀਆਂ ਉਹ ਤੁਹਾਡੇ ਆਪਣੇ ਆਊਟਲੈਟ ਤੇ ਵਿਕਦੀਆਂ ਆ, ਤੇ ਚਾਹ ਦੀਆਂ ਦੁਕਾਨਾਂ, ਕਾਫੀ ਦੀਆਂ ਦੁਕਾਨਾਂ, ਹੋਟਲ ਬੋਟਲ ਇੰਡਸਟਰੀ ਬਹੁਤ ਜ਼ਿਆਦਾ ਫਲੋਰਿਸ਼ ਹੁੰਦੀ ਆ, ਤੇ ਮੇਰੇ ਦੇ ਖਿਆਲ ਦੇ ਵਿੱਚ ਹੁਣ ਤੁਸੀਂ ਇਹ ਵੀ ਸਵਾਲ ਕਰੋਗੇ ਕਿ ਜਿਸ ਵੇਲੇ ਦੇਣਦਾਰੀਆਂ ਵੀ ਤਾਂ ਦੇਣੀਆਂ ਹੁੰਦੀਆਂ ਨਾ ਕੁਛ, ਤੁਸੀਂ ਥੋੜਾ ਬਹੁਤ ਬਾਹਰੋਂ ਇੰਪੋਰਟ ਰਾ ਮਟੀਰੀਅਲ ਕਰਦੇ ਆ ਤੇ ਉਹਦੇ ਪੈਸੇ ਦੇਣੇ, ਉਹ ਮਹਿੰਗਾ ਪੈਂਦਾ ਤੁਹਾਨੂੰ, ਤੇ ਇਹਦਾ ਫਾਇਦਾ ਇਹ ਹੁੰਦਾ ਵੀ ਇੰਪੋਰਟ ਤੁਹਾਡਾ ਬਹੁਤ ਘੱਟ ਜਾਂਦਾ, ਜਿਸ ਵੇਲੇ ਤੁਸੀਂ ਆਪਣੇ ਦੇਸ਼ 'ਚ ਚੀਜ਼ਾਂ ਪੈਦਾ ਕਰੀ ਜਾਂਦੇ ਆ, ਉਹਨੂੰ ਪੈਦਾ ਕਰਦੇ ਆ, ਰੇਡੀਓ ਪੈਦਾ ਕਰਦੇ ਆ, ਆਪਣੇ ਟੀਵੀ ਪੈਦਾ ਕਰਦੇ ਆ, ਜਾਂ ਤੁਸੀਂ ਕੰਪਿਊਟਰ ਪੈਦਾ ਕਰਦੇ ਆ, ਫਿਰ ਬਾਹਰੋਂ ਕਾਹਨੂੰ ਲੈਣੇ ਆ ਉਹ? ਫਿਰ ਤੁਹਾਡੇ ਦੇਸ਼ ਵਿੱਚ ਬਹੁਤ ਵਧੀਆ ਚੀਜ਼ਾਂ ਪੈਦਾ ਹੋ ਰਹੀਆਂ, ਫਿਰ ਤੁਹਾਡੀਆਂ ਇੰਪੋਰਟ ਵੀ ਘੱਟ ਜਾਣੀਆਂ, ਇੰਪੋਰਟ ਜਿਹੜੀਆਂ ਬਾਹਰੋਂ ਚੀਜ਼ਾਂ ਆਉਣੀਆਂ ਤੁਹਾਡੇ ਦੇਸ਼ 'ਚ, ਉਹਦੀ ਡਿਮਾਂਡ ਘੱਟ ਜਾਂਦੀ ਆ, ਫਿਰ ਤੁਹਾਡੀਆਂ ਦੇਣਦਾਰੀਆਂ ਵੀ ਘੱਟ ਜਾਂਦੀਆਂ ਆ। ਜੇ ਦੇਣਦਾਰੀਆਂ ਤਾਂ ਉਦੋਂ ਹੀ ਵੱਧਦੀਆਂ ਜਦੋਂ ਤੁਹਾਡਾ ਇੰਪੋਰਟ ਜ਼ਿਆਦਾ ਆ, ਉਹ ਵੀ ਘੱਟ ਜਾਂਦਾ। ਮੇਰੇ ਖਿਆਲ ਦੇ ਵਿੱਚ ਜਿੱਥੋਂ ਤੱਕ ਇੰਡੀਆ ਦਾ ਸਵਾਲ, ਅਸੀਂ ਕਹਿੰਦੇ ਹਾਂ ਪ੍ਰਾਈਸ ਰੁਪਈਏ ਦੀ ਘੱਟ ਰਹੀ ਆ, ਲੇਕਿਨ ਇਹ ਵਰਦਾਨ ਵੀ ਹੈ, ਵਧੀਆ ਵੀ ਘਟਣੀ ਚਾਹੀਦੀ ਹੈ। ਕਈ ਵਾਰ ਤਾਂ ਜਾਣ ਕੇ ਸਾਡੀਆਂ ਗਵਰਨਮੈਂਟਾਂ ਇਹਨੂੰ ਡ੍ਰੌਪ ਕਰਨ ਦੀ ਕੋਸ਼ਿਸ਼ ਕਰਦੀਆਂ, ਤਾਂ ਕਿ ਤੁਹਾਡਾ ਜਿਹੜਾ ਆ ਐਕਸਪੋਰਟ ਵਧੇ, ਕੰਟਰੀ ਅੱਗੇ ਤੋਂ ਅੱਗੇ ਜ਼ਿਆਦਾ ਵਧੇ, ਰੁਪਈਏ ਦੀ ਕੀਮਤ ਵਧਾ ਕੇ ਕਰਨਾ ਵੀ ਕੀ ਹੈ
ਭਾਜੀ? ਭਾਜੀ ਇੱਕ ਇੱਕ ਗੱਲ ਹੁੰਦੀ ਆ, ਇੱਕ ਇੱਕ ਗੱਲ ਹੋਰ ਵੀ ਆ ਕਿ ਜਦੋਂ ਰੁਪਈਏ ਦੀ ਕੀਮਤ ਘਟਦੀ ਆ ਜਾਂ ਕਿੱਦਾਂ ਵੀ, ਤਾਂ ਜਿਹੜੇ NRI ਆ ਉਹ ਇੰਡੀਆ ਨੂੰ ਪੈਸੇ ਬਹੁਤ ਭੇਜਦੇ ਆ,
ਹਾਂਜੀ
ਹੈ ਨਾ। 2000
ਇੰਡੀਅਨ ਪੈਸਾ ਵੀ ਜਾਂਦਾ ਆ,
ਹਾਂ 2000
ਨਹੀਂ
ਨਹੀਂ ਦੋ ਉਹ ਵੀ ਫਾਇਦਾ ਹੁੰਦਾ ਕਿ ਉਹਨਾਂ ਨੂੰ ਜ਼ਿਆਦਾ ਦੇ। ਇਹ ਕੁੱਲ ਮਿਲਾ 2013 ਦੀ ਇੱਕ ਰਿਪੋਰਟ ਆਈ ਸੀਗੀ, ਅਤੇ ਉਹਦੇ ਵਿੱਚ ਇਹ ਦੱਸਿਆ ਗਿਆ ਸੀਗਾ ਸਾਰੇ ਫਿਗਰ ਲੈ ਕੇ ਵੀ ਜਿਹੜੇ ਪੰਜਾਬ ਦੇ NRI ਆ ਉਹ ਸਾਲ ਦੇ 800 ਤੋਂ ਲੈ ਕੇ 1000 ਕਰੋੜ ਹਰੇਕ ਮਹੀਨੇ ਇੰਡੀਆ ਨੂੰ ਪੰਜਾਬ ਨੂੰ ਭੇਜਦੇ ਨੇ, 1000 ਕਰੋੜ ਮਹੀਨੇ ਦਾ। ਠੀਕ ਹੈ, ਕੱਲ ਹੀ ਮੇਰੇ ਨਾਲ ਗੱਲਬਾਤ ਹੋ ਰਹੀ ਸੀ, ਮੇਰੇ ਸਾਡੇ ਪਿੰਡ ਦੇ ਨੇਪਾਲ ਆ, ਉਹਨੂੰ ਮੈਂ ਦੱਸ ਰਿਹਾ ਸੀ ਕਿ ਸਾਡੇ ਪਿੰਡ ਪਿਛਲੇ ਕਹਿ ਲਓ ਕਿ 5 ਸਾਲਾਂ ਦੇ ਵਿੱਚ ਘੱਟੋ ਘੱਟ 10 ਕਰੋੜ ਰੁਪਈਆ ਇਨਵੈਸਟ ਹੋ ਚੁੱਕਾ ਸਕੂਲਾਂ 'ਚ, ਸ਼ਹੀਦਾਂ ਦੀ ਜਗ੍ਹਾ 'ਤੇ, ਤਾਂ ਵਿਆਹਾਂ ਸ਼ਾਦੀਆਂ 'ਚ, ਅਤੇ ਹੋਰ ਜਿਹੜੇ ਜਿੰਨੇ ਵੀ ਡਿਵੈਲਪਮੈਂਟ ਹੋ ਰਹੀ ਆ, ਕੋਈ NRI ਆ ਕੇ ਸ਼ੀਸ਼ੇ ਲਵਾ ਰਿਹਾ, ਕੋਈ ਆ ਕੇ ਸਕੂਲ 'ਚ ਫਰਸ਼ ਲਵਾ ਰਿਹਾ, ਕੋਈ ਮਤਲਬ ਸਫਾਈ ਕਰਵਾ ਰਿਹਾ, ਕੋਈ ਕੁਛ ਕਰਵਾ ਰਿਹਾ, ਮਤਲਬ ਤੁਸੀਂ ਦੇਖ ਲਓ ਐਵਰੇਜ ਉਹ ਸਾਡੇ ਪਿੰਡ ਦੀ 2 ਕਰੋੜ ਆ ਗਈ ਆ ਪਿਛਲੇ 5 ਸਾਲਾਂ 'ਚ, ਵੀ 2 ਕਰੋੜ ਸਾਲ ਦਾ ਇਨਵੈਸਟ ਹੋ ਰਿਹਾ ਪਿੰਡ 'ਚ। ਚਲੋ ਮੰਨ ਲਓ ਕਰੋੜ ਵੀ ਹੈ, ਕਿਉਂਕਿ ਵਿਆਹ ਸ਼ਾਦੀਆਂ ਦੇ ਵੀ 15-20 ਲੱਖ ਖਰਚਾ ਆਉਂਦਾ, ਜੇ ਕੋਈ ਡਿਵੈਲਪਮੈਂਟ ਨਾ ਵੀ ਹੋਵੇ ਤਾਂ 4-5 ਵਿਆਹ ਅਖੰਡ ਪਾਠ ਅਤੇ ਹੋਰ ਇਹੋ ਜਿਹੇ ਫੰਕਸ਼ਨ ਹੁੰਦੇ ਨੇ, ਅਤੇ 1 ਕਰੋੜ ਰੁਪਈਆ ਬਾਹਰੋਂ ਆ ਕੇ ਲੱਗ ਜਾਂਦਾ ਪਿੰਡ ਦੇ ਵਿੱਚ। 12,000 ਪਿੰਡ ਤਾਂ 12,000 ਕਰੋੜ ਤਾਂ ਇਹ ਡਾਇਰੈਕਟ ਇਨਵੈਸਟਮੈਂਟ ਹੋ ਗਈ, ਅਤੇ ਉਹ ਜ਼ਿਆਦਾ ਹੋ ਜਾਂਦੀ ਆ ਜਦੋਂ ਰੁਪਈਏ ਦੀ ਜਿਹੜੀ ਰੇਸ਼ੋ ਆ ਉਹ ਘੱਟਦੀ ਆ ਬਾਹਰਲੇ ਕਰੰਸੀ ਦੇ ਮੁਤਾਬਕ। ਸੋ ਇਹਦੇ ਇਹਦੇ ਫਾਇਦੇ ਤਾਂ ਹੈਗੇ ਆ, ਇਹਦੇ ਫਾਇਦੇ ਤਾਂ ਕਾਫੀ ਆ, ਮਤਲਬ ਪਰ ਜੇ ਆਪਾਂ ਇਹਨੂੰ ਕਹਿ ਲਓ ਵੀ ਸਰਕਾਰ ਦੀ ਨਾਕਾਮੀ ਆ, ਕਈ ਵਾਰੀ ਤੁਸੀਂ ਵੀ ਦੱਸਿਆ ਵੀ ਮਨਮੋਹਨ ਸਿੰਘ ਦੇ ਟਾਈਮ ਦੇ ਵਿੱਚ ਵੀ ਉਹ ਜਾਣ ਕੇ ਉਹਨਾਂ ਨੇ
ਮਨਮੋਹਨ ਸਿੰਘ ਜੀ ਕਦੇ ਜਾਣ ਕੇ ਹਟਾਉਣ ਦੀ ਕੋਸ਼ਿਸ਼ ਕਰਦੇ ਆ,
ਜਾਣ ਕੇ ਹਟਾਉਣ ਦੀ
ਕਰਦੇ ਆ,
ਆਸਟ੍ਰੇਲੀਆ ਵਾਲੇ ਵੀ ਕਰਦੇ ਆ,
ਸ਼ਾਇਦ ਬਿਜਲੇ ਆਸਟ੍ਰੇਲੀਆ ਨਹੀਂ ਕਰੂਗਾ,
ਨਹੀਂ ਨਹੀਂ ਕੀਤਾ ਇੱਕ ਵਾਰੀ
ਰੋ ਮਟੀਰੀਅਲ ਵੇਚਣਾ ਬਾਹਰ,
ਭਾਜੀ ਇੱਕ ਵਾਰੀ ਕੀਤਾ ਸੀਗਾ ਆਸਟ੍ਰੇਲੀਆ ਦਾ, ਮੈਨੂੰ ਯਾਦ ਹੈ ਕਿ ਜੌਨ ਹਾਵਰਡ ਤੇ ਕਸਟੈਲੋ ਦੀ ਸਰਕਾਰ ਨੇ ਉਸ ਵੇਲੇ ਮਤਲਬ ਡਾਲਰ ਦੇ ਬਰਾਬਰ ਚਲੇ ਗਿਆ ਸੀ, 98 ਸੈਂਟ ਹੋ ਗਿਆ ਸੀਗਾ ਅਮਰੀਕਾ ਦੇ ਹਿਸਾਬ ਨਾਲ,
ਜ਼ਿਆਦਾ ਹੋ ਗਿਆ ਸੀ
ਤੇ ਉਹ ਉਸ
ਚਲ ਗਿਆ ਸੀ,
ਹਾਂ ਉਸ ਵੇਲੇ
ਪ੍ਰਾਈਸ ਡਾਲਰ ਦੀ ਜ਼ਿਆਦਾ ਸੀ ਤੇ US ਦੀ,
ਹਾਂ ਇਹ ਉੱਪਰ ਟੱਪ ਵੀ ਗਿਆ ਸੀ ਤੇ $1.03 ਹੋ ਗਿਆ ਸੀ, ਉਹ ਫਿਰ ਇਹਨਾਂ ਨੇ ਜਾਣ ਕੇ ਇਹਨੂੰ ਸਿੱਟਣਾ ਪਿਆ ਜਿਹੜਾ ਆਸਟ੍ਰੇਲੀਆ ਦਾ, ਕਿਉਂਕਿ ਅਸੀਂ ਐਕਸਪੋਰਟ ਕਰਦੇ ਰਹੇ ਹਾਂ ਫੁੱਲ ਵਗੈਰਾ ਜਾਪਾਨ ਨੂੰ, ਜਿਹੜਾ ਨਾ 62 ਸੈਂਟ ਜੇ ਆਸਟ੍ਰੇਲੀਆ ਦਾ ਡਾਲਰ 62 ਤੇ ਅਮਰੀਕਾ 'ਚ 62 ਸੈਂਟ ਹੋਵੇ ਨਾ, ਆਸਟ੍ਰੇਲੀਆ ਨੂੰ ਬਹੁਤ ਜ਼ਿਆਦਾ ਫਾਇਦਾ ਉਦੋਂ ਹੁੰਦਾ ਹੈ ਜਦੋਂ ਉਹ 72 ਤੋਂ ਉੱਤੇ ਟੱਪ ਜਾਂਦਾ ਤਾਂ ਘਾਟਾ ਪੈਣਾ ਸ਼ੁਰੂ ਹੋ ਜਾਂਦਾ ਹੈ। ਹਾਂ ਮਤਲਬ ਇਹ ਇਹ ਤੱਤ ਕੱਢੇ ਹੋ ਸੀ, ਇਹ ਇਕੋਨਮੀ ਵੀ ਇਹੀ ਕਹਿੰਦੀ ਆ ਵੀ ਜੇ ਘੱਟਦਾ ਤਾਂ ਵੀ ਨਹੀਂ ਬਹੁਤਾ ਚੰਗਾ, ਪਰ 62 ਤੋਂ ਲੈ ਕੇ 72 ਸੈਂਟ ਦੇ ਵਿੱਚ ਵਿੱਚ ਜਿਹੜਾ ਡਾਲਰ ਦਾ ਰੇਟ ਹੈ ਉਹ 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 ਆਪਟੀਮਮ ਹੈ ਆਸਟ੍ਰੇਲੀਆ ਦੇ ਵਿੱਚ। ਫਿਰ ਟੂਰਿਸਟ ਵੀ ਬਹੁਤ ਆਉਂਦਾ ਆ, ਆਸਟ੍ਰੇਲੀਆ ਦੀ ਜਿਹੜੀ ਐਕਸਪੋਰਟ ਹੈ ਉਹਨੂੰ ਵੀ ਬਹੁਤ ਫਾਇਦਾ ਹੁੰਦਾ ਹੈ, ਹਾਂ ਬਹੁਤ ਫਾਇਦਾ ਹੁੰਦਾ ਹੈ ਜੀ ਭਾਜੀ।
ਚਲੋ ਇਹ ਤਾਂ ਅਮਨਦੀਪ ਗੱਲ ਹੋ ਗਈ ਰੁਪਈਏ ਦੀ,
ਉਹ ਗੱਲ ਸੁਣੋ ਗੱਲ ਸੁਣੋ, ਇੱਕ ਮਿੰਟ ਹੈ
ਨਹੀਂ ਇੱਕ ਮਿੰਟ ਵਾਲੀ ਜਵਾਬ ਦਿਓ ਗੱਲ ਦਾ, ਜੇ ਤੁਹਾਡੇ ਘਰ ਹੁਣ ਤੁਹਾਡੇ ਘਰ ਕਿੱਡਾ ਵੱਡਾ ਟੀਵੀ ਲੱਗਾ ਹੈ ਹਨਾ, ਉਹਦੇ ਵਿੱਚ ਜਿਹੜੇ ਹਰਮਨਪ੍ਰੀਤ ਡ੍ਰਿਬਲ ਕਰਦਾ ਗੇਮ ਨੂੰ ਅੱਗੇ ਲੈ ਕੇ ਜਾਂਦਾ, ਬਿਲਕੁਲ ਡੀ ਦੇ ਉੱਪਰ ਪਹੁੰਚ ਜਾਂਦਾ, ਤੁਹਾਨੂੰ ਸੋਹਣਾ ਲੱਗਦਾ ਬੈਠੇ ਤੁਸੀਂ ਘਰ ਡਰਿੰਕ ਪੀ ਰਹੇ ਆ, ਮੈਚ ਦੇਖ ਰਹੇ ਆ, ਪੈਰਿਸ ਪੈਰਿਸ ਕਾਹਨੂੰ ਜਾਣਾ, ਪੁੱਛੋ ਉਹਨੂੰ ਪੈਰਿਸ ਕਾਹਲੇ ਕੀ ਕਰਨ ਜਾਣਾ, ਦੇਖੋ ਟੀਵੀ ਹੈ ਨਾ ਏਡਾ ਵੱਡਾ
ਮੈਚ, ਨਹੀਂ ਉਹੀ ਤਾਂ ਗੱਲ ਹੈ ਨਾ, ਪੈਰਿਸ ਜਾਣਾ ਆ, ਜਾਣਾ ਹੈ ਨੀ, ਪਤਾ ਹੈ ਉਹਨੂੰ ਜਾ ਨਹੀਂ ਹੋਣਾ, ਉਹ BJP ਦੇ ਸਿਰ ਭਾਂਡੇ ਭੰਨਣਾ ਜਾਂਦਾ ਵੀ ਇਹਨੇ ਮੈਨੂੰ ਵੀਜ਼ਾ ਨਹੀਂ ਦਿੱਤਾ। ਠੀਕ ਹੈ, ਹੁਣ ਸਾਡੇ ਨਾਲ
BJP ਕੀ ਆ,
ਉਹ ਬੀਜੇਪੀ ਹੁਣ ਦੂਜੇ ਆ ਨਾ, ਮਤਲਬ ਸੈਂਟਰ ਸਰਕਾਰ ਹੈ ਉਹ ਤਾਂ ਉਹ ਬੀਜੇਪੀ ਨਹੀਂ, ਚਲੋ ਜਿਹੜੇ ਗੱਠਬੰਧਨ ਕਹਿ ਲੈਂਦੇ ਆ ਬੀਜੇਪੀ ਦਾ, ਜਾਂ ਮੈਨੂੰ ਇਹ ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦੀ
ਭਾਜੀ,
ਭਾਜੀ ਗੱਲ ਤਾਂ ਇਹ ਹੈ ਵੀ ਉਹ ਸਰਕਾਰੀ ਪ੍ਰੋਟੋਕਾਲ ਦੇ ਅੰਡਰ ਜਾਣਾ ਚਾਹੁੰਦਾ ਤਾਂ ਉਹਨੂੰ ਪਰਮਿਸ਼ਨ ਦੀ ਲੋੜ ਹੈ, ਉਹ ਐਜ਼ ਏ ਇੰਡੀਵਿਜੂਅਲ ਚੱਲ ਜਾਵੇ। ਸਾਡੇ ਨਾਲ ਅਸਹਿਮਤੀ ਜਤਾਈ ਆ ਸਾਡੇ ਸਤਿਕਾਰਯੋਗ ਸੁਖਮਿੰਦਰ ਗੱਜਣ ਵਾਲਾ ਜੀ ਨੇ, ਉਹ ਵੀ ਪ੍ਰੋਗਰਾਮ ਸੁਣ ਰਹੇ ਨੇ ਪਰਥ ਤੋਂ,
ਉਹ ਕਹਿੰਦੇ
ਉਹ ਕਹਿੰਦੇ ਉਹ ਪਰਥ ਆਇਓ ਆ, ਤੇ ਉਹਨਾਂ ਦਾ ਵੀ ਕਿਸੇ ਦਿਨ ਆਪਾਂ ਪ੍ਰੋਗਰਾਮ ਚ ਉਹਨਾਂ ਨੂੰ ਵੀ ਲੈਣਾ ਆ। ਤੇ ਉਹ ਕਹਿੰਦੇ ਵੀ ਭਗਵੰਤ ਮਾਨ ਪੰਜਾਬੀ ਸਿਆਸਤ ਦਾ ਹੁਸਨ ਹੈ ਬਾਈ ਜੀ, ਇੰਜ ਨਾ ਕਰੋ,
ਅਸੀਂ ਹੁਸਨ ਨੂੰ ਜਲੀਲ ਥੋੜੋ ਕਰ ਰਹੇ ਹਾਂ, ਇੱਥੇ ਗੱਲ ਕਰ ਰਹੇ
ਹਾਂ, ਅਸੀਂ ਤਾਂ ਪਾਲਿਸੀ ਤੇ ਗੱਲ ਕਰ ਰਹੇ ਹਾਂ ਕਿ ਪਾਲਿਸੀ ਜਿਹੜੀ ਆ ਉਹ ਉਹ ਦੇਖੋ, ਮੈਂ ਰਾਤੀ ਵੀ ਗੱਲ ਕਰ ਰਿਹਾ ਸੀ ਉਹਦੇ ਨਾਲ, ਉਹ ਆਮ ਆਦਮੀ ਪਾਰਟੀ ਦਾ ਬੰਦਾ ਕਹਿੰਦਾ ਵੀ ਜਿੰਨੀ ਦੇਰ ਤਾਂ ਆਮ ਆਦਮੀ ਪਾਰਟੀ ਸਰਕਾਰ 'ਚ ਨਹੀਂ ਸੀ ਉਨੀ ਦੇਰ ਤਾਂ ਬਹੁਤ ਵਧੀਆ ਹੀ ਸੀਗੀ, ਜਿੱਦਾਂ ਸਰਕਾਰ 'ਚ ਆਈ ਤੇ ਉਹਦੀ ਜਿਹੜੀ ਖਿੱਦੋ ਖੁੱਡੀ ਮੰਗਰ ਉਹ ਖਿੱਲਰ ਰਹੀ ਆ, ਖਿੱਲਰ ਗਈ ਆ।
ਹਾਂ ਖਿੱਦੋ ਖੁੱਡੀ ਕੀ ਹੁੰਦੀ ਆ ਉਹਦੀ,
ਉਹ ਜਿਹੜੀ ਦੂਜੀ
ਹੁੰਦੀ ਆ, ਗੱਜਣ ਬਾਰੇ ਦੱਸ ਸਕਦੇ ਹੋ ਪਿੰਡਾਂ ਦੀ?
ਹਾਂ
ਗੱਜਣ ਪਿੰਡਾਂ ਦੇ, ਉਹ ਪਿੰਡਾਂ ਦੇ ਗਰਭ ਵਿੱਚ ਜਾਂਦੇ ਆ
ਐਕਚੁਅਲੀ, ਮਤਲਬ ਸ਼ਾਨ
ਮੈਂ ਉਹਨਾਂ ਦੇ ਕਈ ਐਪੀਸੋਡ ਸੁਣੇ ਆ, ਉਹ ਪਿੰਡਾਂ ਦੇ ਗਰਭ ਵਿੱਚ ਜਾ ਕੇ ਗੱਲ ਕਰਦੇ ਆ, ਇਹ ਤਾਂ ਉੱਪਰੋਂ ਇੱਧਰ ਉੱਧਰ ਕਦੀ ਨਹੀਂ ਗੱਲ,
ਉਹ ਖਿੱਦੋ
ਪਿੰਡਾਂ ਦੇ ਸੱਥਾਂ ਦੀਆਂ, ਉਹ ਪਿੰਡ ਦੇ ਵਿੱਚ ਰਹੇ ਆ, ਉਧਰ ਅਸੀਂ ਵੀ ਪਿੰਡਾਂ 'ਚ ਹੀ ਰਹੇ ਆ, ਅਸੀਂ ਕਿਹੜੇ ਅੰਮ੍ਰਿਤਸਰ
ਰਹੇ, ਕਿਹੜੇ ਪੈਰਿਸ 'ਚ ਸੀਗੇ ਤੁਸੀਂ, ਕਿਹੜੇ ਪੈਰਿਸ ਚ? ਨਹੀਂ ਉਹ ਗੱਲ ਭਾਜੀ ਏਦਾਂ, ਖਿੱਦੋ ਖੁੰਡੀ ਤੋਂ ਹੀ ਹਾਕੀ ਬਣੀ ਆ, ਉਹ ਲੀਰਾਂ ਦੀ ਜਿਹੜੀ ਗੇਂਦ ਨੂੰ ਖਿੱਦੋ ਕਹਿੰਦੇ ਆ, ਤੇ ਉਹ ਫਿਰ ਜਦ ਨਾ ਖਿੱਲਰ ਦੀ ਆ ਤਾਂ ਲੀਰਾਂ ਹੀ ਲੀਰਾਂ ਹੋ ਜਾਂਦੀਆਂ, ਆਲੇ ਦੁਆਲੇ ਖਿੱਲਰ ਜਾਂਦੀ।
ਤੁਸੀਂ ਖਿੱਦੋ ਖੁੰਡੀ ਦੀ ਗੱਲ ਕਰਦੇ, ਉਹੀ ਨੀ ਹੁੰਦੇ ਜਿਹੜੇ ਗੱਭੇ ਟੋਆ ਜਿਹਾ ਕੱਢਿਆ ਹੁੰਦਾ, ਫਿਰ ਉਦੋਂ ਬਾਲ ਨੂੰ ਲੈ ਕੇ ਆਉਂਦੇ, ਫਿਰ
ਗੋਰਿਆਂ ਨੇ ਹਾਕੀ ਬਣਾਈ ਨਾ, ਜਿਹੜਾ ਨਾ ਜਿਹੜੀ ਤੁਹਾਨੂੰ ਪਤਾ ਰਗਬੀ ਯੂਨੀਅਨ ਰਗਬੀ ਲੀਗ ਇਹ ਜਿਹੜੀ ਬਣੀ, ਇਹ ਆਪਣੇ ਪਿੰਡਾਂ ਚ ਅਸੀਂ ਖੇਡਦੇ ਰਹੇ ਆ, ਗੁੱਲ ਸਿੱਟਣਾ ਖੇਡਦੇ ਹੁੰਦੇ ਸੀ, ਉਤੋਂ ਬਣੀ ਹੋ ਇਹ।
ਮੈਂ ਤਾਂ ਜਿਸ ਵੇਲੇ ਨਾ ਸਟੇਸ਼ਨ ਤੋਂ ਉਤਰ ਕੇ ਆਪਣੇ ਸਕੂਲ ਨੂੰ ਜਾਈਦਾ ਸਵੇਰੇ, ਉਸ ਵੇਲੇ ਰਾਹ ਚ ਨਿਆਣੇ ਖੇਡਦੇ ਹੁੰਦੇ ਆ, ਜਿੱਦਾਂ ਅਸੀਂ ਨੀ ਜਾਂਦੇ ਹੁੰਦੇ, ਬੱਸ ਤੇ ਬੰਨੇ ਹੋ, ਪਿੱਛੇ ਬੱਸ ਤੇ ਰੱਖੇ ਹੁੰਦੇ ਸੀ ਕਿਤਾਬਾਂ ਪਾਈ, ਇਹਦੇ ਨਿਆਣੇ ਵਾਲੇ ਵੀ ਆ, ਉਹ ਜਾਂਦੇ ਜਾਂਦੇ ਉਹਨਾਂ ਕੋਲ ਬਾਲ ਵੀ ਹੁੰਦੇ ਆ, ਉਹ ਖੁੱਦੋ ਖੁੰਡੀ ਜਿਹੀ ਵੀ ਹੁੰਦੀ ਆ, ਹੋਕੀਆਂ ਵੀ ਫੜੀਆਂ ਆਉਣੀਆਂ ਉਹਨੇ ਵਿੱਚ ਲਟਕਾਈਆਂ ਹੁੰਦੀਆਂ, ਉਹ ਖੇਡਦੇ ਜਾਂਦੇ ਹੁੰਦੇ ਆ, ਉਹ ਮੈਂ ਤਾਂ ਆਪਣਾ ਬਚਪਨ ਹੀ ਯਾਦ ਆ ਜਾਂਦਾ, ਮੈਂ ਕਿਹਾ ਜਿੱਦਾਂ ਅਸੀਂ ਕਰਦੇ ਉਦਾਂ ਤਾਂ ਇਹ ਕਰਦੇ, ਜਮਾਨਾ ਬਦਲਿਆ ਕਿੱਥੇ ਆ, ਤਾਂ ਉੱਥੇ ਦਾ ਉੱਥੇ ਖੜਾ।
ਜਗਤਾਰ ਭਾਜੀ ਵੀ ਆਏ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਉਹਨਾਂ ਨੇ ਸੁਨੇਹਾ ਕੱਲ੍ਹ ਭੇਜਿਆ ਸੀ ਅਤੇ ਮਾਫ਼ੀ ਚਾਹੁੰਦੇ, ਮੈਂ ਰਾਤੀ ਥੋੜ੍ਹਾ ਲੇਟ ਹੋ ਗਿਆ, ਅਤੇ ਉਹ ਵੀ ਪ੍ਰੋਗਰਾਮ ਸ਼ਾਮਿਲ ਨੇ, ਪਰ ਗੱਜਣ ਵਾਲਾ ਬਾਈ ਜੀ ਅੱਜ ਪ੍ਰੋਗਰਾਮ 'ਚ ਆ ਰਹੇ ਨੇ, ਆ 10 ਵਜੇ ਤੋਂ ਬਾਅਦ ਨਾਲ ਹੀ ਉਹਨਾਂ ਦਾ ਇੱਕ ਐਪੀਸੋਡ ਉਹ ਪੇਸ਼ ਕਰਨਗੇ, ਅਤੇ
ਹਰਮਨਪ੍ਰੀਤ
ਨਹੀਂ ਉਹ ਰਿਕਾਰਡ ਕਰਦੇ ਨੇ ਕਿਉਂਕਿ ਉਹ ਕਾਫ਼ੀ ਮਿਹਨਤ ਕਰਨੀ ਪੈਂਦੀ ਆ, ਅਤੇ ਉਹ ਚੇਤਿਆਂ 'ਚ ਪਿੰਡ ਵੱਸਦਾ ਉਹ ਬੜਾ।
ਕਿਹੜੇ ਸ਼ਹਿਰਾਂ 'ਚ ਰਹਿੰਦੇ ਆ
ਭਾਜੀ? ਇਹ ਨਾ ਸ਼ਹਿਰਾਂ 'ਚ ਇਹ ਪਰਥ ਰਹਿੰਦੇ ਨੇ, ਪਰਥ ਹੁਣ ਆਏ ਹੋਏ ਨੇ, ਪਰ ਇਹਨਾਂ ਦਾ ਮੈਲਬਨ ਬੇਟਾ ਮੈਲਬਨ ਸੀ, ਮੈਲਬਨ ਵੀ ਰਹਿੰਦੇ ਆ, ਇਹ ਦੋ ਸ਼ਹਿਰਾਂ 'ਚ ਰਹਿੰਦੇ ਆ, ਈਸਟ ਐਂਡ ਵੈਸਟ ਦੋਨਾਂ ਹੀ ਸਮੁੰਦਰਾਂ ਦੇ ਕੰਢੇ। ਤਾਂ ਸਾਡੇ ਨਾਲ ਚਾਲ ਸਾਹਿਬ ਜੁੜੇ ਨੇ, ਅਤੇ ਉਹਨਾਂ ਕਹਿੰਦੇ ਭਾਈ ਵੀ ਮੈਂ ਜਿਹੜੇ ਆਸਟ੍ਰੇਲੀਆ ਡਾਲਰ ਗੋਜ਼ ਅਪ ਨਾ, ਵੀ ਜੇ ਆਸਟ੍ਰੇਲੀਆ ਡਾਲਰ ਅਪ ਜਾਂਦਾ ਤਾਂ ਇਹ ਆਸਟ੍ਰੇਲੀਆ ਲਈ ਬੈਡ ਹੁੰਦਾ। ਹਾਂਜੀ ਇਹਦੇ ਬਾਰੇ ਡਿਸਕਸ਼ਨ ਹੋ ਚੁੱਕੀ ਹੈ, ਕਹਿੰਦੇ ਵੀ ਇਹ ਬੈਡ ਫੋਰ ਟੂਰਿਜ਼ਮ ਹੈ ਨਾ, ਅਤੇ ਲੋਕਲ ਪ੍ਰੋਡਿਊਸ ਐਕਸਪੋਰਟ ਲਈ ਵੀ ਬੈਡ ਹੈ, ਅਤੇ ਜਿਹੜੀ ਫੋਰਨ ਇਨਵੈਸਟਮੈਂਟ ਲਈ ਵੀ ਬੈਡ ਹੈ ਜੇ ਆਸਟ੍ਰੇਲੀਆ ਦਾ ਡਾਲਰ ਉੱਤੇ ਜਾਂਦਾ ਆ, ਅਤੇ ਕਹਿੰਦੇ ਵੀ ਇਟਸ ਓਨਲੀ ਗੁੱਡ ਫੋਰ ਰਿਸੋਰਸ ਐਕਸਪੋਰਟ, ਬਟ ਓਵਰਆਲ ਆਸਟ੍ਰੇਲੀਆ ਡਾਲਰ ਸਟੇ ਵੈਰਲੀ 70 ਸੈਂਟਸ US ਡਾਲਰ, ਇਟਸ ਗੁੱਡ ਫੋਰ ਅਸ। ਹਾਂਜੀ ਇਹਦੇ ਬਾਰੇ ਆਪਾਂ ਗੱਲ ਕੀਤੀ ਕਿ 62 ਸੈਂਟ ਤੋਂ ਲੈ ਕੇ 72 ਸੈਂਟ ਦੇ ਵਿੱਚ ਵਿੱਚ ਜਿਹੜਾ ਜੇ ਰਹੇ ਤਾਂ ਆਸਟ੍ਰੇਲੀਆ ਦਾ ਆਸਟ੍ਰੇਲੀਆ ਨੂੰ ਫਾਇਦਾ ਹੁੰਦਾ ਆ। ਭਾਅ ਜੀ ਗੱਲਾਂ ਬਾਤਾਂ ਆਪਣੀਆਂ ਕਾਫ਼ੀ ਮੱਗ ਗਈਆਂ ਸੀਗੀਆਂ, ਅਤੇ ਸਾਡੇ ਸਰੋਤੇ ਵੀ ਸਾਡੇ ਨਾਲ ਜੁੜੇ ਹੋਏ ਨੇ, ਬੜੀ ਤਸੱਲੀ ਦੇ ਨਾਲ ਗੱਲਬਾਤ ਸੁਣ ਰਹੇ ਆ, ਪੋਡਕਾਸਟ ਦੇ ਵਿੱਚ ਵੀ ਸੁਣਦੇ ਹੋਣੇ ਆ। ਤਾਂ ਗੱਲ ਆਪਾਂ ਅੱਗੇ ਤੋਰੀਏ, ਅਤੇ ਮੈਡਲ ਟੈਲੀ ਦੀ ਥੋੜ੍ਹੀ ਜਿਹੀ ਗੱਲ ਕਰਨੀ ਆ ਇੱਕ ਵਾਰੀ ਫੇਰ। ਚਾਈਨਾ ਨੰਬਰ 1 'ਤੇ ਆ ਅਤੇ ਯੂਨਾਈਟਿਡ ਸਟੇਟਸ 2 'ਤੇ ਆ। ਦੇਖੋ ਫਰਾਂਸ ਅਤੇ ਆਸਟ੍ਰੇਲੀਆ ਦਾ ਤਾਂ ਕੋਈ ਚਾਂਸ ਨਹੀਂ ਨੰਬਰ 1 'ਤੇ ਆਉਣ ਦਾ, ਇਹਨਾਂ ਦੋ ਕੰਟਰੀਆਂ ਦੇ ਵਿੱਚ ਦੌੜ ਲੱਗੀ ਆ, ਹਨਾ ਤੇ ਹਜੇ ਐਥਲੈਟਿਕਸ ਹੋਣੀਆਂ ਨੇ ਚਾਈਨਾ ਆਰਚਰੀ ਆਰਚਰੀ ਵਗੈਰਾ
ਐਥਲੈਟਿਕ ਦੇ ਵਿੱਚ ਅਮਰੀਕਾ ਦਾ ਜ਼ਿਆਦਾ ਹੱਥ ਹੁੰਦਾ
ਤੁਹਾਨੂੰ ਤੁਹਾਨੂੰ ਲੱਗਦਾ ਹੈ ਵੀ ਨੰਬਰ 1 ਤੇ ਯੂਨਾਈਟਿਡ ਸਟੇਟਸ ਆਏਗਾ
ਬਿਲਕੁਲ ਬਿਲਕੁਲ ਮੈਨੂੰ ਅਮਨਦੀਪ ਲੱਗਦਾ ਕਿ ਯੂਨਾਈਟਿਡ ਸਟੇਟ ਨੰਬਰ 1 ਤੇ ਆਊਗਾ ਦਾ ਰੀਜ਼ਨ ਇਹ ਆ ਕਿ ਜਿੰਨੀਆਂ ਵੀ ਐਥਲੈਟਿਕ ਇਵੈਂਟਸ ਆਣੀਆਂ ਹਲੇ ਉਹਦੇ ਵਿੱਚ ਜ਼ਿਆਦਾ ਅਮਰੀਕਨ ਹੁੰਦੇ ਆ ਅਮਰੀਕਨ ਉਹ ਵੀ ਅਮਰੀਕਨ ਦੇ ਵਿੱਚ ਵੀ ਜ਼ਿਆਦਾ ਜਿਹੜੇ ਆ ਉਹ ਜਿਹੜੇ ਉਹਨਾਂ ਦੇ ਬਲੈਕ ਕਾਲੇ ਲੋਕ ਹੁੰਦੇ ਉਹ ਜ਼ਿਆਦਾ ਹੁੰਦੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਿਸ ਵੇਲੇ ਐਥਲੈਟਿਕ ਸ਼ੁਰੂ ਹੁੰਦੀ ਆ ਤਾਂ ਜਿਹੜਾ ਸਪੋਰਟਿੰਗ ਕਲਚਰ ਆ ਉਹ ਆਪਣੇ ਆਪਣੇ ਇਲਾਕਿਆਂ ਦੇ ਅਲੱਗ ਅਲੱਗ ਸਪੋਰਟਸ ਹੁੰਦੇ ਆ ਜਿਨ੍ਹਾਂ 'ਚ ਉਹਨਾਂ ਦੀ ਡੋਮੀਨੇਸ਼ਨ ਹੁੰਦੀ ਆ ਤੇ ਜਿਹੜੇ ਅਫਰੀਕਨ ਕੰਟਰੀ ਆ ਇਹ ਲੰਬੀਆਂ ਰੇਸਾਂ ਦੇ ਵਿੱਚ ਐਥਲੈਟਿਕ ਦੇ ਵਿੱਚ ਇਹਨਾਂ ਦੇ ਵਿੱਚ ਤਗਮੇ ਆਉਂਦੇ ਆ ਤੇ ਮੇਰੇ ਖਿਆਲ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਇਹ ਕਲਚਰ ਆ ਉੱਥੇ ਉੱਥੇ ਵਾਈਟ ਕਲਚਰ ਦੇ ਬਲੈਕ ਕਲਚਰ ਜਿਹੜਾ ਹੈਗਾ ਆ ਉਹ ਬਲੈਕ ਉੱਥੇ ਕਾਫੀ ਭਾਰੂ ਆ ਤੇ ਉੱਥੇ ਪ੍ਰੈਜੀਡੈਂਟ ਵੀ ਬਣਿਆ ਉਹਨਾਂ ਦਾ
ਦੇਖੋ ਉਹ ਆਪਣੇ ਬਾਸਕਟਬਾਲ ਤੇ ਸਾਰੀਆਂ ਐਥਲੈਟਿਕਸ ਜਿਹੜੀਆਂ ਨੇ ਉਹਦੇ ਵਿੱਚ ਡੋਮੀਨੇਟ ਕਰ ਭਾਜੀ ਉਹ ਚਲੋ ਉਹ ਤੁਸੀਂ ਪ੍ਰੈਜੀਡੈਂਟ ਵਾਲੀ ਗੱਲ ਛੇੜ ਲਈ ਤੇ ਜੋ ਜੋ ਬਾਈਡਨ ਤਾਂ ਹੁਣ ਫਤਿਹ ਬੁਲਾ ਗਿਆ ਵੀ ਭਾਈ ਮੇਰੀ ਬੱਸ ਹੈ ਹੁਣ ਹਨਾ ਤੇ ਉਹਨੂੰ ਉਹਨੂੰ ਪੁੱਲ ਆਊਟ ਕਰਨਾ ਪਿਆ ਕਿਉਂਕਿ ਐਕਚੁਲੀ ਉਹ ਉਹ ਸੀਗਾ ਨਹੀਂ ਸਾਨੂੰ ਪਹਿਲਾਂ ਹੀ ਦੱਸਦਾ ਸੀਗਾ ਵੀ ਉਹ ਹੀ ਇਜ਼ ਵੈਰੀ ਓਲਡ ਹੈ ਨਾ ਇਹ 'ਚ ਕੋਈ ਡਿਸਰਿਸਪੈਕਟ ਨਹੀਂ ਤੇ ਆਲ ਆਫ ਦਾ ਸਡਨ ਮਤਲਬ ਉਹ ਜਿਹੜੀ ਡੈਮੋਕ੍ਰੈਟਿਕਸ ਦੀ ਜੇ ਉਹ ਪਹਿਲਾਂ ਦੇ ਦਿੰਦਾ ਰਿਜ਼ਾਈਨ ਤਾਂ ਹੋਰ ਵਧੀਆ ਲੀਡਰ ਨਿਕਲ ਸਕਦੇ ਸੀ ਪਰ ਹੁਣ ਕੀ ਆ ਕਿ ਉਹ ਸੂਤ ਲੱਗ ਗਿਆ ਕਮਲਾ ਹੈਰਿਸ ਦਾ ਤੇ ਉਹਦੀ ਜਿਹੜੀ ਇਮੇਜ ਬਣੀ ਹੋਈ ਹੈ ਅਮਰੀਕਾ ਦੇ ਵਿੱਚ ਉਹਨੂੰ ਪਹਿਲਾਂ ਹੀ ਕਮਲਾ ਹੀ ਕਹਿੰਦੇ ਆ ਕਮਲੀ ਹੈ ਮਤਲਬ
ਅਮਰੀਕਾ ਦੇ ਵਿੱਚ ਅਮਨਦੀਪ ਜਿੱਥੋਂ ਦਾ ਟਰੰਪ ਦਾ ਸਵਾਲ ਆ ਚਲੋ ਤੁਸੀਂ ਹੈਰਿਸ ਦੀ ਗੱਲ ਕਰਦੇ ਆ ਹੈਰਿਸ ਕੈਂਡੀਡੇਟ ਤਾਂ ਡਿਕਲੇਅਰ ਹੋ ਜੂਗੀ ਆਪਣੀ ਪਾਰਟੀ
ਨਹੀਂ ਹੁਣ ਕਿਉਂਕਿ ਹੁਣ ਟਾਈਮ ਹੈ ਨਹੀਂ ਭਾਜੀ ਹੁਣ ਪ੍ਰੀ ਸਿਲੈਕਸ਼ਨ ਲਈ ਟਾਈਮ ਹੈ ਨਹੀਂ ਹੁੰਦਾ ਟੂ ਲੇਟ ਹੈ ਉਹਨੂੰ ਉਹ ਮਤਲਬ ਮਜਬੂਰੀ ਬਣ ਗਈ ਡੈਮੋਕ੍ਰੈਟਿਕ ਪਾਰਟੀ ਦੀ ਉਹਨੂੰ ਅਪੁਆਇੰਟ ਕਰਨ ਦੀ ਕਿਉਂਕਿ ਜੋ ਬਾਈਡਨ ਜੇ ਪਹਿਲਾਂ ਹੀ ਕਹਿ ਦਿੰਦਾ ਨਾ 4 ਮਹੀਨੇ ਪਹਿਲਾਂ ਤਾਂ ਉੱਥੇ ਇੱਕ ਜਿੱਦਾਂ ਰੇਸ ਚੱਲਦੀ ਹੈ ਨਾ ਡੈਮੋਕ੍ਰੈਟਿਕ ਦੇ ਵਿੱਚ ਇੱਕ ਰੇਸ ਚੱਲਦੀ ਹੈ ਵੀ ਕਿਹੜਾ ਨਿਕਲ ਕੇ ਆ ਰਿਹਾ ਉਦੋਂ ਜ਼ਿਆਦਾ ਚਾਂਸਿਸ ਸੀਗੇ ਹੁਣ ਤਾਂ ਉਹ ਸੇਮ ਥਿੰਗ ਹੈ ਉਹ ਮਤਲਬ ਚਾਂਸਿਸ ਜ਼ੀਰੋ
ਠੀਕ ਹੈ ਲੇਕਿਨ ਜਿੱਥੋਂ ਤੱਕ ਆਸਟ੍ਰੇਲੀਆ ਅਮਰੀਕਾ ਦਾ ਸਵਾਲ ਆ ਅਮਰੀਕਾ ਦੀ ਜਿਹੜੀ ਇਕਾਨਮੀ ਆ ਉਹਨੂੰ ਪ੍ਰੋਟੈਕਸ਼ਨਿਸਮ ਦੀ ਬਹੁਤ ਜ਼ਿਆਦਾ ਇਸ ਵੇਲੇ ਲੋੜ ਆ ਪ੍ਰੋਟੈਕਟ ਇਕਾਨਮੀ ਕਰਨੀ ਪੈਣੀ ਥੋੜੇ ਜਿਹੇ ਖੇਤਰਾਂ ਦੇ ਵਿੱਚ ਜਿਹੜੀ ਚਾਈਨੀਜ਼ ਡੋਮੀਨੇਸ਼ਨ ਉਹਨੂੰ ਘੱਟ ਕਰਨ ਦੇ ਲਈ ਆਪਣੀ ਕੰਟਰੀ ਨੂੰ ਤੁਹਾਨੂੰ ਪ੍ਰੋਟੈਕਸ਼ਨਿਸਮ ਪ੍ਰੋਟੈਕਟ ਕਰਨਾ ਪੈਂਦਾ ਜਿੱਦਾਂ ਸਬਸਿਡੀਜ਼ ਦੇਣੀਆਂ ਪੈਂਦੀਆਂ ਕੁਛ ਇਲਾਕਿਆਂ ਨੂੰ ਕੋਈ ਇਨੀਸ਼ੀਅਲੀ ਸਬਸਿਡਾਈਜ਼ ਕਰਨਾ ਪੈਂਦਾ ਆ ਉਹਨੂੰ ਪ੍ਰੋਟੈਕਸ਼ਨਿਜ਼ਮ ਕਹਿੰਦੇ ਆ ਤੇ ਉਹ ਜਿੱਦਾਂ ਕਹਿ ਰਿਹਾ ਕਿ ਆਈ ਵਿਲ ਮੇਕ ਅਮਰੀਕਾ ਅਮਰੀਕਾ ਅਗੇਨ ਕਹਿ ਰਿਹਾ ਨਾ ਟਰੰਪ ਉਹ ਠੀਕ ਹੀ ਗੱਲ ਕਹਿ ਰਿਹਾ ਕਿ ਮੇਡ ਇਨ ਇੰਡੀਆ ਵਾਲੀ ਗੱਲ ਆ ਮੇਡ ਇਨ ਅਮਰੀਕਾ ਮੇਡ ਇਨ ਇੰਡੀਆ ਗੱਲ ਵੀ ਠੀਕ ਹੈ ਉਹਦਾ ਜੇ ਤੁਸੀਂ ਦੇਖੋ ਨਾ ਜਿੱਦਾਂ ਤੁਸੀਂ ਅੱਜ ਕੱਲ੍ਹ ਡਿਸਕਸ਼ਨ ਕੀਤੀ ਹੈ ਰੁਪਈਏ ਦੀ ਕੀਮਤ ਥੱਲੇ ਜਾ ਰਹੀ ਹੈ ਐਕਚੁਅਲੀ ਇਟ ਡਜ਼ ਇੰਡੀਕੇਟ ਦੈਟ ਯੂ ਆਰ ਗੋਇੰਗ ਫੋਰ ਪ੍ਰੋਟੈਕਸ਼ਨਿਜ਼ਮ ਐਂਡ ਯੂ ਆਰ ਗੋਇੰਗ ਫੋਰ ਲੋਕਲ ਕੰਟੈਂਟ ਜਿਸ ਵੇਲੇ ਲੋਕਲ ਕੰਟੈਂਟ ਪ੍ਰੋਟੈਕਸ਼ਨਿਜ਼ਮ ਤੁਸੀਂ ਦਿੰਦੇ ਹੈ ਪ੍ਰੋਟੈਕਸ਼ਨ ਪ੍ਰੋਟੈਕਟ ਕਰਦੇ ਹੈ ਆਪਣੇ ਲੋਕਲ ਕੰਟੈਂਟ ਨੂੰ ਉਹ ਇਕਾਨਮੀ ਦੇ ਲਈ ਚੰਗਾ ਹੁੰਦਾ ਮੇਡ ਇਨ ਇੰਡੀਆ ਮੇਡ ਇਨ ਅਮੈਰੀਕਾ ਮੇਡ ਇਨ ਐਮ ਨਹੀਂ ਪਿਆ ਈਵਨ ਮੇਡ ਇਨ ਆਸਟ੍ਰੇਲੀਆ ਵੀ ਠੀਕ ਹੈ ਇਹਦਾ ਮਤਲਬ ਹੈ ਤੁਸੀਂ ਆਪਣੇ ਦੇਸ਼ ਚੀਜ਼ ਬਣਾ ਕੇ ਵੇਚੋ ਔਰ ਉਹ ਵਧੀਆ ਲੱਗਦੀ ਲੇਕਿਨ ਅਗਰ ਬਹੁਤ ਜ਼ਿਆਦਾ ਤੁਸੀਂ ਆਪਣੇ ਦੇਸ਼ ਤੇ ਡਿਪੈਂਡੈਂਟ ਹੋ ਜਾਂਦੇ ਆ ਤਾਂ ਤੁਸੀਂ ਫਾਡੀ ਵੀ ਰਹਿ ਜਾਂਦੇ ਆ
ਹਾਂਜੀ ਹਾਂਜੀ ਨਹੀਂ ਅਮਰੀਕਾ
ਬੈਲੈਂਸ ਅਪਰੋਚ ਵੀ ਤੁਹਾਨੂੰ ਬੈਲੈਂਸ ਅਪਰੋਚ ਵੀ ਤੁਹਾਨੂੰ ਅਪਣਾਉਣੀ ਪੈਣੀ ਹੈ ਟਰੰਪ ਦੀ ਵਿਕਟਰੀ ਤਾਂ ਤੁਹਾਨੂੰ ਲੱਗਦਾ ਹੈ ਕਿ
ਵਿਰੋਧੀ ਜਿਹੜੇ ਆ ਉਹ ਕਮਜ਼ੋਰ ਨਾ ਹੁੰਦੇ ਜੇ ਵਿਰੋਧੀ ਕਮਜ਼ੋਰ ਨਾ ਹੋਣ ਤਾਂ ਉਹ ਕਈ ਵਾਰੀ ਇੱਦਾਂ ਹੁੰਦੇ ਲੋਕ ਚਾਹੁੰਦੇ ਨਹੀਂ ਹੁੰਦੇ ਪਰ ਅਖੀਰ ਨੂੰ ਕੀ ਆ ਵੀ ਜਿਹੜਾ ਦੂਜੇ ਪਾਸੇ ਚੋਇਸ ਨਹੀਂ ਹੁੰਦੀ ਹਨਾ ਤੇ ਇਸ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਜਿਹੜਾ ਹੁਣ ਐਂਡ ਦੇ ਵਿੱਚ ਡਰਾਮਾ ਹੋਇਆ ਇੱਕ ਡਿਬੇਟ ਵੀ ਕਰ ਲਈ ਉਹ ਤੋਂ ਬਾਅਦ ਇਹ ਜੋ ਬਾਈਡਨ ਨੂੰ 6 ਮਹੀਨੇ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਪਰ ਉਹ ਇੰਨਾ ਡੋਮੀਨੇਟ ਕਰ ਰਿਹਾ ਆ ਉਹ ਮੰਨੀ ਕਿਸੇ ਦੀ ਨਹੀਂ ਜਦੋਂ ਫਿਰ ਫੇਲ ਹੋਇਆ ਡਿਬੇਟ ਦੇ ਵਿੱਚ ਲੋਕਾਂ ਨੇ ਪ੍ਰੈਸ਼ਰ ਪਾਇਆ ਤੇ ਹੁਣ ਕੋਈ ਚੋਇਸ ਨਹੀਂ ਹੈਗੀ ਹੁਣ ਕਮਲਾ ਹੈਰਿਸ ਆ ਤੇ ਹੈਰਿਸ ਦੀ ਜਿਹੜੀ ਆ ਉਹ ਛਵੀ ਜਿਹੜੀ ਆ ਪਹਿਲਾਂ ਹੀ ਨਹੀਂ ਬਹੁਤੀ ਵਧੀਆ ਬਣੀ ਹੋ ਜਾਂ ਬਣਦੀ ਹੈ ਨਾ ਉਹ ਤਾਂ ਵਨ ਐਂਡ ਸੇਮ ਥਿੰਗ ਹੋਣੀ ਆ ਹੁਣ ਲੋਕ ਇਹ ਕਹਿ ਰਹੇ ਨੇ ਅਮਰੀਕਾ ਨੂੰ ਜੋ ਬਾਈਡਨ ਨਹੀਂ ਚਲਾ ਰਿਹਾ ਉਹਦੇ ਪਿੱਛੇ ਇੱਕ ਗਰੁੱਪ ਹੈ ਉਹ ਉਹਨਾਂ ਨੇ ਮੂਹਰੇ ਕੀਤਾ ਹੋਇਆ ਰਬਰ ਦੀ ਸਟੈਂਪ ਮੰਗਰ ਉਹਨੂੰ ਤਾਂ ਪਤਾ ਵੀ ਨਹੀਂ ਕੀ ਚੱਲ ਰਿਹਾ
ਇੱਕ ਗੱਲ ਹੋਰ ਵੀ ਸੋਚਣ ਵਾਲੀ ਆ ਕਿ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜੀਡੈਂਟ ਆ ਉਹ ਦੋ ਵਾਰੀ ਬਣ ਸਕਦਾ
ਜੀ
ਪਰ ਇਹ ਵੀ ਹੋ ਸਕਦਾ ਮੈਨੂੰ ਪੱਕਾ ਪਤਾ ਨਹੀਂ ਹੈ ਕਿ ਜਿਹੜਾ ਟਰੰਪ ਆ ਇਹ ਤਿੰਨ ਵਾਰੀ ਵੀ ਪ੍ਰੈਜੀਡੈਂਟ ਬਣ ਸਕਦਾ ਅਮਰੀਕਾ ਦਾ। ਉਹਦਾ ਉਹਦਾ ਕੰਧਾ ਇਹ ਆ ਕਿ ਲਗਾਤਾਰ ਦੋ ਵਾਰੀ ਨਹੀਂ ਤੁਸੀਂ ਬਣ ਸਕਦੇ, ਇੱਕ ਵਾਰੀ ਛੱਡ ਕੇ ਤੁਸੀਂ ਦੋ ਵਾਰੀ ਫੇਰ ਬਣ ਸਕਦੇ ਆ। ਹੁਣ ਜੇ ਟਰੰਪ ਬਣਦਾ ਆ ਇਸ ਵਾਰ, ਅਗਲੀ ਵਾਰ ਫੇਰ ਬਣ ਜਾਊਗਾ, ਦੋ ਵਾਰ ਹੋ ਗਿਆ, ਇੱਕ ਵਾਰੀ ਪਹਿਲਾਂ ਬਣ ਚੁੱਕਾ, ਤਿੰਨ ਵਾਰੀ ਹੋ ਜਾਊਗਾ।
ਮੈਨੂੰ ਲੱਗਦਾ ਕਿ ਹਾਂ ਇਹ ਇਹਦੇ ਬਾਰੇ ਆਪਾਂ ਆਉਣ ਵਾਲੇ ਟਾਈਮ ਚ ਕਰਾਂਗੇ, ਜਾਂ ਚਾਲ ਸਾਹਿਬ ਨੂੰ ਕਹਿੰਦੇ ਹੋ, ਚਾਲ ਸਾਹਿਬ ਚਾਲ ਸਾਹਿਬ ਖੁਰਾ ਖੋਜੋ ਕੱਢੋ ਕਿ ਅਮਰੀਕਾ ਦਾ ਹੁਣ ਟਰੰਪ ਜਿਹੜਾ ਹੁਣ ਹੁਣ ਚਾਰ ਸਾਲ ਤੋਂ ਬਾਅਦ ਫੇਰ ਚਾਰ ਸਾਲ ਬਣ ਸਕਦਾ, ਫਿਰ 12 ਹੋ ਜਾਣੇ ਆ, ਤੇ ਪਹਿਲਾਂ ਵੈਸੇ ਕਦੇ ਹੋਇਆ ਤਾਂ ਹੈ ਨੀ ਇੱਦਾਂ ਦਾ। ਚਲੋ ਆਪਾਂ ਇੰਨਾ ਦਿਮਾਗ ਤੇ ਲੋਡ ਕੱਲੇ ਪਾਉਣਾ, ਚਾਲ ਸਾਹਿਬ ਨੂੰ ਇਹ ਜ਼ਿੰਮੇਵਾਰੀ ਦੇ ਦਿੱਤੀ ਆ, ਹੁਣ ਇਹ ਸਾਨੂੰ ਦੱਸਣਗੇ ਕਿ ਇਹ ਹੋ ਸਕਦਾ ਜਾਂ ਨਹੀਂ ਹੋ ਸਕਦਾ ਆਉਣ ਵਾਲੇ ਪ੍ਰੋਗਰਾਮ 'ਚ। ਬੁੱਕ ਮਾਰਕ ਕਰ ਲਓ ਆਪਾਂ ਇਹ 'ਤੇ ਗੱਲ ਕਰਨੀ ਆ, ਅਤੇ ਇੱਕ ਇਹ ਵੀ ਭਾਅ ਜੀ ਕਰ ਲਓ ਵੀ ਆਪਾਂ ਪਾਕਿਸਤਾਨ ਦਾ ਜਿਹੜਾ ਵੀਜ਼ਾ ਨਾ, ਰਿਲੀਜੀਅਸ ਵੀਜ਼ਾ ਜਾਂ ਪਿਲਗ੍ਰਿਮਜ ਵੀਜ਼ਾ ਜਿਹੜਾ ਸਿੱਖਾਂ ਵਾਸਤੇ ਔਨ ਅਰਾਈਵਲ ਉਹਨੀ ਓਪਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੇ ਬਾਰੇ ਵੀ ਆਪਾਂ ਜਾਣਕਾਰੀਆਂ ਦੇਣੀਆਂ ਨੇ।
ਉਹਨੂੰ ਆਇਡੈਂਟੀਫਾਈ ਕਿੱਦਾਂ ਕਰੂੰਗੇ ਸਿੱਖ ਨੂੰ ਜਾਂ ਸਿੱਖ
ਨੂੰ ਕਿੱਦਾਂ ਆਇਡੈਂਟੀਫਾਈ? ਮੇਰਾ ਵੀ ਇਹੀ ਆ ਵੀ ਉਹ ਥੋੜੀ ਕਲੀਅਰ ਇੰਸਟਰਕਸ਼ਨ ਦੇਣਗੇ, ਜਾਂ ਤਾਂ ਨਾਮ ਦੇ ਵਿੱਚ ਸਿੰਘ ਲੱਗਾ ਹੋਊਗਾ ਜਾਂ ਦਿੱਖ ਹੋਊਗੀ ਜਾਂ ਅੰਮ੍ਰਿਤ ਛਕਿਆ ਹੋਊਗਾ, ਮਤਲਬ ਵੀ ਡੋਂਟ ਨੋ ਐਟ ਦ ਮੋਮੈਂਟ ਪਈ ਕੀ ਕੀ ਉਹਦੀ ਆਇਡੈਂਟੀਫਿਕੇਸ਼ਨ ਸਿੱਖ ਦੀ ਹੋਊਗੀ, ਕਿਉਂਕਿ ਹੁਣ ਇੱਦਾਂ ਸਿੰਘ ਤਾਂ ਫਿਰ ਉਹ ਵੀ ਹੁਣ ਰਾਜਸਥਾਨ ਵਾਲੇ ਵੀ ਲਾਣ ਲੱਗ ਪਏ, ਉੱਤਰਾਖੰਡ ਵਾਲੇ ਵੀ ਸਿੰਘ ਲਾਣ ਲੱਗ ਪਏ, ਹਨਾ ਉਹ
ਪਾਸਪੋਰਟ ਤੇ ਕੋਈ ਕਾਲਮ ਨਹੀਂ ਹੈ ਜਿਹਦੇ ਵਿੱਚ ਰਿਲੀਜਨ ਮੈਂਸ਼ਨ ਕੀਤਾ ਹੁੰਦਾ।
ਨਹੀਂ
ਸਿੱਖ ਨੂੰ ਤਾਂ ਹੀ ਭੇਜਾ ਦਊਂਗੇ ਜੇ ਤੁਸੀਂ ਪਾਸਪੋਰਟ ਤੇ ਕੋਈ ਕਾਲਮ ਹੈ ਉਹਦੇ ਵਿੱਚ ਲਿਖਿਆ ਪਿਆ ਅਮਨਦੀਪ ਸਿੱਧੂ ਸਿੰਘ ਆ।
ਨਹੀਂ ਆਸਟ੍ਰੇਲੀਅਨ ਆਸਟ੍ਰੇਲੀਅਨ ਪਾਸਪੋਰਟ ਤੇ ਤਾਂ ਕੋਈ ਨਹੀਂ ਹੈਗਾ, ਪਰ ਮੈਨੂੰ ਲੱਗਦਾ ਪੱਗ ਦੀ ਹੁਣ ਅਹਿਮੀਅਤ ਫੇਰ ਵਧੇਗੀ। ਪੱਗ ਦੇਖ ਕੇ
ਮੈਨੂੰ ਪਾਸਪੋਰਟ ਕਿੱਦਾਂ ਡਿਟਰ
ਭਾਜੀ, ਪੱਗ ਦੇਖ ਕੇ ਫੋਟੋ ਦੇਖ ਕੇ
ਨਹੀਂ, ਪੱਗ ਤਾਂ ਕੋਈ ਵੀ ਬਣ ਸਕਦਾ, ਫੋਟੋ ਤਾਂ ਕੋਈ ਵੀ ਲਾ ਸਕਦਾ।
ਨਹੀਂ ਨਹੀਂ ਪਾਸਪੋਰਟ ਤੇ ਥੋੜਾ ਲਾ ਸਕਦਾ,
ਨਹੀਂ ਪਾਸਪੋਰਟ ਤੇ ਫੋਟੋ ਲਾ ਲੂੰਗੇ ਤੁਸੀਂ, ਗੋਰਾ ਵੀ ਤਾਂ ਫੋਟੋ ਬੰਨ ਕੇ ਪੱਗ ਖਿਚਾਏ ਸਕਦਾ, ਉਹ ਵੀ ਤਾਂ
ਭਾਜੀ ਆਸਟ੍ਰੇਲੀਆ। ਚਲੋ ਉਹ ਕਿਹੜੇ ਸਦਾਈ ਮੋਹਰੇ ਬੈਠੇ ਆ, ਆਸਟ੍ਰੇਲੀਆ ਵਾਲੇ ਪਹਿਲਾਂ ਪਾਸਪੋਰਟ ਹੀ ਨਹੀਂ ਬਣਨ ਦੇਣਾ ਉਹਨੇ ਫੋਰਨ ਦੇ ਵਿੱਚ।
ਚਲੋ ਇਹ ਡਿਬੇਟ ਵਾਲੀ ਇਸ਼ੂ ਆ, ਇਹਦੇ ਬਾਰੇ ਫੇਰ ਗੱਲ ਕਰਾਂਗੇ। ਤੇ ਹਰੀਸ਼ ਅਰੋੜਾ ਦਾ ਕੋਈ ਸੁਨੇਹਾ ਨਹੀਂ ਆਇਆ?
ਹਰੀਸ਼ ਅਰੋੜਾ ਦਾ ਤਾਂ ਨਹੀਂ ਆਇਆ, ਚਾਲ ਸਾਹਿਬ ਨੇ ਇੱਕ ਚੁਟਕਲਾ ਭੇਜਿਆ,
ਉਹ ਸੁਣਾ ਦਿਓ।
ਕਹਿੰਦਾ ਬਈ ਇੱਕ ਵਾਰੀ ਇੱਕ ਆਦਮੀ ਦੂਜੇ ਆਦਮੀ ਨੂੰ ਪੁੱਛਦਾ ਆ,
ਹਾਂਜੀ,
ਕਹਿੰਦਾ ਬਈ ਜੇ ਇੰਡੀਆ ਦੇ ਨੋਟ ਤੇ ਗਾਂਧੀ ਦੇ ਹੱਸਦੇ ਦੀ ਫੋਟੋ ਕਿਉਂ ਆ? ਉਹ ਕਹਿੰਦਾ ਵੀ ਜੇ ਰੋਵੇ ਤਾਂ ਨੋਟ ਗਿੱਲਾ ਹੋ ਜਾਣਾ ਸੀ।
ਇਹ ਵੀ ਵਧੀਆ ਗੱਲ ਆ, ਤੇ ਪੂਛ ਵਾਲਾ ਕਹਿੰਦਾ ਨਾ ਉਹ ਵੀ ਗੱਲ ਸੁਣਾਣੀ ਪੈਣੀ ਆ।
ਸੁਣਾ ਦੇ ਸੁਣਾ ਦੋ ਹੁਣ, ਪੂਛ ਵਾਲੇ ਦੀ ਗੱਡੀ ਸੁਣਾ,
ਬਿੱਟੇ ਦੀ ਗੱਲ ਸੁਣਾ ਰਿਹਾ। ਉਹ ਬਿੱਟਾ ਜਿਹੜੇ ਆਪਣੇ ਬਿੱਟਾ ਸਾਹਿਬ ਆ ਨਾ ਸਾਡੇ
ਦੋ ਮਿੰਟ ਰਹਿੰਦੇ ਆ ਤੇ ਆਪਾਂ ਲਈਏ ਜਾਜ, ਤੇ ਅੱਜ ਹਾਕੀ ਦਾ ਮੈਚ ਬੜਾ ਰੌਚਕ ਆਉਣਾ, 6 ਵਜੇ ਉਹਦੀ ਗੱਲ ਕਰਾਂਗੇ, ਤੇ ਮੌਸਮ ਬੜਾ ਵਧੀਆ ਤੇ ਆਨੰਦ ਮਾਣੋ, ਤੇ ਭਾਜੀ ਲਈਏ ਜਾਜ ਤੇ ਫਿਰ ਆਪਾਂ
ਜੀ
ਜੀ ਚਲੋ ਮਿਲਦੇ ਆ ਫਿਰ ਅਗਲੇ ਹਫਤੇ।
ਸਤਿ
ਸ਼੍ਰੀ ਅਕਾਲ ਜੀ। ਸੋ ਇਹ ਸਨ ਅਮਰੀਕ ਸਿੰਘ ਫਲੋਰਾ ਭਾਜੀ, ਤੇ ਬਹੁਤ ਸਾਰੀਆਂ ਗਤੀਵਿਧੀਆਂ ਆਸਟ੍ਰੇਲੀਆ ਦੇ ਵਿੱਚ ਹੋ ਰਹੀਆਂ, ਅਗਰ ਕੋਈ ਗਤੀਵਿਧੀ ਹੋ ਰਹੀ ਆ, ਕਮਿਊਨਿਟੀ ਇਵੈਂਟ ਹੋ ਰਿਹਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ, ਜਾਣਕਾਰੀਆਂ ਅਸੀਂ ਸਾਂਝੀਆਂ ਕਰਾਂਗੇ ਆਪ ਸਭ ਦੇ ਨਾਲ, ਤੇ ਇਹ ਕਮਿਊਨਿਟੀ ਰੇਡੀਓ ਸਟੇਸ਼ਨ ਵਾਂਗ ਰਹੀ ਆ ਤੇ ਤੁਹਾਡਾ ਆਪਣਾ ਆ, ਤੁਸੀਂ ਕਿਸੇ ਵੇਲੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਪਿਆਰਿਓ ਪ੍ਰੋਗਰਾਮ ਇੱਥੇ ਹੀ ਸਮਾਪਤ, ਪੋਡਕਾਸਟ 'ਤੇ ਬੜੀ ਛੇਤੀ ਤੁਸੀਂ ਪ੍ਰੋਗਰਾਮ ਸੁਣੋਗੇ 5-10 ਮਿੰਟਾਂ ਦੇ ਵਿੱਚ, ਤੇ ਜੁੜੇ ਰਹੋ ਹਰਮਨ ਰੇਡੀਓ ਨਾਲ। ਬਹੁਤ ਵਧੀਆ ਵਧੀਆ ਗੀਤ ਹੁਣ ਲੱਗਦੇ ਨੇ, ਪੁਰਾਣੇ ਨਵੇਂ ਟੌਪ ਦੇ, ਹੋਰ ਵੀ ਅਸੀਂ ਇੰਪਰੂਵਮੈਂਟ ਕਰ ਰਹੇ ਹਾਂ। ਸੋ ਮਿਲਦੇ ਹਾਂ ਜੀ ਅਗਲੇ ਹਫਤੇ, ਰੱਬ ਰਾਖਾ।